ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਕਬੇਲੇ ਕੱਠੀ ਤੇ ਕੜਜਾਲਾ ਪਾ ਰੱਖਿਆ ਪੈਰ ਦੇ ਵਿੱਚ ਰਕਾਬ ਦੇ ਕਹਿੰਦਾ ਉੱਡ ਜਾ ਵਿੱਚ ਹਵਾ ਨੀ ਬੱਕੀ ਉੱਡ ਜਾ ਵਿੱਚ ਹਵਾ ਕਹਿੰਦਾ ਉੱਡ ਜਾ ਵਿੱਚ ਹਵਾ ਕਹਿੰਦਾ ਉੱਡ ਜਾ ਮੇਰੀ ਬੱਕੀਏ ਤੂੰ ਉੱਡ ਜਾ ਵਿੱਚ ਹਵਾ ਤੇ ਜਾ। ਤੀਜਾ ਪੈਰ ਕੀ ਉੱਤੋਂ ਰਾਤ ਦਾ ਤੀਜਾ ਪੈਰ ਕੀ ਉੱਤੋਂ ਰਾਤ ਦਾ ਸਾਰਾ ਆਲਮ ਖੁੰਦ ਪਿਆ ਮਿਰਜ਼ਾ ਸਾਹਿਬਾਂ ਤਾਈ ਕੱਢ ਕੇ ਮਿਰਜ਼ਾ ਸਾਹਿਬਾਂ ਤਾਈ ਕੱਢ ਕੇ ਪੈ ਗਿਆ ਦਾਨਾਬਾਦ ਦੇ ਰਾਹ ਜੱਟ ਨੂੰ ਘੇਰਾ ਪਾਇਆ ਨੀਂਦਰੇ ਜੱਟ ਨੂੰ ਘੇਰਾ ਪਾਇਆ ਨੀਂਦਰੇ ਕਰ ਲਿਆ ਜੰਡ ਦੇ ਹੇਠ ਟਿਕਾ ਹੈਬਾਂ ਕਹਿੰਦੀ ਨਾ ਤੋਂ ਮਿਰਜ਼ਿਆ ਹੈਬਾਂ ਕਹਿੰਦੀ ਨਾ ਤੋਂ ਮਿਰਜ਼ਿਆ ਮੇਰੇ ਅੱਥਰੇ ਬੜੇ ਭਰਾ ਮਿਰਜ਼ਾ ਆ ਗਿਆ ਵਿੱਚ ਹੰਕਾਰ ਦੇ ਹੰਕਾਰ ਦੇ ਕਹਿੰਦਾ ਜੱਟ ਤੋਂ ਡਰੇ ਖੁਦਾ ਬੱਕੀ ਨਾਲ ਜੰਡੋਰੇ ਬੰਨ ਕੇ ਬੱਕੀ ਨਾਲ ਜੰਡੋਰੇ ਬੰਨ ਕੇ ਤਰਕਸ਼ ਪੱਥਾ ਟੰਗ ਲਿਆ ਉਹ ਮਿਰਜ਼ੇ ਇਸ਼ਕ ਦਾ ਭੂਤ ਉਤਾਰ ਕੇ ਮਿਰਜ਼ੇ ਇਸ਼ਕ ਦਾ ਭੂਤ ਉਤਾਰ ਕੇ ਲਿਆ ਪੱਟ ਸਰਾਣਾ ਲਾ ਤੇ ਜੱਟ ਘੂੜੀ ਨੀਂਦਰ ਸੌਂ ਗਿਆ ਉਹ ਜੱਟ ਘੂੜੀ ਨੀਂਦਰ ਸੌਂ ਗਿਆ ਤੇ ਪਹਿਲਾਂ ਕਾਨੀਆਂ ਤਾਈ ਭੰਨ ਕੇ ਪਿੱਛੋਂ ਮਿਰਜ਼ਾ ਦਿੱਤਾ ਜਗਾ ਹੈਬਾਂ ਦੇ ਵੀਰਾਂ ਨੇ ਆਣ ਕੇ ਹੈਬਾਂ ਦੇ ਵੀਰਾਂ ਨੇ ਆਣ ਕੇ ਦਿੱਤਾ ਮਿਰਜ਼ਾ ਮਾਰ ਮੁੱਕਾ ਉਹ ਜੱਟਬਾਜ ਭਰਾਵਾਂ ਮਾਰਿਆ ਉਹ ਜੱਟਬਾਜ ਭਰਾਵਾਂ ਮਾਰਿਆ ਬਿੱਟੂ ਕਿੱਸਾ ਰਿਹਾ ਸੁਣਾ ਤੈਨੂੰ ਲਾਣਤ ਸਾਹਿਬਾਂ ਜੱਟੀਏ ਤੈਨੂੰ ਲਾਣਤ ਸਾਹਿਬਾਂ ਜੱਟੀਏ ਦਿੱਤਾ ਦਾਗ ਇਸ਼ਕ ਨੂੰ ਲਾ ਨੀ ਦਿੱਤਾ ਦਾਗ ਇਸ਼ਕ ਨੂੰ ਲਾ ਨੀ ਦਿੱਤਾ
ਮੈਂ ਪੱਟੀ ਵਰਗੇ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਜਦੋਂ ਫਾਈਨ ਆਰਟਸ ਕਾਲਜ ਚੰਡੀਗੜ੍ਹ ਦਾਖਲਾ ਲਿਆ ਤਾਂ ਉੱਥੋਂ ਦਾ ਮਾਹੌਲ ਵੇਖ ਕੇ ਮੈਂ ਹੱਕਾ ਬੱਕਾ ਜਿਹਾ ਰਹਿ ਗਿਆ। ਉੱਥੇ ਪੜ੍ਹਨ ਵਾਲੇ ਮੁੰਡੇ ਕੁੜੀਆਂ ਬਹੁਤੇ ਤਾਂ ਚੰਡੀਗੜ੍ਹ ਦੇ ਹੀ ਸਨ ਤੇ ਬਾਕੀ ਕਿਸੇ ਨਾ ਕਿਸੇ ਹੋਰ ਵੱਡੇ ਸ਼ਹਿਰ ਤੋਂ। ਸਭ ਕੋਲ ਆਉਣ ਜਾਣ ਵਾਸਤੇ ਆਪਣਾ ਸਾਧਨ ਸੀ, ਮੋਟਰਸਾਈਕਲ, ਸਕੂਟਰ, ਸਕੂਟੀ, ਕਈਆਂ ਕੋਲ ਤਾਂ ਆਪਣੀ ਕਾਰ ਵੀ ਸੀ ਤੇ ਮੈਂ ਹੋਸਟਲ ਤੋਂ ਕਾਲਜ ਤੱਕ ਦਾ ਸਫ਼ਰ ਰਿਕਸ਼ੇ ਵਿੱਚ ਹੀ ਤੈਅ ਕਰਦਾ ਸਾਂ। ਪਰ ਇੱਕ ਮਹੀਨੇ ਦੇ ਅੰਦਰ ਹੀ ਮੈਂ ਇੱਕ ਤਰ੍ਹਾਂ ਨਾਲ ਕਾਲਜ ਦਾ ਹੀਰੋ ਬਣ ਗਿਆ ਸਾਂ ਜਾਂ ਘੱਟੋ ਘੱਟ ਆਪਣੇ ਆਪ ਨੂੰ ਹੀਰੋ ਸਮਝਣ ਲੱਗ ਪਿਆ ਸਾਂ, ਕਿਉਂਕਿ ਡਰਾਇੰਗ ਅਤੇ ਪੇਂਟਿੰਗ ਵਿੱਚ ਮੇਰਾ ਹੱਥ ਉਹਨਾਂ ਸਭ ਨਾਲੋਂ ਸਾਫ਼ ਸੀ। ਮੇਰੇ ਹੁਨਰ ਕਰਕੇ ਉਹਨਾਂ ਵਿੱਚੋਂ ਬਹੁਤੇ ਮੁੰਡੇ ਕੁੜੀਆਂ ਮੇਰੇ ਮਿੱਤਰ ਵੀ ਬਣ ਗਏ। ਜਦੋਂ ਅਸੀਂ ਇਕੱਠੇ ਬਹਿੰਦੇ ਤਾਂ ਅਕਸਰ ਸਾਰੇ ਕਿਸੇ ਨਾ ਕਿਸੇ ਬਹਾਨੇ ਆਪਣੀ ਜ਼ਮੀਨ ਜਾਇਦਾਦ ਦੀ ਗੱਲ ਕਰਕੇ ਆਪਣੀ ਟੌਹਰ ਬਣਾਉਂਦੇ ਰਹਿੰਦੇ ਸਨ। ਆਪਣੀ ਪਿੰਡ ਵਾਲੀ ਜ਼ਮੀਨ ਅਤੇ ਭਾਵੇਂ ਪੱਟੀ ਵਰਗੇ ਛੋਟੇ ਸ਼ਹਿਰ ਵਿੱਚ ਹੀ ਸੀ ਪਰ 20 ਮਰਲਿਆਂ ਵਿੱਚ ਪਈ ਵੱਡੀ ਸਾਰੀ ਕੋਠੀ ਦਾ ਮੈਨੂੰ ਵੀ ਮਾਣ ਸੀ। ਮੇਰੇ ਡੈਡ ਲਗਾਤਾਰ ਪਿਛਲੇ 20 ਸਾਲਾਂ ਤੋਂ ਪਿੰਡ ਦੇ ਸਰਪੰਚ ਸਨ, ਇਸ ਲਈ ਅਕਸਰ ਉਹ ਪਿੰਡ ਹੀ ਰਹਿੰਦੇ ਸਨ। ਮੇਰੇ ਮੰਮੀ ਸਿਵਲ ਹਸਪਤਾਲ ਪੱਟੀ ਨੌਕਰੀ ਕਰਦੇ ਸਨ ਤੇ ਮੇਰਾ ਛੋਟਾ ਭਰਾ ਪੱਟੀ ਹੀ ਕਾਲਜ ਵਿੱਚ ਪੜ੍ਹਦਾ ਸੀ। ਉਹਨਾਂ ਦਿਨਾਂ ਵਿੱਚ ਪੰਜਾਬ ਦਾ ਮਾਹੌਲ ਠੀਕ ਨਾ ਹੋਣ ਕਰਕੇ ਅਸੀਂ ਕੋਠੀ ਵਿੱਚ ਨਹੀਂ ਸਨ ਰਹਿੰਦੇ, ਸਿਵਲ ਹਸਪਤਾਲ ਵਿੱਚ ਬਣੇ ਸਰਕਾਰੀ ਕੁਆਟਰ ਵਿੱਚ ਰਹਿੰਦੇ ਸਾਂ। ਆਖਰੀ ਇਮਤਿਹਾਨਾਂ ਤੋਂ ਪਹਿਲਾਂ 1 ਮਹੀਨੇ ਦੀਆਂ ਛੁੱਟੀਆਂ ਸਨ, ਮੈਂ ਆਪਣੇ ਮੰਮੀ ਕੋਲ ਪੱਟੀ ਆਇਆ ਹੋਇਆ ਸਾਂ। ਅਚਾਨਕ ਇੱਕ ਦਿਨ ਮੇਰਾ ਚੰਡੀਗੜ੍ਹ ਦਾ ਇੱਕ ਮਿੱਤਰ ਬੇਦੀ ਮਿਲਣ ਆ ਗਿਆ। ਬੜੀ ਖੁਸ਼ੀ ਹੋਈ, ਉਸਦੀ ਬੜੀ ਆਓ ਭਗਤ ਕੀਤੀ, ਖੁਸ਼ੀ ਖੁਸ਼ੀ ਵਾਪਸ ਗਿਆ। ਪਰ ਜਦੋਂ ਛੁੱਟੀਆਂ ਤੋਂ ਬਾਅਦ ਵਾਪਸ ਚੰਡੀਗੜ੍ਹ ਇਕੱਠੇ ਹੋਏ ਸਾਰੇ ਦੋਸਤਾਂ ਮਿੱਤਰਾਂ ਵਿੱਚ ਬੈਠਿਆਂ ਬੇਦੀ ਨੇ ਅਚਾਨਕ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ, ਲਓ ਵੀ ਦੋਸਤੋ, ਮੈਂ ਨਾ ਪੋਪੀ ਦੀ ਕੋਠੀ ਵੇਖ ਕੇ ਆਇਆ, 3-4 ਮੰਜ਼ਲਾਂ ਜੇ ਕੋਠੀ, ਬੜੇ ਲੋਕੀ ਰਹਿੰਦੇ ਵੀ ਉੱਥੇ, ਹੋਰ ਤੇ ਗੱਲ ਛੱਡੋ, ਇਹਨਾਂ ਦੇ ਕੁੱਤੇ ਵੀ ਸਿੰਘਾਂ ਵਾਲੇ ਜੇ। ਕੋਠੀ ਤੋਂ ਉਸਦਾ ਭਾਵ ਸੀ ਸਰਕਾਰੀ ਕੁਆਟਰ ਤੇ ਸਿੰਘਾਂ ਵਾਲੇ ਕੁੱਤਿਆਂ ਤੋਂ ਭਾਵ ਸੀ ਉੱਥੇ ਫਿਰਦੀਆਂ ਅਵਾਰਾ ਗਾਵਾਂ। ਪਿਛਲੇ 4 ਸਾਲਾਂ ਦੀ ਬਣੀ ਬਣਾਈ ਇੱਜ਼ਤ ਨੂੰ ਬੇਦੀ ਨੇ ਮਿੱਟੀ 'ਚ ਮਿਲਾ ਦਿੱਤਾ। ਸਾਰਿਆਂ 'ਚ ਇਹ ਗੱਲ ਮਸ਼ਹੂਰ ਕਰ ਦਿੱਤੀ ਕਿ ਪੋਪੀ ਝੂਠ ਬੋਲਦਾ ਜੇ, ਕੋਈ ਇਹਨਾਂ ਦੀ ਕੋਠੀ ਕਾਠੀ ਨਹੀਂ ਹੈਗੀ। ਇਮਤਿਹਾਨ ਹੋ ਗਏ, ਸਭ ਆਪੋ ਆਪਣੇ ਘਰਾਂ ਨੂੰ ਚਲੇ ਗਏ। ਉਹਨਾਂ ਦਿਨਾਂ ਵਿੱਚ ਮੋਬਾਈਲ ਫੋਨ ਵੀ ਪ੍ਰਚਲਿਤ ਨਹੀਂ ਸਨ, ਇਸ ਲਈ ਆਪਸ 'ਚ ਸੰਪਰਕ ਵੀ ਨਾ ਰਿਹਾ। ਕੁਝ ਸਾਲਾਂ ਬਾਅਦ ਮਾਹੌਲ ਠੀਕ ਹੋਏ, ਅਸੀਂ ਆਪਣੀ ਕੋਠੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਮੈਨੂੰ ਅਕਸਰ ਇਹ ਗੱਲ ਸਤਾਉਂਦੀ ਰਹਿੰਦੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਬੇਦੀ ਨੂੰ ਸੱਦ ਕੇ ਆਪਣੀ ਇਹ ਕੋਠੀ ਵਿਖਾਵਾਂ। 1998 ਵਿੱਚ ਕਾਲਜ ਖਤਮ ਹੋਇਆ ਸੀ ਅਤੇ 8 ਸਾਲ ਬਾਅਦ ਮੈਨੂੰ ਬੇਦੀ ਦੇ ਘਰ ਦਾ ਫੋਨ ਨੰਬਰ ਮਿਲਿਆ। ਮੈਂ ਬੜਾ ਉਤਸ਼ਾਹਿਤ ਸਾਂ। ਉਹਨਾਂ ਦੇ ਘਰ ਫੋਨ ਕੀਤਾ, ਉਸਦੇ ਪਿਤਾ ਜੀ ਨੇ ਫੋਨ ਚੁੱਕਿਆ। ਮੈਂ ਕਿਹਾ ਬੇਦੀ ਨਾਲ ਗੱਲ ਕਰਾਇਓ। ਉਹ ਕਹਿਣ ਲੱਗੇ ਪੁੱਤਰ ਬੇਦੀ ਦੀ ਤੇ 2 ਸਾਲ ਪਹਿਲਾਂ ਇੱਕ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹੈਂ? ਬਸ ਮੈਂ ਇੰਨਾ ਹੀ ਕਹਿ ਸਕਿਆ, ਫੋਨ ਬੰਦ ਕਰ ਦਿੱਤਾ। ਮੈਨੂੰ ਬੜਾ ਵੱਡਾ ਧੱਕਾ ਲੱਗਾ। ਅੱਜ ਵੀ ਜਦੋਂ ਮੈਂ ਇਹ ਗੱਲ ਯਾਦ ਕਰਦਾ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ। ਅੰਦਰੇ ਅੰਦਰ ਮੈਨੂੰ ਇਹ ਗੱਲ ਸਤਾਉਂਦੀ ਰਹਿੰਦੀ ਹੈ ਕਿ ਮੈਂ ਕਦੇ ਵੀ ਬੇਦੀ ਨੂੰ ਇਹ ਸਾਬਤ ਨਹੀਂ ਕਰ ਸਕਾਂਗਾ ਕਿ ਮੈਂ ਝੂਠ ਨਹੀਂ ਸੀ ਬੋਲਿਆ। ਰਚਨਾ ਗੁਰਪ੍ਰਤਾਪ ਸਿੰਘ ਸੰਧੂ, ਆਵਾਜ਼ ਸਰਬਜੀਤ ਸਿੰਘ।
ਵੇਆ ਜਾ ਸੋਹਣਿਆ ਅੱਖੀਆਂ ਦੇ ਨੇੜੇ, ਏ ਡਰ ਜਾਣੀ ਰੂਹ ਜੇ ਦੱਸਾਂ ਦੁੱਖ ਮੇਰੇ। ਵੇਆ ਜਾ ਸੋਹਣਿਆ ਅੱਖੀਆਂ ਦੇ ਨੇੜੇ, ਏ ਡਰ ਜਾਣੀ ਰੂਹ ਜੇ ਦੱਸਾਂ ਦੁੱਖ ਮੇਰੇ। ਕੀ ਬੀਤੀਆਂ ਨਾ ਜਾਣੇ ਤੂੰ ਹਾਲ ਮੇਰੇ ਤੇ, ਜੇ ਮੁੱਕ ਗਈ ਤਾਂ ਆਉਣਾ ਏ ਨਾਮ ਤੇਰੇ ਤੇ। ਮੈਂ ਹੋ ਗਈਆਂ ਤਬਾ ਲੱਭਦਾ ਨਿਰਾ, ਜੀਣ ਨਾ ਦੇਣ ਇਹ ਯਾਦਾਂ ਤੇਰੀਆਂ ਦੇ ਕਿਹੜੇ। ਵੇ ਆ ਜਾ ਸੋਹਣਿਆ ਅੱਖੀਆਂ ਦੇ ਨੇੜੇ, ਇਹ ਡਰ ਜਾਣੀ ਰੂਹ ਜੇ ਦੱਸਾਂ ਦੁੱਖ ਮੇਰੇ। ਤੇ ਥੰਮ ਗਏ ਰਾਣੇ, ਮੁੱਕਣ ਨੂੰ ਆਉਂਦੀ ਨਾ ਇਹ ਦੂਰੀਆਂ ਨੇ। ਥੰਮ ਗਿਆ ਵਕਤ ਤੇ ਥੰਮ ਗਏ ਰਾਣੇ, ਮੁੱਕਣ ਨੂੰ ਆਉਂਦੀ ਨਾ ਇਹ ਦੂਰੀਆਂ ਨੇ। ਮੁਹੱਬਤਾਂ ਚ ਹਾਰੀ ਮੈਂ ਵੇਖ ਲੈ ਤੇਰੀ, ਰੋਲ ਗਿਆ ਏ ਤੂੰ ਜ਼ਿੰਦਗੀ ਮੇਰੀ। ਵੇ ਲੈ ਲੈ ਭਾਵੇਂ ਜਾਨ ਤੂੰ ਕਰ ਅਹਿਸਾਨ, ਤੂੰ ਹੱਥੀ ਖੁਦ ਕਰ ਦੇ ਮੇਰੀ ਰੂਹ ਦੇ ਨਵੇੜੇ। ਵੇ ਆ ਜਾ ਸੋਹਣਿਆ ਅੱਖੀਆਂ ਦੇ ਨੇੜੇ, ਇਹ ਡਰ ਜਾਣੀ ਰੂਹ ਜੇ ਦੱਸਾਂ ਦੁੱਖ ਮੇਰੇ। ਵੇ ਆ ਜਾ ਸੋਹਣਿਆ ਅੱਖੀਆਂ ਦੇ ਨੇੜੇ, ਇਹ ਡਰ ਜਾਣੀ ਰੂਹ ਜੇ ਦੱਸਾਂ ਦੁੱਖ ਮੇਰੇ। ਕਾਸ਼ ਨਾ ਦਿਲ ਇਹ ਹੱਦ ਤੋਂ ਗੁਜ਼ਰਦਾ, ਦੁਨੀਆ ਨੂੰ ਭੁੱਲ ਤੇਰੇ ਪਿੱਛੇ ਰਿਹਾ ਮਰਦਾ। ਕਾਸ਼ ਨਾ ਦਿਲ ਇਹ ਹੱਦ ਤੋਂ ਗੁਜ਼ਰਦਾ, ਦੁਨੀਆ ਨੂੰ ਭੁੱਲ ਤੇਰੇ ਪਿੱਛੇ ਰਿਹਾ ਮਰਦਾ। ਮੈਂ ਬੂਹਿਆਂ ਚੋਂ ਤੱਕਦੀਆਂ ਤੇਰੀਆਂ ਰਾਵਾਂ ਵਿੱਚ ਨਾ ਖੜ, ਦਿਲ ਚੀਰ ਵੇ ਚਾਹੀਦਾ ਨੀ ਜੱਗ ਮੈਨੂੰ ਯਾਰਾ ਬਿਨ ਤੇਰੇ। ਵੇ ਆ ਜਾ ਸੋਹਣਿਆ ਅੱਖੀਆਂ ਦੇ ਨੇੜੇ, ਇਹ ਡਰ ਜਾਣੀ ਰੂਹ ਜੇ ਦੱਸਾਂ ਦੁੱਖ ਮੇਰੇ।
ਮਰੀਜ਼ਾਂ ਦੀ ਜੇ ਸਾਂਝ ਹੋ ਗਈ ਫੇਰ ਕੀ ਹੋਇਆ ਜਿੰਦੇ, ਸ਼ਾਮ ਢਲੀ ਤੋਂ ਹੋਰ ਲਮੇਰੇ ਹੋ ਜਾਂਦੀ ਪਰਛਾਵੇਂ। ਸਾਡੀਆਂ ਪਰਛਾਵਿਆਂ ਨਾਲ, ਚੰਨ ਦੀਆਂ ਤਾਰਿਆਂ ਨਾਲ ਤੇ ਬਾਤਾਂ ਦੀਆਂ ਹੰਗਾਰਿਆਂ ਨਾਲ ਕਰਾਂਗੇ ਗੱਲਾਂ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਸਾਂਝ ਵਿੱਚ। ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ, ਬ੍ਰਿਸਬਨ ਤੋਂ ਹਰੇਕ ਵੀਰਵਾਰ 6 ਤੋਂ 7 ਸਿਡਨੀ ਸਮੇਂ ਮੁਤਾਬਕ ਆਉਣਾ ਨਾ ਭੁੱਲਣਾ।
Yeah. ਲਾਉਣੀਆਂ ਉਹਦੇ ਤੇ ਰੋਬ ਜਮਾਉਣੀਆਂ
ਜ਼ਿੰਦਗੀ ਤੁਹਾਡੀ ਹੈ, ਦੁਬਾਰਾ ਨਹੀਂ ਮਿਲਣੀ। ਇਸ ਦਾ ਇਸ ਤਰ੍ਹਾਂ ਆਨੰਦ ਮਾਣੋ ਜੋ ਕਿਸੇ ਹੋਰ ਵਾਸਤੇ ਮੁਸ਼ਕਿਲ ਨਾ ਬਣੇ। ਖੂਬਸੂਰਤ ਆਵਾਜ਼ ਦੀ ਪ੍ਰਵਾਹ ਸੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
Don't you leave me, can't think without you, I'm waiting for you.
Tere mere pyar jit
ਇਹਨੂੰ ਦੱਸ ਲੋਕ ਤੇ ਚਿੜੀਆਂ ਕਾਂਡ ਆ ਦਿੰਦੇ ਆ ਤੇ ਸਿਰ ਤਾਂ ਫੇਰ ਬੰਦੇ ਆ। ਇਹ ਤਾਂ ਇਹ ਗੱਲ ਤੁਹਾਡੀ ਸਹੀ ਆ। ਇੱਕ ਟਾਹਣੀ ਤੇ ਬੈਠੇ ਹੋਏ ਜਾਨਵਰਾਂ ਨੂੰ ਵੀ ਲੋਕ ਅੜਾ ਦਿੰਦੇ ਨੇ। ਆਹ ਬਿਠਾ ਮਾਰਦੇ ਪੱਖੀ ਲੱਗਦੇ ਬਾਲੇ। ਉਹ ਤਾਇਆ ਜੀ ਬਿਠਾ ਨਾ ਕਰਕੇ ਨੀ, ਪਿਆਰ ਦਾ ਕਰਕੇ, ਪਿਆਰ ਦਾ ਕਰਕੇ। ਉਹ ਨਫ਼ਰਤ ਨਾ ਡਾਉਂਦੇ ਹੁਣ ਪਿਆਰ ਨਾਲ ਨਹੀਂ। ਤਾਇਆ ਜੀ ਪਿਆਰ ਕਿ ਪਿਆਰ ਕਰਦੇ ਕਾਹਤੋਂ ਇਹ ਆਉਣ ਪੰਛੀ? ਉਹ ਪੰਛੀਆਂ ਨੂੰ ਕਰ ਲੈ ਤੈਨੂੰ ਕਹਿੰਦੇ। ਮੇਰੀ ਗੱਲ ਦਾ ਸਾਰਾ ਸਵਾਦ ਹੀ ਮਾਰ ਛੱਡਿਆ। ਚਲੋ ਪਿਆਰੇ ਦੋਸਤੋ, ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਹਾਜ਼ਰ ਹਾਂ। ਥੋੜੇ ਜੇ ਮਾਫ਼ੀ ਚਾਹੁੰਦੇ ਹਾਂ ਕਿ ਲੇਟ ਹੋ ਗਏ, ਥੋੜੇ ਜਿਹਾ ਇੰਤਜ਼ਾਰ ਕਰਨਾ ਪਿਆ ਤੁਹਾਨੂੰ, ਪਰ ਆ ਜ਼ਰੂਰ ਗਏ। ਉਹ ਕਹਿੰਦੇ ਹੁਣ ਤੁਸੀਂ ਆਉਣਾ ਹੀ ਨਹੀਂ ਖਰੇ, ਉਹਨਾਂ ਤੋਂ ਥੋੜਾ ਜਿਹਾ ਜੀਕ ਲਿਆ ਕਰੋ, ਥੋੜਾ ਜਿਹਾ ਨਾ ਘੰਟਾ ਕੁ ਜੇ ਨਾ ਨਾ ਲੇਟ ਆਏ ਤਾਂ ਫਿਰ ਸਮਝ ਲਓ ਮੈਂ ਲੇਟ ਹੀ ਆਵਾਂਗੇ ਲੇਟ, ਅਤੇ ਉਹਦੇ ਲਈ ਮਾਫ਼ੀ ਆ। ਅੱਜ ਠੰਡ ਤਾਂ ਅੱਜ ਬਹੁਤ ਜ਼ਿਆਦਾ ਵਾ, ਅੱਜ ਤਾਂ ਮੈਂ ਵੀ ਮੋਟਰਸਾਈਕਲ 'ਤੇ ਹੀ ਆ। ਉਹ ਗੱਡੀ ਕੌਣ ਲੈ ਗਿਆ? ਉਹ ਗੱਡੀ ਵੱਡਾ ਭਰਾ ਲਿਆ ਹਾ, ਉਹ ਇਸ ਕਰਕੇ ਠੰਡ ਦੇ ਵਿੱਚ ਪੂਰਾ ਠਰ ਕੇ ਹੀ ਆਏ। ਚਲੋ ਕੋਈ ਨੀ, ਠੰਡ ਜੀ ਠਰਨਾ ਵੀ ਚਾਹੀਦਾ। ਆਮ ਫਿਰ ਪਬਲਿਕ ਦਾ ਪਤਾ ਹੀ ਤਾਂ ਲੱਗਦਾ ਵੀ ਉਹ ਕਿੱਦਾਂ ਵਿਚਾਰੀ ਆਪਣਾ ਟਾਈਮ ਪਾ ਕਰਦੀ, ਨਿੱਤੇ ਰਹਿ ਕੇ ਪਾਂ 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 ਮਾਰ ਕੇ ਤੇ ਲੰਘ ਜਾਂਦੇ ਸਕੂਟਰ ਮੋਟਰ ਦਿਨ ਦੇ ਲਾਗਿਓ ਵੀ ਜਿਵੇਂ ਜਾਣਦੇ ਨੇ। ਉਹ ਗਾਣਾ ਸੁਣਿਆ ਵਾ ਬੱਸ ਵਿੱਚ ਸੁਣਿਆ ਸੀ, ਉਹ ਕਿਵੇਂ ਨਜ਼ਰਾਂ ਮਲਾ ਕੇ ਕੋਲੋ ਜਾਂ ਨਾ ਲੰਘੋ ਜਿਵੇਂ ਪੱਛੀ ਲੱਗਦਾ ਜਾਣਦਾ ਹੀ ਨਹੀਂ। ਮੈਂ ਕਿਹਾ ਗੀਤ ਵੀ ਮਾਈ ਮੋਣੋ ਉਹੋ ਹੀ ਸੁਣਾਂਗੇ ਬਾਅਦ ਚ ਜੀ। ਤੇ ਲਓ ਬਤਾਇਆ ਜੀ, ਇੱਧਰ ਪ੍ਰੋਗਰਾਮ ਦੇ ਵਿੱਚ ਆਪਣੇ ਹਾਜ਼ਰ ਹੋਏ ਸਰੋਤਿਆਂ ਨੂੰ ਆਪਾਂ ਜੀਆਨ ਕਰਨੇ। ਯੁਵਰਾਜ ਭਾਜੀ ਹੋਰੀ ਪਹੁੰਚ ਚੁੱਕੇ ਨੇ, ਉਹ ਬਲੈ ਯੁਵਾਂ ਦੇ ਰਾਜ, ਸਾਨੂੰ ਮਾਣ ਯੁਵਾਂ ਦੇ ਰਾਜ ਦੇ ਉੱਤੇ ਆ। ਉਹ ਬਲੈ ਯੁਵਰਾਜ ਕਿੰਨਾ ਹਾਲ ਚਾਲ ਸਿੱਧਾ ਹੋ ਰਹਿਣਾ ਜੀ। ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦਾ ਤਾਂ ਜੀ ਮੱਥਾ ਟੇਕਦਾ ਜੀ, ਜੀਂਦਾ ਵਾਹਦਰਾ ਪੁੱਤ ਜਵਾਨੀਆਂ ਮਾਣ ਲਵੇ ਲਵੇ ਉਮਰ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖ। ਬੱਬੂ ਮਾਨ ਦਾ ਗੀਤ ਸੁਣਾ ਦਿਓ ਜੀ। ਕਹਿੰਦੇ ਜੀ ਸੂਰਵੀਰ, ਸੂਰਵੀਰ ਯੋਧਾ, ਨਿੱਕੀਆਂ ਜਾਂਦਾ ਵੱਡੇ ਸਾਕਾ ਸ਼ਹੀਦੀ ਛੋਟੇ ਸਾਹਿਬਜ਼ਾਦੇ, 13 ਪੋਹ ਯਾਨੀ ਕਿ 27 ਦਸੰਬਰ ਦਿਨ ਸੋਮਵਾਰ ਨੂੰ ਸ਼ਹੀਦੀ ਦਿਵਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਨੇ ਆ। ਉਹਨਾਂ ਸ਼ਹੀਦਾਂ ਸਿੰਘਾਂ ਨੂੰ ਲੱਖ ਲੱਖ ਨਮਨ ਕਰਨੇ ਆ, ਉਹਨਾਂ ਦੀ ਸ਼ਹਾਦਤ ਤੇ ਸਿਰ ਚੁਕਾਉਂਦੇ ਆ, ਸਜਦੇ ਕਰਨੇ ਆ। ਛੋਟੇ ਛੋਟੇ ਸਾਹਿਬਜ਼ਾਦੇ, ਉਹ ਆਪਾਂ ਸੁਣਿਆ ਸੀ ਨਿਧਾਰਨਾ, ਸਰਸਾ ਨਦੀ ਦੇ ਵਿਛੋੜਾ ਪੈ ਗਿਆ ਛੋਟੇ ਛੋਟੇ ਬੱਚਿਆਂ ਦਾ, ਇਹ ਆਪਾਂ ਸੁਣਾਂਗੇ ਜੀ। ਤੇ ਸ਼ਹੀਦੀ ਦਿਵਸ ਤੇ ਸਾਰਿਆਂ ਨੂੰ ਕੋਟ ਕੋਟ ਪ੍ਰਣਾਮ ਕਹਿੰਦੇ ਨੇ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਵਸ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਫਤਿਹ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਨਿੱਕੀਆਂ ਜਿੰਦਾ ਤੇ ਵੱਡੇ ਸਾਕੇ, ਛੋਟੇ ਛੋਟੇ ਸਾਹਿਬਜ਼ਾਦੇ ਨੇ ਤੇ ਐਸੇ ਵੱਡੇ ਵੱਡੇ ਉਹਨਾਂ ਨੇ ਸਾਕੇ, ਯਾਨੀ ਕਿ ਬੜੇ ਬੜੇ ਪਾਪੀਆਂ ਦੀ ਰੂਹਾਂ ਕੰਬ ਗਈਆਂ ਸੀ ਵੀ ਜੇ ਬੱਚਿਆਂ ਦੇ ਵਿੱਚ ਇੰਨਾ ਜੋਸ਼ ਆਇਆ ਕਿਸੇ, ਇਹ ਹੁੰਦਾ ਸ਼ਹੀਦ ਸ਼ਹਾਦਤ ਜਿਹਨੇ, ਜਿਹਨਾਂ ਦੇ ਵੱਡ ਵਡੇਰੇ ਸ਼ਹਾਦਤ ਦੇ ਜਾਮ ਹੱਸਦੇ ਪੀ ਗਏ, ਉਹ ਫਿਰ ਉਹ ਵੀ ਪਿੱਛੇ ਨਹੀਂ ਰਹਿੰਦੇ। ਉਹ ਕਹਿੰਦੇ ਜਿੱਥੇ, ਕਿਉਂਕਿ ਜਿੱਥੋਂ ਵੱਡ ਵਡੇਰੇ ਲੰਘਦੇ ਪੋ ਤੋਂ ਬੱਚੇ ਵੀ ਉਧਰ ਨੂੰ ਜਾਂਦੇ ਆ। ਤਾਂ ਹੀ ਮੈਂ ਕਹਿੰਦਾ ਹੁੰਦਾ ਵੀ ਜੇ ਨਿਆਣੇ ਗਾਲਾਂ ਕੱਢਦੇ ਤੁਹਾਨੂੰ, ਕੁੱਟਦੇ ਮਾਰਦੇ ਤੁਹਾਡੇ, ਤੇ ਘਰੋਂ ਬਾਹਰ ਕੱਢਦੇ ਆ, ਕੁਝ ਕਸੂਰ ਸਾਡਾ ਆਪਦਾ ਹੁੰਦਾ। ਅਸੀਂ ਬੈਕਗਰਾਉਂਡ ਦੀ ਹਿਸਟਰੀ ਨਹੀਂ ਕਿਆ ਕਰਦੇ, ਕੁਝ ਕਸੂਰ ਹੁੰਦੇ ਤੇ ਨਿਆਣੇ ਇਸ ਪਾਸੇ ਜਾਂਦੇ ਆ। ਤੇ ਜੇ ਨਿਆਣਿਆਂ ਨੂੰ ਸਹੀ ਤਾਲੀਮ ਦਿੱਤੀ ਹੋਵੇ, ਨਿਆਣੇ ਦਾ ਫਰਜ਼ ਕੀ ਬਣਦਾ ਵੀ ਤੁਹਾਨੂੰ ਕੁੱਟਣ ਮਾਰੀਆਂ ਗਾਲਾਂ ਕੱਢੀ, ਪਰ ਸਾਡੀਆਂ ਆਪਣੀਆਂ ਲਾਪਰਵਾਹੀਆਂ ਹੁੰਦੀਆਂ। ਸ਼ਹਾਦਤ ਦਾ ਅੱਜ ਦਿਨ ਬਹੁਤ ਅਫਾਕ ਤੇ ਪਵਿੱਤਰ, ਬੱਬੂ ਮਾਨ ਦਾ ਗੀਤ ਆਪਾਂ ਸੋਨਾ ਸੋਨਾ ਮਲਕੀਤ, ਬੱਬੂ ਮਾਨ ਦਾ ਗੀਤ ਦੁਆ ਕਤਰ ਵਾਲੀ ਸ਼ੇਰ ਬਗਰ ਨੂੰ ਸੁਣਾ, ਗਾਜਵੀ ਪ੍ਰੋਗਰਾਮ ਦਾ ਫਿਰ ਆਪਾਂ ਇੱਦਾਂ ਹੀ ਕਰਨਾ। ਤੇ ਨਾਲ ਦੀ ਨਾਲ ਜਿਹੜੇ ਸ਼ਹਾਦਤ ਨੂੰ ਆਪਾਂ, ਜਿਹੜਾ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਪਾਂ ਪ੍ਰਣਾਮ ਕਰਨਾ ਕੋਰ ਕੋਰ ਜੀ। ਤੇ ਲਓ ਪਤਾ ਜੀ, ਆਪਾਂ ਪ੍ਰੋਗਰਾਮ ਦੇ ਵਿੱਚ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਜੀ ਇਹ ਗੀਤ। ਪਿਆਰੇ ਦੋਸਤੋ, ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਸ਼ਾਮਿਲ ਹੋਣ ਦੇ ਲਈ ਤੁਸੀਂ ਸਾਡਾ ਜਿਹੜਾ ਨੰਬਰ ਆ ਉਹ ਈਮੇਲ ਆਈ ਡੀ ਆ ਤੁਸੀਂ ਸਾਡੀ ਨੋਟ ਕਰ ਸਕਦੇ ਹੋ। ਈਮੇਲ ਆਈ ਡੀ ਆ ਜੀ request@harmanradio.com ਜਾਂ ਫਿਰ ਟੈਲੀਗ੍ਰਾਮ ਤੁਸੀਂ ਐਪਲੀਕੇਸ਼ਨ ਗੂਗਲ ਪੇ ਤੋਂ ਜਾਂ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਤੋਂ ਵੀ ਸਾਨੂੰ ਸੁਨੇਹਾ ਭੇਜ ਸਕਦੇ ਹੋ। ਆਓ ਜੀ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ। ਜੀ ਇਹ ਗੀਤ ਸੁਣਿਆ ਬੱਬੂ ਮਾਨ ਦੀ ਆਵਾਜ਼ ਦੇ ਵਿਚ ਪਿਆਰੇ ਦੋਸਤੋ ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਆਨੰਦ ਮਾਣਦੇ ਪਏ। ਤਾਂ ਅਗਲੇ ਪ੍ਰੋਗਰਾਮ ਦੇ ਵਿਚ ਤਾਇਆ ਜੀ ਗੁਰਜੀਤ ਭਾਜੀ ਹੋਰ ਵੀ ਪਹੁੰਚੇ ਨੇ। ਉਹ ਬਲਿਓ ਰਾਣਾ ਗੁਰਜੀਤ, ਉਹ ਆ ਜਾ ਗੁਰਜੀਤ ਸਿਆਂ, ਕੀ ਹਾਲ ਚਾਲ ਆ ਤੇਰੇ ਸੇਵਾ ਹੋ ਰਹਿਣਾ? ਇੱਥੇ ਤਾਂ ਪਛੀ ਲੱਗੀ ਪਾਲੇ ਨੇ ਯਾਨ ਕੀਤੀ ਹੈਦਰ ਤੁਹਾਡੇ ਇਲਾਕੇ ਚ ਵੀ ਪਾਲਾ ਹੋਊਗਾ ਹੋਊਗਾ ਮੇਰਾ ਤਾਂ ਬਹੁਤ ਜੀ। ਠੰਡ ਤਾਂ ਜੀ ਉਧਰ ਵੀ ਬਹੁਤ ਆ, ਠੰਡ ਤੇ ਅੱਜ ਵੀ ਬਥੇਰੀ ਆ, ਕੱਲ ਵੀ ਧੁੰਦ ਦੇ ਮਾਈ ਆਨ ਔਖੀ ਗੱਲ ਛੱਡੀ ਨਾ ਮਾੜੀ ਮੋਟੀ ਧੁੱਪ ਨਿਕਲੀ ਆ ਤੇ ਨਾ ਨਿਕਲੀ। ਸਾਡੇ ਵਡੇਰੇ ਕਹਿੰਦੇ ਹੁੰਦੇ ਸੀ ਇਹ ਬੜੇ ਕਰੋਪੀ ਦੇ ਹੁੰਦੇ ਆ ਦਿਨੋਂ, ਰੱਬ ਕਰੋਪ ਹੋਇਆ ਹੁੰਦਾ ਇਹਨਾਂ ਦਿਨਾਂ ਦੇ ਵਿਚ, ਕਿਉਂਕਿ ਜਾਲਮਾਂ ਨੇ ਜਿੰਨਾ ਜ਼ੁਲਮ ਕੀਤਾ ਰੱਬ ਵੀ ਜਿਹੜਾ ਉਹ ਮਤਲਬ ਐਸੀ ਅਵਸਥਾ ਚ ਚਲੇ ਜਾਂਦਾ ਜਿਹਨੂੰ ਵਰਾਹ ਕਹਿ ਦਿੰਦੇ ਆ, ਵੀ ਕਿਉਂਕਿ ਜ਼ਾਲਮਾਂ ਨੇ ਇਹਨਾਂ ਦਿਨਾਂ ਦੇ ਵਿੱਚ ਜ਼ੁਲਮ ਕੀਤਾ ਸੀ, ਠੰਡ ਵੀ ਬੜੇ ਕਹਿਰਾਂ ਦੇ ਸੀ ਇਹਨਾਂ ਦਿਨਾਂ ਜੀ। ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਈ, ਸਤਿ ਸ਼੍ਰੀ ਅਕਾਲ ਗੁਰਜੀਤ ਸਿਆਮ, ਕਿਵੇਂ ਸਿਹਤਾਂ ਹੋ ਰਹਿਣਾ? ਕਹਿੰਦੇ ਜੀ ਅੱਜ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇਣਾ ਜੀ, ਕੋਟ ਕੋਟ ਪ੍ਰਣਾਮ ਆ ਜੀ ਉਹਨੂੰ ਜੀ, ਇੱਥੇ ਕੋਟ ਕੋਟ ਨਮਨ ਆ ਜੀ ਗੁਰਾਂ ਦੇ ਚਰਨਾਂ ਦੇ ਵਿੱਚ। ਸੱਚੇ ਪਾਤਸ਼ਾਹ ਚੜ੍ਹ ਦੀ ਗੱਲ ਜੀ ਰੱਖੇ ਬਾਈ, ਅਕਾਲ ਪੁਰਖ ਜਿਸ ਦੇ ਭਾਣੇ ਨੂੰ ਗੁਰੂ ਪੀਰਾਂ ਨੇ ਟਾਲਿਆ ਨੀ, ਉਹਨਾਂ ਨੇ ਮੰਨਿਆ, ਉਹਨਾਂ ਨੇ ਜ਼ੁਲਮ ਕੀਤਾ ਨੀ ਤੇ ਜ਼ੁਲਮ ਸਿਆ ਵੀ ਨੀ, ਐਸੇ ਸ਼ਹਾਦਤਾਂ ਨੂੰ ਕੋਟ ਕੋਟ ਪ੍ਰਣਾਮ ਆ ਬਾਈ ਜੀ। ਕੱਲ ਕਹਿੰਦੇ ਸ਼ਹੀਦ ਸਰਦਾਰ ਊਧਮ ਸਿੰਘ ਜੀ ਦਾ ਜਨਮ ਦਿਨ ਵੀ ਸੀ, ਉਹਨਾਂ ਨੂੰ ਵੀ ਬਰਥਡੇ ਦੀਆਂ ਸਲਾਮ ਸਲਾਮ। ਹਾਂਜੀ ਸ਼ਹੀਦਾਂ ਸਿੰਘਾਂ ਨੂੰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ, ਆਪਾਂ ਅਰਦਾਸ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਨਾਮ ਲੈਂਦੇ ਹਾਂ। ਸ਼ਹੀਦ ਸਿੰਘ ਸਾਰੇ ਜਿੰਨੇ ਵੀ ਜਿਹਨਾਂ ਨੇ ਦੇਸ਼ ਕੌਮ ਤੋਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਉਹ ਸ਼ਹੀਦਾਂ 'ਚ ਆਉਂਦੇ ਜੀ। ਸ਼ਹੀਦਾਂ ਦਾ ਜਿਹੜਾ ਰੁਤਬਾ ਉਹ ਬਹੁਤ ਉੱਚਾ, ਸ਼ਹਾਦਤ ਜਿਹੜੀ ਆ ਉਹ ਅਮਰ ਹੋ ਜਾਂਦਾ, ਜਿਹੜਾ ਸ਼ਹਾਦਤ ਦੇ ਜਾਮ ਪੀ ਜਾਂਦਾ ਤੇ ਸ਼ਹਾਦਤਾਂ ਉਹਦੀਆਂ ਕਿਸੇ ਕਿਸੇ ਵਿਰਲੇ ਦੇ ਹਿੱਸੇ ਹੀ ਆ, ਹਰ ਕੋਈ ਸ਼ਹਾਦਤ ਦੇ ਜਾਮ ਪੀ ਨਹੀਂ ਸਕਦਾ, ਕਿਉਂਕਿ ਹਰ ਬੰਦਾ ਤੇ ਲੰਮੀ ਉਮਰ ਜੀਣੀ ਚਾਹੁੰਦਾ, ਕੋਈ ਵੀ ਚਾਹੁੰਦਾ ਨਹੀਂ ਵੀ ਜਾਗਾ ਮੇਲਾ ਹੀ ਛੱਡ ਕੇ ਤੇ ਚਲੇ ਜਾਈਏ। ਤੇ ਗੱਲ ਇਹ ਆ ਵੀ ਭਾਵੇਂ ਤੁਸੀਂ 100 ਸਾਲ ਜੀ ਲਓ ਤੇ ਭਾਵੇਂ 100 ਦਿਨ ਤੇ ਭਾਵੇਂ 100 ਘੰਟੇ, ਅੰਤ ਨੂੰ ਤਾਂ ਮੌਤ ਨੇ ਆਣ ਕੇ ਘੇਰੀ ਪਾ ਹੀ ਲੈਣੀ ਆ। ਤੇ ਜੋ ਰੋਂਦਾ ਵੱਡਦਾ ਦੁਨੀਆਂ ਦੇ ਵਿੱਚ, ਹੁਣ ਬੰਦਾ ਉਹੋ ਹੀ ਉਹਨੇ 100 ਸਾਲ ਦੇ ਲਾਗੇ ਛਾਗੇ ਰੋਈ ਪਿੱਟੀ ਜਾਣਾ, ਉਦੋਂ ਭਾਵੇਂ ਵੱਧ ਦਮਾਹ ਪਿੱਟੀ ਜਾਊ, ਉਦੋਂ ਕਰਨੇ ਲੇਖੇ ਲਾਉਣ ਵਾਲੇ ਜਿਹੜੇ ਆ ਜਾਨ, ਉਹ ਦੇਸ਼ ਕੌਮ ਤੋਂ ਉਹ ਕਦੇ ਰੋਇਆ ਨਹੀਂ ਕਰਦੇ, ਨਾ ਹਾਲਾਤਾਂ ਤੋਂ ਹੀ, ਨਾ ਤੰਗੀਆਂ ਤੋਂ ਹੀ, ਨਾ ਤੋਹੀਆਂ ਤੋਂ ਹੀ ਜੀ। ਜਿਹੜੇ ਰੋਂਦੇ ਆ ਉਹ ਰੋਂਦੇ ਰਹਿੰਦੇ, ਉਹਨਾਂ ਨੇ ਸਾਰੀ ਉਮਰ ਰੋਂਦੇ ਰਹਿਣਾ, ਉਹਨਾਂ ਨੂੰ 5000 ਸਾਲ ਵੀ ਦੇ ਦੋ ਨਾ ਜੀ ਕੇ ਤੇ ਫੇਰ ਆ ਜਾਈ, ਉਹ 5000 ਸਾਲ ਵੀ ਰੋਂਦੇ ਹੀ ਰਹਿਣਗੇ। ਤੇ ਜਿਹੜਾ ਉਹ ਝਟਪਲ ਦੀ ਜ਼ਿੰਦਗੀ ਦਾ ਨਹੀਂ ਆਨੰਦ ਲੈ ਸਕਦਾ, ਜਾਂ ਜ਼ਿੰਦਗੀ 'ਚ ਨਾ ਸੁੱਖ ਦੇ ਸਕਦਾ ਤੇ ਨਾ ਸੁੱਖ ਲੈ ਸਕਦਾ, ਉਹ ਜ਼ਿੰਦਗੀ ਦੇ ਵਿੱਚ 5-7 ਹਜ਼ਾਰ ਸਾਲ ਦੇ ਵਿੱਚ ਕੀ ਪੂਰਨੇ ਪਾਲੂ ਆਪਾਂ ਜਾਣੀ ਜੀ। ਇਹ ਤਾਂ ਗੱਲ ਤਾਂ ਜੀ ਸਹੀ ਹੈ ਤੁਹਾਡੀ, ਵੈਸੇ ਜ਼ਿੰਦਗੀ ਦਾ ਤੇ ਹਰ ਪਲ ਜੀਣਾ ਚਾਹੀਦਾ, ਹਰ ਪਲ ਕੀ ਪਲ ਪਲ ਜੀਣਾ ਚਾਹੀਦਾ, ਜਿਹੜਾ ਪਲ ਪਲ ਮਰਨਾ ਉਹ ਬਹੁਤ ਵੱਡਾ ਪਾਪ ਆ। ਜਿਹਨੇ ਪੁੱਛਿਆ ਵੀ ਪਾਪ ਸਭ ਤੋਂ ਵੱਡਾ ਕਿਹੜਾ, ਬੰਦੇ ਮਾਰੇ ਦਾ, ਜਾਨਵਰ ਮਾਰੇ ਦਾ, ਕੀ ਧੋਖਾ ਦੇ ਦਾ? ਸਿਆਣਿਆਂ ਨੇ ਕਿਹਾ ਸਭ ਤੋਂ ਵੱਡਾ ਪਾਪ ਆਪਣੇ ਆਪ ਨੂੰ ਕਮਜ਼ੋਰ ਸਮਝਣਾ, ਆਪਣੇ ਆਪ ਨੂੰ ਮਾੜਾ ਸਮਝਣਾ, ਆਪਣੇ ਆਪ ਦੀ ਇੱਜ਼ਤ ਨਾ ਕਰਨੀ, ਆਪਣੇ ਆਪ ਨੂੰ ਦੁੱਖ ਦੇਈ ਜਾਣਾ। ਜਿੰਨਾ ਅਸੀਂ ਕਿਸੇ ਨੂੰ ਦੁੱਖ ਦੇ ਕੇ ਖੁਸ਼ ਹੁੰਦੇ ਹਾਂ ਵੀ ਪਤਾ ਨਹੀਂ ਕਿੰਨੇ ਕੁ ਅਸੀਂ ਪਾਣੀ ਦੇ ਵਿੱਚ, ਉਹ ਬੜਾ ਵੱਡਾ ਪਾਪ ਆ। ਜੇ ਅਸੀਂ ਆਪਣੇ ਆਪ ਨੂੰ ਦੁੱਖ ਦੇਣੇ ਤੇ ਉਸ ਤੋਂ ਵੀ ਵੱਡਾ ਉਹ ਪਾਪ ਨੇ। ਤੁਸੀਂ ਬਿਹਤਰ ਨਾ, ਤੁਸੀਂ ਬੜੇ ਖਾਸ ਹੋ ਆਪਣੇ ਆਪ ਲਈ, ਕਿਸੇ ਲਈ ਹੋਵੋ ਜਾਂ ਨਾ ਹੋਵੋ ਵੱਖਰੀ ਗੱਲ ਆ, ਅਵਲ ਤਾਂ ਹਰ ਇਨਸਾਨ ਕਿਸੇ ਨਾ ਕਿਸੇ ਲਈ ਤਾਂ ਕੋਈ ਖਾਸ ਹੁੰਦਾ ਹੀ ਹੈ ਨਾ, ਬਾਲਿਆਂ ਲਈ ਨਹੀਂ ਤੇ ਕੁਝ ਚੰਦਾਂ ਲਈ ਤਾਂ ਹੁੰਦਾ ਹੀ ਹੋਊ, ਤੇ ਜਿਹੜੇ ਕੋਈ ਚੰਦਾਂ ਲਈ ਵੀ ਖਾਸ ਨਹੀਂ ਤਾਂ ਮੇਰੇ ਹਿਸਾਬ ਨਾਲ ਜੋ ਆਪਣੇ ਆਪ ਲਈ ਤਾਂ ਖਾਸ ਹੋਣ ਨਾ, ਤੇ ਜੇ ਉਹ ਆਪਣੇ ਆਪ ਲਈ ਵੀ ਖਾਸ ਨੇ ਤਾਂ ਫਿਰ ਉਹਨਾਂ ਦਾ ਜੀਣ ਦਾ ਤਾਂ ਮਰਿਆਂ ਦਾ ਕੋਈ ਫਾਇਦਾ ਨਹੀਂ, ਉਹਨਾਂ ਤੋਂ ਫਾਇਦਾ ਹੀ ਕੋਈ ਨਹੀਂ। ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ ਜਿਹੜਾ ਆਪਣੇ ਆਪ ਨੂੰ ਮਾੜਾ ਸਾਬਿਤ ਕਰ ਲੈਣਾ ਵੀ ਮੈਂ ਬਾਹਲਾ ਹੀ ਮਾੜਾ, ਮੇਰੇ ਦਾ ਕੋਈ ਮਾੜਾ ਹੀ ਨਹੀਂ, ਮੈਂ ਗੰਦਾ, ਮੇਰੇ ਜੀਵਨ ਮਜ਼ੇ ਨਾਲੋਂ ਮਰ ਜਾਣਾ ਚੰਗਾ, ਜਾਂ ਮੇਰੇ ਜੀਵਨ ਦਾ ਕੋਈ ਮਕਸਦ ਹੀ ਹੈ ਨਹੀਂ, ਮੈਂ ਦੁਨੀਆਂ ਤੇ ਆਇਆ ਨਾ ਆਇਆ ਇੱਕ ਬਰਾਬਰ ਹੀ ਆ।
ਜੀ ਤੁਸੀਂ ਕਹਿੰਦੇ ਹੋ ਵਾਲਾ,
ਉਹ ਮੈਂ ਚਾਹਾਂ ਦੇ ਵਰਗਾ ਲੈਣਾ, ਉਹ ਚਾਹ ਨਾ ਕਹਿ ਲਓ ਜੋ ਮਾੜੀ ਗੱਲ ਹੈ, ਚਾਹ ਨਾ ਤੇ ਕੁੱਖ ਕਹੀ ਚਲੋ ਤੇ ਕੋਈ ਫਰਕ ਨਹੀਂ, ਪਰ ਗੁੱਸੇ ਨਾਲ ਨਹੀਂ ਕਹਿਣਾ ਚਾਹੀਦਾ।
ਪਤਾ ਕਿੱਦਾਂ ਲੱਗੂ ਗੁੱਸੇ ਨਾਲ? ਲੱਗ ਜਾਂਦਾ ਪਤਾ, ਮੂੰਹ ਦੱਸ ਦਿੰਦਾ ਪਿਆਰ ਨਾ ਕਿ ਗੁੱਸੇ ਨਾਲ। ਪਿਆਰ ਤੇ ਗੁੱਸੇ ਚ ਕਈ ਜ਼ਮੀਨ ਆਸਮਾਨ ਦਾ ਫਰਕ ਹੁੰਦਾ, ਜੇ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਪਿਆਰ ਨਾ ਕਿ ਗੁੱਸੇ ਨਾਲ, ਤੇ ਫਿਰ ਚਲੋ ਫਿਰ ਉਹਦਾ ਵੀ ਜੀਆਂ ਦਾ ਕੋਈ ਫਾਇਦਾ ਨਹੀਂ ਦੇ ਰਿਹਾ। ਤੇ ਇਧਰ ਤਾਂ ਜੀ ਕਹਿੰਦੇ ਜੀ ਗਾਣਾ ਊਧਮ ਸਿੰਘ ਫਿਲਮ ਦਾ ਇਸ਼ਕ ਦੀ ਬਾਜੀ,
ਇਸ਼ਕ ਦੀ ਬਾਜੀ, ਇਸ਼ਕ ਦੀ ਬਾਜੀ ਮਲਕੀਤ ਦਾ ਪੋਤ ਨੇ ਜਿਹੜਾ ਕਹਿੰਦਾ ਵੀ ਜੇ ਤੂੰ ਆਸ਼ਕ ਬਣਿਆ ਚੱਲ ਲਾ ਖੇਡ ਇਸ਼ਕ ਦੀ ਬਾਜੀ, ਤੇਰੇ ਵੱਖਰੇ ਕਸੂਰ ਸਾਡੇ ਵੱਖਰੇ ਸਰੂਰ। ਇਹ ਗੁਰਦਾਸ ਮਾਨ ਦਾ ਮੇਰੇ ਹਿਸਾਬ ਨਾਲ ਕੀਤਾ, ਜੇ ਤੂੰ ਆਸ਼ਕ ਬਣਿਆ ਫਿਰਦਾ ਤਾਂ ਮੌਤ ਦੀ ਬਾਜੀ, ਇਸ਼ਕ ਤੇ ਮੌਤ ਦੇ ਵਿੱਚ ਫਰਕ ਨਹੀਂ, ਮੌਤ ਦੀ ਬਾਜੀ ਜਿਹੜੀ ਆ ਉਹ ਖੇਡਣੀ ਬੜੀ ਔਖੀ ਆ। ਆਮ ਤੌਰ ਤੇ ਇਨਸਾਨ ਤਾਂ ਵੈਸੇ ਪਲ ਪਲ ਹੀ ਮਰਦਾ, ਜਿਹੜਾ ਤੇ ਕਾਇਰ ਆ ਜਿਹੜਾ ਮੌਤ ਤੋਂ ਡਰਦਾ ਉਹ ਪਲ ਪਲ ਹੀ ਮਰੂ, ਜਿਹੜਾ ਉਹ ਯੋਧੇ ਆ ਉਹ ਇੱਕੋ ਵਾਰੀ ਮਰਦੇ ਆ, ਉਹ ਵੀ ਜਦੋਂ ਮੌਤ ਆਉਂਦੀ ਤੇ ਮੌਤ ਮੂਹਰੇ ਵੇਖ ਕੇ ਘਬਰਾਉਂਦੇ ਨੇ। ਕੋਈ ਵੀ ਯੋਧਾ ਨਹੀਂ ਸੀ ਘਬਰਾਇਆ, ਨਾ ਛੋਟੇ ਸਾਹਿਬਜ਼ਾਦੇ ਘਬਰਾਏ ਨਾ ਵੱਡੇ ਸਾਹਿਬਜ਼ਾਦੇ ਘਬਰਾਏ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਘਬਰਾਉਣਾ ਹੀ ਕੀ ਸੀ, ਉਹਨਾਂ ਦੇ ਸਿੱਖ ਜਿਹੜੇ ਸੀ ਉਹ ਨਹੀਂ ਕਦੇ ਘਬਰਾਏ, ਨਾ ਉਹਨਾਂ ਘਬਰਾਉਣਾ ਤੇ ਨਾ ਉਹ ਘਬਰਾ ਸਕਦੇ ਹੀ ਹੈ। ਇਸ ਕਰਕੇ ਮੇਰੇ ਹਿਸਾਬ ਨਾਲ ਤੇ ਬੰਦੇ ਦਾ ਜੀਣਾ ਸਮਝ ਲਓ ਉਦੋਂ ਸ਼ੁਰੂ ਹੁੰਦਾ ਜਦੋਂ ਉਹ ਡਰ ਨੂੰ ਮਾਰ ਦੇਵੇ। ਬੰਦੇ ਦੇ ਮਰਨ ਤੋਂ ਪਹਿਲਾਂ ਬੰਦੇ ਦਾ ਡਰ ਮਰ ਜਾਏ ਤੇ ਮੇਰੇ ਹਿਸਾਬ ਨਾਲ ਤੇ ਬੰਦੇ ਦੀ ਫਤਿਹ ਹੀ ਹੋ। ਜੇ ਬੰਦੇ ਦਾ ਡਰ ਹੀ ਜੀਂਦਾ ਤਾਂ ਉਹਦੀ ਫਤਿਹ ਕੋਈ ਨਹੀਂ, ਉਹਦੀ ਹਾਰ ਹੀ ਹਾਰ ਆ, ਸ਼ਿਕਸ ਖਾ ਕੇ ਬਹਿ ਜਾਊਗਾ ਉਹ ਜ਼ਿੰਦਗੀ ਦੇ ਵਿੱਚ ਜੇ ਉਹ ਮੌਤ ਤੋਂ ਡਰਦਾ।
ਜੀ ਇਹ ਤਾਂ ਗੱਲ ਤਾਂ ਅੱਜ ਸਹੀ ਹੈ। ਲੈ ਵੀ ਮਿਲਕੀ ਤਾਂ ਛੱਡ ਦਿਲਾ ਖੇਡ ਇਸ਼ਕ ਦੀ ਬਾਜੀ, ਜੇ ਤੂੰ ਆਸ਼ਕ ਬਣਿਆ ਏ ਛੱਡ ਦਿਲਾ ਖੇਡ ਇਸ਼ਕ ਦੀ ਬਾਜੀ। ਉਹ ਪੁੱਤਰਾ
ਬਣਿਆ ਏ ਚੱਲ ਦਿਲਾ ਖੇਡ ਇਸ਼ਕ ਦੀ ਬਾਜੀ, ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲਾ ਖੇਡ ਇਸ਼ਕ ਦੀ ਬਾਜੀ। ਸਾਡੀ ਵੱਖਰੀ ਨਮਾਜ਼ ਸਾਡੀ ਵੱਖਰੀ ਨਿਆਜ਼, ਵੱਖਰੀ ਨਮਾਜ਼ ਸਾਡੀ ਵੱਖਰੀ ਨਿਆਜ਼, ਵੱਖਰੀ ਸ਼ਰ੍ਹਾ ਦੇ ਕਾਜ਼ੀ। ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲਾ ਖੇਡ ਇਸ਼ਕ ਦੀ ਬਾਜੀ, ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲਾ ਖੇਡ ਇਸ਼ਕ ਦੀ ਬਾਜੀ। ਪੁਜਾਰੀਆਂ ਲਿਆ ਆਸ਼ਕਾਂ ਲਿਕੰਡਣੀਆਂ ਕੰਡਿਆਂ ਨੂੰ ਡਰ ਮੁਰਝਾਉਣ ਦਾ, ਪੈਰਾਂ ਵਿੱਚ ਬੰਨ ਕੇ ਜਨੂਨ ਦੀਆਂ ਝਾਂਜਰਾਂ ਵੇਖਣਾ ਤਮਾਸ਼ਾ ਯਾਰੀ ਲਾਉਣ ਦਾ। ਅਸੀਂ ਮਿਰਜ਼ੇ ਦੇ ਵੀਰ ਸਾਡੇ ਵੱਖਰੇ ਨੇ ਤੀਰ, ਸਾਡੀ ਵੱਖਰੀ ਹੈ ਤੀਰਾਂ ਦਾ ਦੀ।
ਅਵੇਲੇਬਲ ਔਨ ਆਈਟਿਊਨਸ।
ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜੀ, ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜੀ। ਸਿੱਖੀਆਂ ਨਿਭਾਉਣੀਆਂ ਵੀ ਸਿੱਖ ਲਾਂਗੇ ਰੰਗ ਤੇ ਬਸੰਤੀ ਮਾਏ ਰੰਗ ਨੀ, ਪੈਰਾਂ ਥੱਲੇ ਸੂਲਾ ਸਾਡੇ ਸਿਰਾਂ ਉੱਤੇ ਸੂਲੀਆਂ, ਮੌਤ ਨਾਲ ਖੇਡਦੇ ਮਲੰਗ ਨੀ। ਸਾਡੇ ਇਸ਼ਕ ਹਕੀਕੀ ਨੂੰ, ਇਸ਼ਕ ਹਕੀਕੀ ਨੂੰ ਸਮਝ ਨਾ ਲੈਣਾ ਇਸ਼ਕ ਮਦਾਦੀ, ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜੀ, ਆਸ਼ਕ ਬਣਿਆ ਚੱਲ ਦਿਲ ਖੇਡ ਇਸ਼ਕ ਦੀ ਬਾਜੀ।
ਚੰਗੀ ਆਪਣੇ ਲਈ ਜੀਣਾ ਕਾਹਦਾ ਜੀਣਾ ਏ ਮਰਨਾ ਵੀ ਜ਼ਿੰਦਗੀ ਤੇ ਮਰੀਏ ਕਿਸੇ ਦੇ ਲਈ ਸੱਚਿਆਂ ਦਾ ਕੰਮ ਸਹਿਰ ਪੀਣਾ ਏ ਅਸੀਂ ਵੱਖਰੇ ਫਕੀਰ ਸਾਡੀ ਵੱਖਰੀ ਇਹੀ
ਮੈਨੂੰ
ਕਹਿੰਦੇ ਨੇ ਲੋਚੀਆ ਦਾਦੀ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜ਼ੀ ਤੇ ਤੂੰ ਆਸ਼ਕ ਬਣਿਆ ਏ ਚੱਲ ਦਿਲ ਖੇਡ ਇਸ਼ਕ ਦੀ ਬਾਜ਼ੀ
ਜੇ ਤੂੰ ਆਸ਼ਕ ਬਣਿਆ ਏ ਚੱਲ ਦਿਲਾ ਖੇਡ ਇਸ਼ਕ ਦੀ ਬਾਜ਼ੀ ਲੈ ਬਾਜ਼ੀਆਂ ਇਸ਼ਕ ਦੀਆਂ ਕੋਈ ਏਦਾਂ ਨੀ ਪੈਂਦੀਆਂ ਬਾਜ਼ੀਆਂ ਇਸ਼ਕ ਦੀਆਂ ਜਾਨ ਤਲੀ ਦੇ ਉੱਤੇ ਧਰ ਕੇ ਪੈਂਦੀਆਂ ਹੁਣ ਜਿਗਰੇ ਥੋੜੇ ਜਿਹਾ ਦੁਨੀਆਂ ਦੇ ਘੱਟ ਗਏ ਉਦਾਂ ਦੇ ਚਲੋ ਰੱਬ ਮੇਹਰ ਕਰੇ ਬਾਈ ਜੀ ਤੇ ਪਰਮਜੀਤ ਸਿੰਘ ਤਾਂ ਹੈ ਜੀ ਪ੍ਰੋਗਰਾਮ ਦੇ ਵਿਚ ਪਹੁੰਚੇ ਹੋਏ ਨੇ ਜੀ ਉਹ ਬਲ ਹੈ ਧਾਰੀਵਾਲ ਸਾਹਿਬ ਧਾਰੀਵਾਲ ਸਾਹਿਬ ਜੀ ਆਜਾ ਵੀ ਧਾਰੀਵਾਲ ਆਜਾ ਸ਼ੇਰ ਬਗਿਆ ਇਹਨੇ ਡੀਕ ਡੀਕ ਤੈਨੂੰ ਥੱਕ ਗਿਆ ਸੀ ਵੀ ਆਊ ਅੱਜ ਕਿੰਨਾ ਆਊ ਰੱਬ ਜਾਨਣਾ ਇਹਨੇ ਸਤਿ ਸ੍ਰੀ ਅਕਾਲ ਤਾਇਆ ਸੁਖ ਬਿਸ਼ਨ ਪ੍ਰੀਤ ਆਲੂ ਵਾਲੀਆ ਉਹ ਨਾ ਹੋਇਆ ਆਲੂ ਵਾਲੀਆ ਤੇ ਹੈ ਹੀ ਹੈ ਸੁਖ ਬਿਸ਼ਨ ਨਾ ਗਿਆ ਜਦੋਂ ਮੈਂ ਕਹੂੰਗਾ ਵੀ ਆਹ ਕੰਮ ਜੇ ਨਾ ਹੋਇਆ ਤੇ ਮੇਰਾ ਨਾਂ ਬਦਲ ਦਿਓ ਉਦੋਂ ਭਾਵੇਂ ਜੋ ਮਰਜ਼ੀ ਰੱਖ ਲਿਓ ਪਹਿਲਾਂ ਨਾ ਰੱਖੋ ਨਾ ਹੋਏ ਲਹਿਦਾ ਜੀ ਆਈ ਮਨਦੀਪ ਵੀਰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤਾਇਆ ਜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਜੀ ਕੋਟ ਕੋਟ ਕਰੋੜ ਕਰੋੜ ਪ੍ਰਣਾਮ ਜੀ ਡੰਡੋਤਰੀ ਨਮਸਕਾਰ ਜੀ ਤਾਇਆ ਜੀ ਕਹਿੰਦੇ ਸਰਹੱਦ ਦੀ ਦੁਆਰ ਸੁਣਾ ਦਿਓ ਜੀ ਤੁਹਾਡਾ ਬਹੁਤ ਧੰਨਵਾਦ ਹੋਏਗਾ ਧੰਨਵਾਦ ਤੇ ਹੈ ਹੀ ਹੈ ਤੇ ਇਹਦੇ ਨਾਲੋਂ ਸਭ ਤੋਂ ਜ਼ਿਆਦਾ ਧੰਨਵਾਦ ਆਪ ਜੀ ਦਾ ਕਿਉਂਕਿ ਆਪ ਜੀ ਯਾਦ ਰੱਖਦੇ ਵੈਸੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਾਰਟੀਆਂ ਹੁੰਦੀਆਂ ਲੋਕ ਸ਼ਰਾਬਾਂ ਪੀਂਦੇ ਚਾਹ ਬਣਾਉਂਦੇ ਕ੍ਰਿਸਮਿਸ ਬਣਾਉਂਦੇ ਆ ਚਲੋ ਕ੍ਰਿਸਮਿਸ ਉਹਨਾਂ ਦਾ ਤਿਉਹਾਰ ਆ ਉਹ ਮਨਾਉਣੀ ਉਹਨਾਂ ਨੂੰ ਚਾਹੀਦੀ ਵੀ ਕਿਉਂਕਿ ਉਹਨਾਂ ਦੇ ਜੋ ਦਿਨ ਤਿਉਹਾਰ ਹੈ ਜਿਵੇਂ ਆਪਾਂ ਦੀਵਾਲੀ ਵਿਸਾਖੀ ਮਨਾਉਂਦੇ ਹਾਂ ਆਪਾਂ ਨੂੰ ਚਾਹ ਵਾਲੇ ਦਿਨ ਹੁੰਦੇ ਉਹਨਾਂ ਨੂੰ ਨਹੀਂ ਪਤਾ ਸ਼ਹਾਦਤ ਦਾ ਪਰ ਆਪਾਂ ਨੂੰ ਪਤਾ ਆਪਣਾ ਜਿਹੜਾ ਇਤਿਹਾਸ ਇਹਨਾਂ ਦਿਨਾਂ ਦੇ ਵਿੱਚ ਪੂਰਾ ਮੁਲਕ ਜਿਹੜਾ ਵਾ ਉਹ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕਰਦਾ ਤੇ ਯਾਦ ਕਰਨਾ ਚਾਹੀਦਾ ਤੇ ਇਹ ਅਮਰ ਸਿੰਘ ਚਮਕੀਲਾ ਦਾ ਬਹੁਤ ਸੋਹਣਾ ਗੀਤ ਆ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੀਵਾਰ ਕਿੱਥੇ ਲਾਲ ਚਿਣਾ ਏ ਨੀ ਤੂੰ ਸਰਹੰਦਾਂ ਨੂੰ ਜਾਵੇਂ ਬਹੁਤ ਸੋਹਣਾ ਨਗਾ ਮੈਨੂੰ ਤੇ ਉਹਦੇ ਗੀਤ ਜਿਹੜੇ ਆ ਉਹ ਬਹੁਤ ਹੀ ਚੰਗੇ ਲੱਗੇ ਜਿਹੜੇ ਕੋਟੇ ਬਰਗਾੜੀ ਉਹਨੂੰ ਕੱਢੀ ਕੱਢੀ ਬੜੇ ਬਸਦਾ ਆਨੰਦ ਬਨ ਛੱਡਿਆ ਜੀ ਤੇ ਚੰਦਰ ਸੰਧੂ ਸਾਹਿਬ ਵੀ ਤਾਇਆ ਜੀ ਆਏ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਤੇ ਕਿਵੇਂ ਸਿਹਤਾਂ ਠੀਕ ਠਾਕ ਸਿਹਤਾਂ ਹਾਲ ਆ ਵੀ ਚੰਦਨ ਵਧੀਆ ਤੂੰ ਆਪਣਾ ਸੁਣਾ ਕਿਵੇਂ ਔਰ ਰਾਟਾ ਰਾਜੀ ਖੁਸ਼ੀ ਆ ਹੋਰ ਆਰ ਪਰਿਵਾਰ ਸਭ ਠੀਕ ਠਾਕ ਆ ਅਰਦਾਸ ਕਰਦੇ ਮਾਲਕ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹੇ ਅਕਾਲ ਪੁਰਖ ਸਾਡੀ ਨੀ ਤੇ ਚੰਦਨ ਦੀ ਆਵਾਜ਼ ਹੀ ਸੁਣ ਲਾ ਉਹਦੀ ਗੱਲ ਸੁਣ ਲਾ ਉਹੋ ਹੀ ਕੁਛ ਮੰਗਣ ਡਿਆ ਸਾਡਾ ਮੰਗਿਆ ਤੇ ਖਰੇ ਤੂੰ ਦੇਣਾ ਹੀ ਕੁਛ ਨਹੀਂ ਤੇ ਗਾਣਾ ਬਾਜੀ ਕਹਿੰਦੇ ਜੀ ਜੀ ਸ਼ਰਮੀਲਾ ਦਾ ਕਹਿੰਦੇ ਸਤਿ ਸ੍ਰੀ ਅਕਾਲ ਲੇ ਕਰਦੇ ਹੋ ਜੀ ਟਾਈਮ ਲਗਾ ਜਰੂਰ ਸੁਣਾਵਾਂਗੇ ਸੁਣਾਵਾਂਗੇ ਉਹਨੂੰ ਟਾਈਮ ਤੇ ਟਾਈਮ ਵਾਧੂ ਟਾਈਮ ਦੀ ਨਾ ਪੁੱਛੋ ਟਾਈਮ ਹੀ ਟਾਈਮ ਆਪਣੇ ਕੋਲ ਟਾਈਮ ਦੀ ਕਮੀ ਨਹੀਂ ਪੈਸੇ ਦੀ ਤੇ ਕਮੀ ਬਹੁਤ ਹੋ ਜਾ ਹੋ ਗਿਆ ਟਾਈਮ ਦੀ ਨਹੀਂ ਟਾਈਮ ਦੀ ਮਲਕੀਤ ਆ ਉਹ ਸ਼ੇਰ ਵਗਿਆ ਇਧਰ ਟਾਈਮ ਦੀ ਕਮੀ ਆਉਂਦੀ ਆ ਵੀ ਟਾਈਮ ਦੀ ਕਮੀ ਦੇ ਵਿੱਚੋਂ ਆਪਾਂ ਨਹੀਂ ਸਮਾਂ ਲੱਭਣਾ ਸਮੇਂ ਦੀ ਕਦਰ ਜਿਹੜੀ ਆ ਉਹ ਆਪਾਂ ਕਰਨੀ ਕਰਨੀ ਜੀ ਤੇ ਸਮੇਂ ਤੇ ਵੀ ਤਾਂ ਜੀ ਕੋਈ ਚਾਨਣਾ ਪਾਓ ਸਮਾਂ ਜਿਹੜਾ ਉਹ ਸੁੱਖਾਂ ਦਾ ਦੁੱਖ ਦਾ ਆਉਂਦਾ ਰਹਿੰਦਾ ਬੰਦੇ ਦੇ ਉੱਤੇ ਤੇ ਕਈ ਵਾਰ ਬੰਦੇ ਤੇ ਜਦੋਂ ਦੁੱਖ ਦਾ ਸਮਾਂ ਆਉਂਦਾ ਤੇ ਘਬਰਾ ਜਾਂਦਾ ਦੇਖੋ ਜਦੋਂ ਦੁੱਖ ਦਾ ਸਮਾਂ ਆਉਂਦਾ ਨਾ ਪੋਤਾ ਘਬਰਾਉਣਾ ਨਹੀਂ ਚਾਹੀਦਾ ਸਮੇਂ ਦੀ ਇੱਕ ਵਿਸ਼ੇਸ਼ਤਾ ਆ ਵੀ ਇਹ ਨਾ ਮਤਲਬ ਪੱਕਾ ਨਹੀਂ ਰਹਿੰਦਾ ਅੱਗੇ ਜਦੋਂ ਦੁੱਖ ਦੀ ਕੋਈ ਘੜੀ ਆਉਣੀ ਤੇ ਵਾਰਡ ਵਡੇਰਿਆਂ ਨੇ ਕਹਿਣਾ ਉਹ ਕਾਹਤੋਂ ਚੁੱਪ ਚੁੱਪ ਬੈਠਾ ਤੂੰ ਕੀ ਹੋਇਆ ਤੂੰ ਬਿਮਾਰ ਆ ਚੁੱਪ ਰਹਿਣ ਨੂੰ ਬਿਮਾਰ ਸਮਝਦੇ ਸੀ, ਚੁੱਪ ਕਾਹਤੋਂ ਬੈਠਾ। ਉਹਨੇ ਕਹਿਣਾ ਭਰਾਵਾ ਵੀ ਔਖਾ ਟਾਈਮ ਆ ਗਿਆ, ਕੀ ਕਰੀਏ, ਖਾਣ ਪੀਣ ਨੂੰ ਰੋਟੀ ਨਹੀਂ, ਖਰਚਣ ਨੂੰ ਰੁਪਈਆ ਨਹੀਂ, ਪਾਉਣ ਨੂੰ ਲੀੜਾ ਲੱਤਾਂ ਨੇ, ਤੇ ਵਾਹੀ ਦੱਸੇ ਜੋ ਉਦੋਂ ਕੁਛ ਬਚਦਾ ਨਹੀਂ ਸੀ, ਬਚਦਾ ਤਾਂ ਉਦੋਂ ਹੁਣ ਵੀ ਠੀਓ ਠੱਪਾ ਥੋੜਾ ਬਹੁਤਾ ਹੀ ਹੈ। ਤੇ ਜਿਹੜੇ ਸਿਆਣੇ ਸੀ, ਬੰਦਾ ਬੰਦੇ ਨੂੰ ਦਿਲਾਸਾ ਦਿੰਦਾ ਸੀ, ਇਹ ਨਹੀਂ ਵੀ ਕੋਈ ਰੋਂਦਾ ਵੇਖ ਕੇ ਚਾ ਮਨਾਉਂਦਾ ਸੀ ਵੀ ਇਹ ਆਇਆ ਹੀ ਸੂਤ ਹੋਣਾ। ਅੱਜ ਜੇ ਕੋਈ ਵਿਚਾਰਾ ਰੋਂਦਾ ਤਾਂ ਉਹਨੂੰ ਕਹਿੰਦਾ ਕੋਈ ਨੀ, ਸੂਤ ਵੀ ਏਦਾਂ ਹੀ ਹੋਣਾ ਸੀ, ਇਹਨੇ ਬਹੁਤ ਕੰਮ ਚੱਕਿਆ ਸੀ ਨਾ। ਕੋਈ ਬੰਦਾ ਕੰਮ ਧੰਦਾ ਕਰੇ, ਉਹਨੂੰ ਘਾਟਾ ਪਾ ਜਾ, ਤੇ ਅਗਲਾ ਕਹੂਗਾ ਪਹਿਲਾਂ ਇਹ ਟੈਕੇ ਵੀ ਨਹੀਂ ਬਹਿੰਦਾ, ਹੁਣ ਸੂਤ ਆਊਗਾ। ਪਰ ਪਹਿਲੀਆਂ ਦੇ ਵਿੱਚ ਏਦਾਂ ਨਹੀਂ ਸੀ, ਉਹ ਕੋਈ ਦੁਖੀ ਹੁੰਦਾ ਸੀ ਤੇ ਉਹਨੂੰ ਰੋਕਦੇ ਸੀ, ਉਹਨੂੰ ਦਿਲਾਸਾ ਦਿੰਦੇ ਸੀ, ਦਿਲਾਸਾ ਦਿੰਦੇ ਸੀ ਵੀ ਫਲਾਨਿਆਂ ਕਿਹੜੀ ਗੱਲ ਦਾ ਡਰਦਾ, ਉਹਦਾ ਸਮਾਂ ਮਾੜਾ ਚੱਲਦਾ, ਉਹਦਾ ਸਮਾਂ ਮਾੜਾ ਤੁਹਾਡੇ ਤੋਂ ਚੱਲਿਆ ਹੀ ਨਹੀਂ। ਸਮਾਂ ਮਾੜਾ ਹੁੰਦਾ ਕੀ ਹੈ ਤੁਹਾਨੂੰ ਪਤਾ ਹੀ ਨਹੀਂ, ਨਿੱਕੇ ਨਿੱਕੇ ਦੁੱਖ ਤੇ ਰੌਲਾ ਪਾ ਉੱਠਦੇ ਹਾਂ ਆਪਾਂ, ਜਿਹੜੀ ਛੋਟੀਆਂ ਛੋਟੀਆਂ ਵੀ ਤਕਲੀਫਾਂ ਨਾ ਉਹਨੂੰ ਵੀ ਇੱਦਾਂ ਕਰਕੇ ਗਿਣਦੇ ਵੀ ਇਦੋਂ ਕੋ ਬੜੀ ਤਕਲੀਫ ਹੀ ਹੈ ਨੀ। ਦੁੱਖ ਸੂਲ ਦਾ ਨਹੀਂ ਆਪਾਂ ਚੱਲ ਸਕਦੇ ਤੇ ਸੂਲੀ ਦਾ ਆਪਾਂ ਨੂੰ ਕੀ ਪਤਾ ਵੀ ਉਹ ਦੁੱਖ ਕੀ ਹੁੰਦਾ। ਤੇ ਜਿਹੜੇ ਯੋਧੇ ਆ ਉਹਨਾਂ ਨੇ ਤਾਂ ਸੂਲੀਆਂ ਵੀ ਹੱਸ ਹੱਸ ਕੇ ਕਬੂਲ ਕਰ ਲਈਆਂ ਸੀ। ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨਾਂ ਸੂਲੀ ਦਾ ਰਸਾ ਪਹਿਲਾਂ ਚੁੰਮਿਆ ਸੀ ਤੇ ਉਹਨਾਂ ਦੀ ਆਖਰੀ ਇੱਛਾ ਸੀ ਵੀ ਸਾਡੇ ਹੱਥ ਖੋਲ ਦੋ, ਅਸੀਂ ਇੱਕ ਦੂਜੇ ਨੂੰ ਮਿਲੀਏ। ਤੇ ਮਿਲਦੇ ਏਦਾਂ ਸੀ ਜਿੱਦਾਂ ਕੋਹਾਂ ਸਾਲਾਂ ਦੇ, ਕਰੋੜਾਂ ਸਾਲਾਂ ਦੇ ਵਿਛੜੇ ਭਰਾ ਮਿਲਦੇ ਆਣ ਕੇ ਨਾ, ਏਦਾਂ ਮਿਲਦੇ ਸੀ। ਤੇ ਆਹਦੇ ਵੀ ਉੱਥੋਂ ਜਿਹੜੇ ਵੇਖਣ ਵਾਲੇ ਜੇਲਰ ਜਾਂ ਹੋਰ ਨਿਕੜ ਸੁਕੜ ਕਈ ਸੀ ਤੇ ਉਹ ਅੱਖਾਂ ਉਹਨਾਂ ਦੀਆਂ ਨਮ ਹੋ ਗਈਆਂ ਸੀ ਵੀ ਏਦਾਂ ਵੀ ਮਰਿਆ ਜਾ ਸਕਦਾ ਚਾਹ ਦੇ ਨਾਲ ਵੀ, ਕਿਉਂਕਿ ਜਿਹੜੇ ਸੀ ਉੱਥੋਂ ਦੇ ਜੇਲ ਦੀ ਸਜ਼ਾ ਦੇਣ ਵਾਲੇ ਫਾਂਸੀ ਦੀ, ਉਹ ਵੀ ਉੱਥੇ ਖੜੋਤੇ ਆ। ਜਿਹੜਾ ਫਾਂਸੀ ਦਿੰਦਾ ਉਹ ਵੀ ਉੱਥੇ ਖੜੋਤਾ। ਜਿਹਨੇ ਸਮਾਂ ਦੱਸ ਕੇ ਰੁਮਾਲ ਸਿੱਟਣਾ ਵੀ ਹੁਣ ਖਿੱਚ ਦਿਓ ਰਸਾ, ਉਹ ਵੀ ਉੱਥੇ ਖੜੋਤਾ। ਤੇ ਬੜੇ ਹੈਰਾਨ ਹੋਏ ਨੇ ਵੀ ਇਹ ਤੇ ਬਈ ਖੁਸ਼ ਹੁੰਦੇ ਆ, ਤੇ ਸਾਡੇ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਹੋਇਆ ਵੀ ਫਾਂਸੀ ਤੋਂ ਇੰਨਾ ਚਾਅ ਮਨਾਇਆ ਹੋਵੇ ਕਿਸੇ ਨੇ। ਉਹਨਾਂ ਨੇ ਰੱਸੇ ਚੁੰਮ ਲਿਆ, ਚੁੰਮ ਕੇ ਤੇ ਗਲਾਂ ਚ ਪਾਏ ਨੀ ਤੇ ਅਗਲੇ ਪਾਉਂਦੇ ਹੁੰਦੇ, ਕਹਿੰਦੇ ਲੋੜ ਹੀ ਕੋਈ ਨੀ, ਅਸੀਂ ਆਪ ਪਾ ਲੈਣੇ ਚ ਕਿਹੜੀ ਗੱਲ ਆ, ਮਰਨਾ ਹੀ ਆ ਤੇ ਇੱਜ਼ਤ ਨਾ ਮਰੀਏ, ਡਰ ਡਰ ਕੇ ਮਰੇ ਕਿਹੜਾ ਤੁਸੀਂ ਛੱਡ ਦੇਣਾ, ਜੇ ਕੰਬੀ ਗਿਆ ਫੇਰ ਕਿਹੜਾ ਤੁਸੀਂ ਕਹਿਣਾ ਜਾਓ ਭਾਈ ਡਰਦੇ ਇਹਨਾਂ ਨੂੰ ਛੱਡ ਦਿਓ। ਮਾਰਨਾ ਤਾਂ ਉਹਨਾਂ ਨੇ ਹੈ ਇੱਕ ਮਿਸਾਲ ਬਣ ਜਾਂਦੀ ਹੈ। ਮੈਂ ਅੱਗੇ ਦੱਸਿਆ ਬਹਾਦਰ ਜਿਹੜੇ ਨਾ ਪੋਤੋ, ਉਹ ਵਾਰ 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 ਨਹੀਂ ਉਹ ਮਰਦੇ, ਇੱਕੋ ਵਾਰ ਹੀ ਮਰਦੇ। ਯੋਧਿਆਂ ਦੀਆਂ ਤਾਂ ਗੱਲਾਂ ਹੀ ਦੱਸੀਏ ਕਿ ਸਿੱਖ ਇਤਿਹਾਸ ਦੇ ਵਿੱਚ ਇਹਨੂੰ ਲਾਲਾ ਸਾਹਿਬ ਵੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤਾਂ ਗਾਂ ਉਹਨਾਂ ਦੇ ਜਿਹੜੇ ਆ ਸਿੱਖ ਆ ਇਹ ਕਦੇ ਮੌਤ ਤੋਂ ਡਰੇ ਨਹੀਂ ਸੀ ਤੇ ਨਾ ਡਰਨਾ ਹੀ ਆ, ਕਿਉਂਕਿ ਗੁਰੂਆਂ ਨੇ ਤਸ਼ੱਦਦ ਚੱਲੇ ਤੇ ਸੀ ਨਹੀਂ ਕੀਤੀ ਤੇ ਉਹਨਾਂ ਦੇ ਸਿੰਘਾਂ ਨੇ ਵੀ ਕਦੇ ਨਹੀਂ ਉਹ ਕੀਤੀ। ਕਿਉਂਕਿ ਮਾਰਗ ਸੰਸਾਰ ਦਾ ਇਹੋ ਹੀ ਆ, ਮਰਨੇ ਦੇ ਹੀ ਪਰਮਾਨੰਦ ਪਰਮਾਤਮਾ ਗੁਰੂ ਦੀ ਬਾਣੀ ਕਹਿੰਦੀ ਮਿਲਦਾ ਮਿਲਦਾ ਕਿਹਨਾਂ ਨੂੰ, ਜਿਹੜੇ ਸੱਚ ਦੇ ਰਾਸਤੇ ਤੇ ਚੱਲੇ। ਕਿਉਂਕਿ ਜੀਵਨ ਦੇ ਵਿੱਚ ਆਹ ਹੀ ਜੀਵਨ ਜੀਵਨ ਨਹੀਂ, ਜੀਵਨ ਤੇ ਜੀਵਨਾਂ ਦੇ ਵਿੱਚ ਤਾਂ ਕਈ ਜੀਵਨ ਆ, ਤੇ ਇਹ ਜੀਵਨਾਂ ਤੇ ਖਤਮ ਹੀ ਹੋ ਜਾ ਫੇਰ ਤੇ ਫੇਰ ਤਾਂ ਸਮਝ ਲਓ ਵੀ ਗੱਲ ਕਹਾਣੀ ਖਤਮ ਆ। ਪਰ ਨਹੀਂ, ਜੀਵਨ ਦੇ ਅਗਲੇ ਕਈ ਪੜਾਅ ਨੇ ਤੇ ਜਿਹੜੇ ਯੋਧੇ ਆ ਉਹ ਅਗਲੇ ਪੜਾਵਾਂ ਨੂੰ ਵੀ ਚਾਹ ਨਾ ਉਹਨੂੰ ਹੀ ਆਇਆਂ ਨੂੰ ਵੈਲਕਮ ਕਰਦੇ ਆ, ਤੇ ਆਪਾਂ ਤੇ ਆਹ ਪੜਾਅ ਹੀ ਨਹੀਂ ਛੱਡ ਕੇ ਖੋਜ ਤੇ ਅਗਲੇ ਪੜਾਅ ਆਪਾਂ ਵੇਖ ਕੇ ਲੈਣੇ ਆ। ਆਪਾਂ ਤਾਂ ਕਹਿੰਦੇ ਵੀ ਇੱਥੇ ਆ ਤਾਂ ਇੱਥੇ ਰਹਿ ਜਾਈਏ, ਇੱਥੋਂ ਨਾ ਕੋਈ ਸਾਨੂੰ ਲੈ ਕੇ ਜਾਵੇ। ਕਈ ਰਾਜੇ ਮਹਾਰਾਜੇ ਯੱਗ ਕਰਦੇ ਰਹੇ, ਕੋਈ ਤਪੱਸਿਆ ਕਰਦੇ ਰਹੇ ਵੀ ਅਸੀਂ ਮਰੀਏ ਹੀ ਨਾ। ਅੱਛਾ, ਕਈ ਕਈ ਸਾਲ ਉਹਨਾਂ ਨੇ ਆਪਣੇ ਇਸ ਦੇ ਵਿੱਚ ਖਰਾਬ ਕੀਤੇ ਵੀ ਅਸੀਂ ਅਮਰ ਹੋ ਜਾਈਏ। ਅਮਰ ਹੋਣਾ ਬੰਦੇ ਦੀ ਇੱਕ ਅੱਜ ਦੀ ਨਹੀਂ ਪਤਾ ਨਹੀਂ ਕਿੰਨੇ ਯੁਗਾਂ ਦੀ ਇਹ ਖੁਆਇਸ਼ ਰਹੀ ਆ। ਅਮਰ ਰਹਿ ਜਾਣਾ ਤੇ ਇੱਕ ਸ਼ਰਾਪ ਆ, ਇਹ ਕੋਈ ਵਾਰ ਨਹੀਂਗਾ। ਤੇ ਮੰਗਦੇ ਉਹ ਵਾਰ ਹੀ ਰਹਿ ਆ। ਜਦੋਂ ਵੀ ਕੋਈ ਬੰਦਾ ਯਤ ਅੜ ਗਿਆ ਵੀ ਮੈਨੂੰ ਅਮਰ ਦਾ ਵਰਦਾਨ ਦਿੱਤਾ ਜਾਵੇ, ਭਾਵੇਂ ਕਿ ਗੁਰੂ ਪੀਰ ਰੱਬ ਨੇ ਅਮਰ ਹੋਣ ਦਾ ਵਰਦਾਨ ਦਿੱਤਾ ਵੀ ਕਈਆਂ ਨੂੰ, ਪਰ ਮੌਤ ਨਿਸ਼ਚਿਤ ਆ। ਕਹਿੰਦੇ ਰਾਵਣ ਨੇ ਕਾਲ ਮੰਜੇ ਨਾਲ ਬੰਨ ਲਿਆ ਸੀ, ਕਾਲ ਹੁੰਦਾ ਸਮਾਂ, ਜੇ ਤੁਸੀਂ ਸਮਾਂ ਹੀ ਮੰਜੇ ਨਾਲ ਬੰਨ ਲਿਆ ਤੇ ਸਮਾਂ ਅੱਗੇ ਵਧੇ ਹੀ ਨਾ, ਤੇ ਤੁਹਾਡੀ ਮੌਤ ਕਿੱਥੋਂ ਹੋ ਜੂ, ਜਾਣੀ ਉਹ ਮਰ ਨਹੀਂ ਸੀ ਸਕਦਾ। ਪਰ ਮੌਤ ਉਹਨੂੰ ਵੀ ਆਈ, ਮੌਤ ਕਿਹਨੂੰ ਕਿਹਨੂੰ ਨਹੀਂ ਆਈ, ਮੌਤ ਸਭ ਨੂੰ ਹੀ ਆਈ, ਮੌਤ ਦੇ ਵਿੱਚੋਂ ਕੋਈ ਬਚ ਨਹੀਂ ਸਕਦਾ। ਪਰ ਇਹ ਆ ਵੀ ਮੌਤ ਆਵੇ ਕਿਸ ਤਰ੍ਹਾਂ ਦੀ, ਮੌਤ ਮੌਤ ਨਾ ਰਹਿ ਜੇ, ਮੌਤ ਫਿਰ ਸ਼ਹਾਦਤ ਬਣ ਜਾਂਦੀ ਹੈ ਜਦੋਂ ਅਸੀਂ ਕਿਸੇ ਦੇ ਲਈ ਕੁਰਬਾਨ ਹੋ ਜਾਂਦੇ। ਆਮ ਬੰਦਾ ਦੁਨੀਆਂ ਦੇ ਲਈ ਤੇ ਕੁਛ ਨਹੀਂ, ਆਪਣੇ ਆਪ ਲਈ ਕਰ ਕੁਰ ਕੇ ਤੇ ਚੱਲ ਜਾਂਦਾ ਦੁਨੀਆਂ ਤੋਂ, ਉਹਨੂੰ ਕਹਿੰਦਾ ਵੀ ਭਾਈ ਮਰ ਗਿਆ ਜੀ। ਜੇ ਕੋਈ ਕਿਸੇ ਦੇ ਲਈ ਕੁਰਬਾਨ ਹੋ ਜਾਏ ਉਹਨੂੰ ਕਹਿੰਦੇ ਜੀ ਅੱਜ ਸ਼ਹਾਦਤ ਦੇਣ ਦਿੱਤੀ ਹੈ, ਸ਼ਹਾਦਤ ਦੇ ਜਾਮ ਪੀਤੇ ਆ। ਕਿਸੇ ਦੇ ਲਈ ਅਮਰ ਹੋ ਜਾਣਾ ਉਹਦੇ ਨਾਮ ਦੇ ਵਿੱਚ ਹੀ ਉਹਦੀ ਇੱਜ਼ਤ ਮਾਨ ਬਣ ਜਾਂਦੇ ਜੀ, ਸ਼ਹਾਦਤ ਦੇ ਜਾਮ ਪੀਤੇ ਆ, ਚਾਹੇ ਉਹ ਦੇਸ਼ ਦੇ ਲਈ ਆ, ਕੌਮ ਦੇ ਲਈ ਆ, ਜਾਂ ਆਪਾਂ ਸਮਾਜ ਦੇ ਲਈ ਆ, ਸਮਾਜ ਦੇ ਲਈ ਕੀਤੇ ਹੋਏ ਉਹਨਾਂ ਕੰਮਾਂ ਨੂੰ ਸ਼ਹਾਦਤ ਕਿਹਾ ਗਿਆ। ਕੋਟ ਕੋਟ ਪ੍ਰਣਾਮ ਅਸੀਂ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ, ਸ਼ਹਾਦਤਾਂ ਨੂੰ, ਜਿਹਨਾਂ ਨੇ ਮਤਲਬ ਬੜੇ ਨਿਡਰਤਾ ਦੇ ਨਾਲ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਭੈ ਦੇ, ਆਪਣੇ ਮਨ ਦੀ ਆਜ਼ਾਦੀ ਪ੍ਰਾਪਤ ਕੀਤੀ ਆ। ਗੁਲਾਮੀ ਨਹੀਂ ਸਹੀ, ਗੁਲਾਮ ਤਾਂ ਹੁੰਦੀ ਆ, ਜਿੱਦਾਂ ਤੁਸੀਂ ਕਹੀ ਜਾਓ ਉਦਾਂ ਉਦਾਂ ਕਰੀ ਜਾਣਾ, ਉਹਨੂੰ ਗੁਲਾਮ ਕਹਿੰਦੇ। ਗੁਲਾਮ ਦੀ ਕੋਈ ਆਪਣੀ ਇੱਛਾ ਨਹੀਂ ਹੁੰਦੀ, ਉਹਨੂੰ ਕਹਿ ਤੇ ਉਹ ਚੱਕ ਕੇ ਲਿਆ, ਉਹ ਚੀਜ਼ ਚੱਕ ਕੇ ਲਿਆਉਂਦਾ, ਉਹ ਕਹਿੰਦਾ ਇੱਥੇ ਰੱਖ ਰੱਖ ਦੇ, ਉਹਨੂੰ ਕਹਿ ਆਹ ਕਰ ਕੰਮ, ਉਹ ਕਰਦਾ। ਜਿਹੜੇ ਜਿਹੜੇ ਗੁਲਾਮ ਨੂੰ ਕੰਮ ਕਹਿ ਉਹ ਕਰਦੇ ਰਹੇ, ਗੁਲਾਮੀ ਪ੍ਰਥਾ ਪਹਿਲਾਂ ਰਹੀ ਆ, ਹੁਣ ਤਾਂ ਚਲੋ ਮਾਨਸਿਕ ਮੁਕਾਮ ਤੋਂ ਵਾਂਗ ਕੋਈ ਹੋਵੇ, ਸਰੀਰ ਗੁਲਾਮ ਤੋਂ ਕੋਈ ਨਹੀਂ। ਪਹਿਲਾਂ ਗੁਲਾਮ ਵੇਖਦੇ ਖਰੀਦੇ ਜਾਂਦੇ ਸੀ ਕੰਮ ਧੰਦੇ ਲਈ, ਭਾਈ ਪੱਕਾ ਹੀ ਬੰਦਾ ਖਰੀਦ ਲੈਣਾ। ਆ ਹੁਣ ਆਪਾਂ ਕਹਿੰਦੇ ਨਾ ਵੀ ਕੋਈ ਕੰਮ ਤੇ ਅਸੀਂ ਰੱਖ ਲੈਂਦੇ ਹਾਂ ਬੰਦਾ, ਤੇ ਉਹਨੂੰ ਮਹੀਨੇ ਬਾਅਦ ਤਨਖਾਹ ਦਿੰਦੇ ਹਾਂ, ਮਰਜ਼ੀ ਨਾ ਉਹ ਕਹਿੰਦਾ ਵੀ ਮੈਂ ਤੇਰੇ ਰਹਿਣ ਨੂੰ ਤਿਆਰ ਹਾਂ, ਤੂੰ ਮੈਨੂੰ ਇੰਨੀ ਤਨਖਾਹ ਦੇਈ ਚੱਲ ਤੇ ਮੈਂ ਤੇਰਾ ਕੰਮ ਧੰਦਾ ਤੁਰ ਜਾਣਾ। ਅੱਗੇ ਬੰਦਾ ਪੱਕਾ ਹੀ ਮੁੱਲ ਲੈ ਲੈਂਦੇ ਸੀ, ਤਨਖਾਹ ਤਨਖੂਹ ਕੋਈ ਨਹੀਂ, ਬਸ ਰੋਟੀ ਪਾਣੀ ਦੇਣਾ, ਕਿਉਂਕਿ ਮੈਂ ਤੈਨੂੰ ਮੁੱਲ ਲੈ ਲਿਆ, ਮੈਂ ਤੋਂ ਜੋ ਮਰਜ਼ੀ ਕਰਾਵਾਂ। ਇਹ ਗੁਲਾਮੀ ਆਜ਼ਾਦੀ ਹੁੰਦੀ ਆ, ਆਖੇ ਲੱਗਣਾ ਆਪਣੇ ਮਨ ਦੇ। ਕੋਈ ਤੁਹਾਨੂੰ ਕ੍ਰੋਧ ਦਵਾਈ ਜਾਂਦਾ, ਤੁਸੀਂ ਕ੍ਰੋਧ ਨਹੀਂ ਕਰਨਾ, ਕਿਉਂਕਿ ਤੁਸੀਂ ਕਿਹੜਾ ਕਿਸੇ ਦੇ ਗੁਲਾਮ ਆ ਵੀ ਉਹ ਕਵੇ ਕ੍ਰੋਧ ਕਰ ਤਾਂ ਅਸੀਂ ਕ੍ਰੋਧ ਕਰੀਏ। ਕੋਈ ਤੁਹਾਨੂੰ ਗੁੱਸਾ ਚੜਾਵੇ ਤੇ ਤੁਹਾਨੂੰ ਗੁੱਸਾ ਚੜ ਜਾਏ ਤੇ ਫਿਰ ਗੁਲਾਮ ਹੋ ਗਿਆ ਨਾ। ਤੁਹਾਨੂੰ ਲੱਖ ਕੋ ਗੁੱਸਾ ਚੜਾਵੇ ਤੇ ਤੁਸੀਂ ਕਹੋ ਵੀ ਭਾਈ ਜਦੋਂ ਮੇਰਾ ਮਨ ਹੋਊਗਾ ਮੈਂ ਉਦੋਂ ਗੁੱਸਾ ਕਰੂੰਗਾ, ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਗੁੱਸਾ ਚੜ ਜਾਂ ਚੜਾ। ਇਹ ਹੁੰਦੀ ਹੈ ਆਜ਼ਾਦ ਦੀ ਜਿਹੜੀ ਆ ਮਤਲਬ ਸੋਚ, ਆਜ਼ਾਦੀ ਜਿਹੜੀ ਆ ਇਹ ਮਿਲਦੀ ਆ ਬਹੁਤ ਕੁਰਬਾਨੀਆਂ ਮੰਗਦੀ, ਆਜ਼ਾਦੀ ਵੀ ਕੋਈ ਇਹ ਨਹੀਂ ਮਿਲ ਜਾਂਦੀ। ਇਹ ਦੇਸ਼ ਜਦੋਂ ਆਜ਼ਾਦ ਹੋਇਆ ਉਦੋਂ ਕੁਰਬਾਨੀਆਂ ਹੁੰਦੀਆਂ, ਬੰਦੇ ਦੇ ਮਨ ਦੀਆਂ ਵੀ ਕਈ ਤੈਆਂ ਕਈ ਲਹਿਰਾਂ, ਇਹ ਵੀ ਆਜ਼ਾਦੀ ਉਦੋਂ ਮਹਿਸੂਸ ਕਰਦਾ ਜਦੋਂ ਇਹਨੂੰ ਬਹੁਤ ਕੁਛ ਕੁਰਬਾਨ ਕਰਨਾ ਪੈਂਦਾ। ਇਹ ਜਿਹੜੀਆਂ ਆਪਾਂ ਖੁਆਇਸ਼ਾਂ ਦੇ ਮਗਰ ਲਾ ਕੇ ਆਪਣਾ ਆਪ ਰੋਲੀ ਫਿਰਦੇ ਹਾਂ, ਇਹ ਵੀ ਇੱਕ ਬਹੁਤ ਵੱਡੀ ਗੁਲਾਮੀ ਹੈ। ਆਦਤਾਂ ਵੀ ਇੱਕ ਬਹੁਤ ਵੱਡੀ ਸਾਡੀ ਗੁਲਾਮੀ ਹੈ। ਜਿਹੜੇ ਆਦਤਾਂ ਦੇ ਆਖੇ ਲੱਗੇ ਹੋਏ ਆ ਉਹ ਬਸ ਆਦਤ ਤੋਂ ਮਜਬੂਰ, ਜਿਹੜੇ ਕੋਈ ਕੰਮ ਧੰਦੇ ਨੂੰ ਲੱਗੇ ਆ ਜਾਂ ਕੋਈ ਵੀ ਜਿਹੜੇ ਆ ਉਹਦੀਆਂ ਆਦਤਾਂ ਚਾਹੇ ਚੰਗੀਆਂ ਚਾਹੇ ਬੁਰੀਆਂ, ਉਹ ਵੀ ਇੱਕ ਵੱਡੀ ਵੱਡੀ ਗੁਲਾਮੀ ਆ। ਇਸ ਕਰਕੇ ਗੁਲਾਮੀ ਤੋਂ ਆਜ਼ਾਦ ਹੋਣ ਨੂੰ ਹੀ ਬੰਦੇ ਨੂੰ ਆਜ਼ਾਦ ਮੰਨਿਆ ਗਿਆ। ਤੇ ਸ਼ਹਾਦਤਾਂ ਜਿਹੜੀਆਂ ਜਿਹੜੇ ਇਹਨਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਆ, ਉਹਨਾਂ ਕਦੇ ਗੁਲਾਮੀ ਨਹੀਂ ਸਹੀ। ਛੋਟੇ ਛੋਟੇ ਬੱਚਿਆਂ ਨੂੰ ਕਿਹਾ ਗਿਆ ਵੀ ਤੁਹਾਨੂੰ ਇਸਲਾਮ ਕਬੂਲ ਕਰਨਾ ਪਊ, ਜੇ ਤੇ ਅਸੀਂ ਦਿਆਂਗੇ ਛੱਡ। ਉਹਨਾਂ ਨੂੰ ਕਈ ਲੋਭ ਲਾਲਚ ਦਿੱਤੇ, ਉਹਨਾਂ ਨੂੰ ਫਿਰ ਡਰਾਇਆ ਧਮਕਾਇਆ, ਜਦੋਂ ਲੋਭ ਨਾ ਕੰਮ ਆਵੇ ਫਿਰ ਡਰਾਉਂਦੇ ਨੇ, ਡਰਾ ਕੇ ਸ਼ਾਇਦ ਛੋਟੇ ਛੋਟੇ ਬੱਚੇ ਇਹਨਾਂ ਨੇ ਮੰਨ ਜਾਣਗੇ। ਉਹ ਨਾ ਮੰਨੇ ਜੀ, ਕਿਉਂਕਿ ਉਹਨਾਂ ਦੇ ਵੱਢ ਵਡੇਰੇ ਗੁਰੂ ਪੀਰ ਜਿੰਨੇ ਵੀ ਉਹਨਾਂ ਨੇ ਇਤਿਹਾਸ ਪੜ੍ਹੇ ਸੀ, ਸੁਣੇ ਸੀ ਤੇ ਦੇਖਿਆ ਸੀ, ਉਹਨਾਂ ਦੇ ਜਿੱਥੋਂ ਤਲੀਮ ਉਹਨਾਂ ਨੇ ਲਈ ਉਹਦੇ ਵਿੱਚ ਕਦੇ ਵੀ ਕੋਈ ਗੁਲਾਮੀ ਨਾਮ ਦਾ ਸ਼ਬਦ ਹੀ ਨਹੀਂ ਸੀ। ਆਜ਼ਾਦੀ ਨਾਲ ਜਿਉਣ ਦਾ ਹੀ ਉੱਥੇ ਸਬਕ ਸਿੱਖਿਆ ਗਿਆ। ਉਹਨਾਂ ਨੇ ਵੀ ਕਹਿ ਦਿੱਤਾ ਫਿਰ ਬਈ ਅਸੀਂ ਗੁਲਾਮੀ ਨਹੀਂ ਸਹਿਣੀ, ਗੁਲਾਮ ਨੂੰ ਤੁਸੀਂ ਜੋ ਕਹੋ ਤਾਂ ਉਹ ਕਰ ਲਓ ਜੋ ਤੁਸੀਂ ਕਹਿੰਦੇ ਆ, ਕਿਉਂਕਿ ਉਹਦਾ ਕੋਈ ਆਪਦਾ ਵੱਸ ਨਹੀਂ। ਅਸੀਂ ਤਾਂ ਆਜ਼ਾਦ ਹਾਂ, ਆਜ਼ਾਦ ਸੂਬਿਆਂ ਅਸੀਂ ਆਏ ਹਾਂ ਦੁਨੀਆਂ ਤੋਂ ਆਜ਼ਾਦ ਹੀ ਜਾਵਾਂਗੇ। ਕੋਈ ਸਾਨੂੰ ਗੁਲਾਮ ਕਰ ਲਿਆ ਇਹ ਸਾਨੂੰ ਬਰਦਾਸ਼ਤ ਨਹੀਂ ਤੇ ਨਾ ਅਸੀਂ ਗੁਲਾਮੀ ਦੇ ਵਿੱਚ ਰਹਿਣਾ ਹੀ ਆ। ਮਰਨਾ ਕਬੂਲ ਸਾਨੂੰ ਜ਼ਰੂਰ ਆ ਤੇ ਪਰ ਸਾਨੂੰ ਗੁਲਾਮੀ ਕਬੂਲ ਨਹੀਂ। ਤੇ ਉਹ ਜਦੋਂ ਸਾਹਿਬਜ਼ਾਦਿਆਂ ਨੇ ਜਗਾਰੇ ਹੀ ਛੱਡ ਦਿੱਤੇ ਉਹਨਾਂ ਨੂੰ ਵੀ ਲੱਗ ਗਿਆ ਪਤਾ ਵੀ ਇਹ ਬੜੇ ਇਰਾਦੇ ਦੇ ਪੱਕੇ ਆ। ਕਿਉਂਕਿ ਇਨਸਾਨ ਜਿਹੜਾ ਤੁਰਿਆ ਫਿਰਿਆ ਉਹਨੂੰ ਪਤਾ ਹੁੰਦਾ ਵੀ ਇਹਨੇ ਜਿਹੜੀ ਗੱਲ ਕਹੀ ਹੈ ਕਿੰਨੇ ਦ੍ਰਿੜਤਾ ਨਾਲ ਕਹੀ ਹੈ। ਉਹਨਾਂ ਨੇ ਫਿਰ ਲਾ ਲਿਆ ਵੀ ਇਹਨਾਂ ਨੂੰ ਗੁਲਾਮ ਬਣਾਉਣਾ ਅਸੰਭਵ ਹੀ ਨਹੀਂ ਨਾਮੁਮਕਿਨ ਵੀ ਆ। ਕਿਉਂਕਿ ਨਾਮੁਮਕਿਨ ਹੀ ਆ, ਇਹਨਾਂ ਨੂੰ ਕੋਈ ਵੀ ਗੁਲਾਮ ਕਰ ਨਹੀਂ ਸਕਦਾ, ਨਾ ਇਸ ਕੌਮ ਨੂੰ ਗੁਲਾਮ ਕੀਤਾ ਜਾ ਸਕਦਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਥਾਪ ਦਿੱਤੀ ਆ। ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਉਹਨਾਂ ਦੇ ਪਰੋਕਾਰ ਨੇ, ਜਿਹੜੇ ਉਹਨਾਂ ਨੂੰ ਮੰਨਦੇ ਨੇ, ਜਿਹੜੇ ਉਹਨਾਂ ਦਾ ਸਤਿਕਾਰ ਕਰਦੇ, ਜਿਹੜੇ ਉਹਨੂੰ ਗੁਰੂ ਮੰਨਦੇ ਨੇ, ਉਹਨਾਂ ਨੂੰ ਵੀ ਗੁਲਾਮ ਬਣਾਉਣਾ ਬੜਾ ਮੁਸ਼ਕਿਲ ਆ ਤੇ ਨਹੀਂ ਬਣਾਇਆ ਜਾ ਸਕਦਾ। ਜਿਹੜੇ ਮਨ ਦੀ ਜਾਜੀ ਜੀਂਦੇ ਆ ਉਹਨਾਂ ਨੂੰ ਗੁਲਾਮ ਨਹੀਂ ਉਹ ਬਣਾਇਆ ਜਾ ਸਕਦਾ। ਤੇ ਬਹੁਤ ਬਹੁਤ ਸ਼ੁਕਰੀਆ। ਲਓ ਫਿਰ ਆਪਾਂ ਧਾਰਮਿਕ ਗੀਤ ਹੁਣ ਸੁਣਦੇ ਹਾਂ ਤੇ ਫਿਰ ਚੰਦਪਾਲਾਂ ਜੀ ਪ੍ਰੋਗਰਾਮ ਦੇ ਵਿੱਚ ਅਗਲੀਆਂ ਵਿਚਾਰਾਂ ਆਪਾਂ ਪਾਉਂਦੇ ਹਾਂ ਜੀ। ਤਾਇਆ ਜੀ ਫਿਰ ਧਾਰਮਿਕ ਗੀਤ ਆ ਸਰਹੰਦ ਦੀ ਦੁਆਰੇ ਆਪਾਂ ਸੁਣਾ ਦਿੰਦੇ। ਹਾਂ ਸਰਹੰਦ ਦੀ ਦੁਆਰੇ ਸੁਣਾ ਦੇ ਮਿਲਕੀਤ। ਆਪਾਂ ਇਹ ਇਤਿਹਾਸ ਫਿਰ ਸੁਣਾਵਾਂਗੇ ਵੀ ਛੋਟੇ ਸਾਹਿਬਜ਼ਾਦਿਆਂ ਦਾ ਅੱਜ ਦੇ ਦਿਨ ਖਾਸ ਪਹਿਲਾਂ ਤੂੰ ਇਹ ਗੀਤ ਸੁਣਾ ਦੇ ਜੀ। ਤੇ ਲਓ ਫਿਰ ਪਿਆਰੇ ਦੋਸਤੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਅਗਰ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ request@harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜਿਆ ਜਾ ਸਕਦਾ। ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜਾ ਗੀਤ ਆ ਉਹ ਗੀਤ ਸਰਹੰਦ ਦੀ ਦੀਵਾਰ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਇਹ ਸੁਣਾ ਦੇ ਆਪ।
ਕਾਨੂੰ ਜਾਵੇ ਸਰਹੰਦ ਦੀ ਦੀਵਾਰੇ, ਨੀ ਤੂੰ ਨਰ ਕਾਨੂੰ ਜਾਵੇ ਸਰਹੰਦ ਦੀ ਦੀਵਾਰੇ, ਤੂੰ ਕਤਲ ਕਰਾਏ ਨੀ ਦਸਮੇਸ਼ ਦੇ ਦੁਲਾਰੇ, ਦਸਮੇਸ਼ ਦੇ ਦੁਲਾਰੇ, ਨਰ ਕਾਨੂੰ ਜਾਵੇ ਸਰਹੰਦ ਦੀ ਦੀਵਾਰੇ, ਛੱਤ ਲੈ ਦੁਬਾਰੇ, ਨਰ ਕਾਨੂੰ ਜਾਵੇ ਸਰਹੰਦ ਦੀ ਦੀਵਾਰੇ,
ਮੇਰਾ ਤਨ ਦਾ ਜ਼ੋਰੇ ਮੈਂ ਵੀ ਜਾਂਦੀ ਮਰ ਮਿੱਟੀ, ਮੇਰਾ ਤਨ ਦਾ ਜ਼ੋਰੇ ਮੈਂ ਵੀ ਜਾਂਦੀ ਮਰ ਮਿੱਟੀ, ਕਿਣੀ ਗਏ ਸਿੰਘਾ ਕਲਾ ਮੇਰਾ
नाम जड़ लाल को बीच बठा के टाट मौत दी उतारे टाट मौत दी उतारे नरकानू जावे सरहंद दी दीवारे
लाला दे में मुक्ति होगी खाए ते तेरी
ਕਹਿੰਦੇ ਸਰਹੰਦ ਦੀਏ ਇਹ ਗੀਤ ਆ ਬਹੁਤ ਪਿਆਰਾ ਗੀਤ ਆ ਸਰਹੰਦ ਦੇ ਦੁਆਰ ਨੀ ਤੂੰ ਨਰਕਾਂ ਨੂੰ ਜਾਵੇ ਸਰਹੰਦ ਦੇ ਦੁਆਰ ਲਓ ਵੀ ਇਹ ਗੀਤ ਆਪਾਂ ਸੁਣਿਆ ਤੇ ਅੱਗੇ ਤਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਰਿਕੁਐਸਟ @ harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਜਿਹੜਾ ਉਹ ਭੇਜ ਸਕਦੇ ਹੋ ਸ਼ਹੀਦੀ ਦਾ ਦਿਹਾੜਾ ਅੱਜ ਛੋਟੇ ਸਾਹਿਬਜ਼ਾਦਿਆਂ ਦਾ ਤਾਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਸਹਿਜਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਆਪਾਂ ਸ਼ਾਮਲ ਹੋਵਾਂਗੇ
ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ
खूबसूरत आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
शर्मा जी की गल अजकल नजर नहीं आंदे तुसी
ओ यार की दसा ऑफिस दे अकाउंट्स दी सारी जिम्मेदारी हुन मेरे ते ही है टैक्स फाइलिंग दी डेट्स लग गईयां ने ता मेनू निकलन दा टाइम ही नहीं मिल रहा
ले बस इन्नी जी गल तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल जो सर्टिफाइड प्रैक्टिसिंग अकाउंटेंट ने टैक्स एंड अकाउंटिंग सर्विसेज दे माहिर ने भावे तुसी करवानी है टैक्स प्लानिंग एंड रिटर्न्स बुककीपिंग एंड पेरोल कंपनी एंड ट्रस्ट सेटअप जीएसटी एंड बेस लॉजमेंट्स ताओ दे ली अज ही कांटेक्ट करो अमृतपाल सिंह मिन्हास जी नू अपॉइंटमेंट लई हुणे कॉल करो 1300-9411-80 1300-9411-80
सुनदे हो जी आपा अगले महीने इंडिया जाना टिकटां बुक करवा लियो पहला ही
ओ मैं कीता सी पता इंडिया दी टिकट ही बहुत महंगी मिल रही है सारिया वेबसाइट भी चेक कीतियां ने सारिया ते इको रेट ने
friendsflight.com.au चेक कीती
friendsflight.com.au
हां जी friendsflight.com.au ते मिलदियां ने सब तो सस्तियां फ्लाइट टिकटां मेरी फ्रेंड ने सारे परिवार दियां टिकटां उत्थे ही बुक करवाईयां सी
मैं भी बुक करदा आज ही अपनियां टिकटां friendsflight.com.au तो
जी हाँ सब तो सस्तियां फ्लाइट टिकटां दे लई आप भी विजिट करो friendsflight.com.au वधेरे जानकारी लई कॉल करो ऑस्ट्रेलिया ऑफिस ते 02974598500 ते या फिर इंडिया ऑफिस ते कॉल करन दे लई नंबर है 7837236236
friendsflight.com.au
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इन्नी जी विश। चलो फिर चलते हैं HK किड्स।
HK किड्स ह्यूज रेंज ऑफ किड्स ट्रेडिशनल एंड वेस्टर्न वियर। बढ़िया क्वालिटी ते किफायती दामा विच किसे भी साइज दे किसे भी डिजाइन दे किसे भी कलर दे ते किसे भी रेंज दे ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो HK किड्स।
HK किड्स जो की डील करदे ने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-005 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखे हो
HK किड्स।
रोटी हजम नहीं होंदी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेड़ी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हन। वधेरे जानकारी लई विजिट करो garewalgoldengrain.com.au या फोन करो 0428895564।
ਉਹ ਭਤੀਜ ਘਰੇ ਹੀ ਆ ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ ਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ। ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ ਪੇਂਟਰ ਪਲੰਬਰ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ ਮੈਲਬੋਰਨ। ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ। ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
अपनी बिजनेस दी तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी एड देन ले जां किसी भी पसंदीदा प्रोग्राम नु स्पॉन्सर करन ले संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
ਹਾਲ ਨੂਰੇ ਤੋਂ ਦੱਸਿਆ ਨਾ ਜਾਵੇ ਰੋਂਦਾ ਨੂਰਾ ਸੰਗ ਤੇ
ਵਾਹਿਗੁਰੂ
ਪਾਤਸ਼ਾਹ ਨੇ ਗਲਵਕੜੀ ਚਲੇ ਗਿਆ ਉਹ ਨੂਰਿਆ ਨਾਰੋ ਬਈ ਨਾ ਪੁੱਤਰਾ ਨਾਰੋ ਕੀ ਗੱਲ ਹੋ ਗਈ ਕੀ ਹੋ ਗਿਆ ਜੀ ਉਹਨਾਂ ਨੇ ਸ਼ਹੀਦ ਕਰਤੇ ਕਹਿੰਦਾ ਆਹ ਦੇਖ ਸਾਈਂ ਦਾ ਬੂਟਾ ਪੱਤਿਆਗਾ ਨਾ ਕਹਿੰਦਾ ਜਲਮ ਦੀ ਜੜ ਪੱਟੀ ਗਈ
ਵਾਹਿਗੁਰੂ
ਕਹਿੰਦਾ ਉੱਥੇ ਮੇਲੇ ਲੱਗਣੇ ਆ ਉੱਥੇ ਰਹਿੰਦੀ ਦੁਨੀਆਂ ਤੱਕ ਮੇਲੇ ਰਹਿਣ ਚੰਦ ਹੰਦ ਦੇ ਦੁਆਰਾ ਰਹਿੰਦੇ ਦੁਨੀਆਂ ਤੱਕ ਰਹਿਣੀ
ਵਾਹਿਗੁਰੂ ਵਾਹਿਗੁਰੂ
ਮਤਲਬ ਨੂਰੇ ਦਾ ਦਿਲ ਛੋਟਾ ਗਿਆ ਗਈ ਬੰਦਾ ਸੀ ਵਿਚਾਰਾ ਕਿੰਨਾ ਕਰਮਾ ਜਿਹਨੂੰ ਬਗਲੋਕੀ ਚ ਮਹਾਰਾਜ ਆਪ ਲਿਆ ਹੁਣ
ਵਾਹਿਗੁਰੂ ਸੱਤ ਵਜੇ
ਨੂਰੇ ਦਾ ਭੰਡਾਰ ਪੂਰਾ ਖੋਲਤਾ
ਜੀ
ਭੰਡਾਰਾ ਸੋਨੇ ਢਾਲਾਂ ਭਰ ਕੇ ਵੰਡਣ ਵਾਲੇ ਨੇ ਚੁੱਪੀ ਚ ਲੈ ਲਿਆ ਉਹਨੂੰ
ਵਾਹਿਗੁਰੂ ਵਾਹਿਗੁਰੂ
ਮੋਦੀ ਕਹੇ ਗਰੀਬ ਨੂੰ ਚੁੱਪੀ ਚ ਨੀ ਦਿੰਦਾ ਪ੍ਰਧਾਨ ਮੰਤਰੀ
ਵਾਹਿਗੁਰੂ
ਉਹਦੀ ਚੋ ਭਾਵੇਂ ਜੇਬ ਚ ਭਾਵੇਂ ਕੱਢ ਲਵੇ
ਗੁਰੂ ਨੇ ਵਾਕੇ
ਨਾ ਕੋਈ ਹੋਇਆ
ਵਾਹਿਗੁਰੂ
ਨਾ ਕੋਈ ਹੁਣਾ ਤੇ ਨਾ ਕੋਈ
ਹੋਇਆ
ਨਾ ਕੋਈ ਹੁਣਾ
ਪਿਤਾ ਦਸ਼ਮੇਸ਼ ਵਾਰੀਗਾ ਸੰਗ ਤੇ ਪਿਤਾ ਦਸ਼ਮੇਸ਼
ਥੱਲੇ ਬੈਠਾ
ਵਾਹਿਗੁਰੂ
ਸੰਗਤਾਂ ਦੂਸਰਾ ਤੇ ਮੇਰੇ ਪਾਸੇ ਕਮਾਈ ਬੈਠੀ ਆ ਉਹ ਵੀ ਹਰਾਨ ਰੁਪਏ ਕੱਲਾ ਬੋਲੀ ਜਾਂਦਾ
ਨਹੀਂ ਕੱਲਾ ਨੀ ਜੀ ਇਹ ਤਾਂ ਦੁਨੀਆਂ ਸੁਣ ਰਹੀ ਆਪਾਂ ਨੂੰ ਤੇ ਬਹੁਤ
ਬਾਕੀ
ਸੰਗਤਾਂ
ਥਾਂ ਬਹੁਤ ਖੁੱਲਾ ਜੀ
ਨੀਮੀ
ਦਾ ਕਿਲਿਆ ਜੀ ਪਿਆ
ਵਾਹਿਗੁਰੂ
ਇੰਨਾ ਖੁੱਲਾ ਥਾਂ ਜਿੱਥੇ ਗੁਰੂ ਸਾਹਿਬ ਦੇ ਜਗ੍ਹਾ ਉਹ ਖੁੱਲੀ ਮਿਲਣੀ ਤੁਹਾਨੂੰ
ਵਾਹਿਗੁਰੂ
ਟਰੱਕ ਤੇ ਗੱਡੀਆਂ ਭਰੇ ਲੰਗਰ ਦੇ ਆਉਂਦੇ ਭਰੇ ਲੰਗਰ ਦੇ ਜਾਂਦੇ ਆ
ਵਾਹ ਵਾਹਿਗੁਰੂ ਇਹ ਤੇ ਸਦਾ ਜਿੱਥੇ ਗੁਰੂ ਸਾਹਿਬ ਜੀ ਨੇ ਚਰਨ ਪਾਏ ਉੱਥੇ ਤੇ ਸੰਗਤਾਂ ਜਿਹੜੀਆਂ ਉਹਨਾਂ ਦੀ ਚਰਨਾਂ ਦੀ ਧੂੜ ਮੱਥੇ ਨੂੰ ਲਾ ਲਾ ਕੇ ਆਪਣੀ
ਦੁਨੀਆਂ ਕੀ ਵਿਚਾਰ ਆ ਜੀ ਤੁਸੀਂ ਕੀ ਕਿਹੜੀ ਗੱਲ ਨੂੰ
ਟਾਪ ਕੇ ਲਿਆ ਸੀ ਗੱਲ ਕਰ ਰਹੇ ਸੀ ਸਮੇਂ ਦੀ ਵੀ ਸਮਾਂ ਜਿਹੜਾ ਸਾਨੂੰ ਬਹੁਤ ਕੁਝ ਦਿੰਦਾ ਸਮਾਂ ਸਾਡੇ ਕੋਲ ਬਹੁਤ ਕੁਝ ਖੋ ਲੈਂਦਾ ਸਮੇਂ ਨੇ ਜੋ ਸਾਨੂੰ ਪਦਾਰਥ ਦਿੱਤੇ ਸਮੇਂ ਨੇ ਖੋਲਣੇ ਪਰ ਇਹ ਆ ਵੀ ਜਿਹੜਾ ਸਮੇਂ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਸੰਸਾਰ ਤੋਂ ਵਾਰ ਜਾਂਦਾ ਵਾ ਉਹ ਸਮੇਂ ਤੋਂ ਵੀ ਉੱਪਰ ਚੱਲ ਜਾਂਦਾ ਸਮਾਂ ਉਹਦਾ ਕੁਛ ਨਾ ਖੋ ਸਕਦਾ ਸਮਾਂ ਉਹਦਾ ਨੀ ਕੁਛ ਖੋ ਸਕਦਾ ਕਿਉਂਕਿ ਉਹਦੇ ਵਿੱਚ ਸਮੇਂ ਦੀ ਹੱਦ ਤੋਂ ਫਿਰ ਪਾਰ ਹੈ ਕਿਉਂਕਿ ਸ਼ਹਾਦਤ ਦੇ ਵਿੱਚ ਕੋਈ ਉਹਦਾ ਮਤਲਬ ਜੀਵਨ ਜਿੰਨੀ ਰਹਿੰਦੀ ਦੁਨੀਆਂ ਤੱਕ ਉਹ ਅਮਰ ਹੋ ਜਾਂਦਾ ਫਿਰ ਉਹ ਸਮੇਂ ਦੀ ਬੰਧਨਾ ਦੇ ਵਿੱਚ ਨਹੀਂ ਰਹਿ ਜਾਂਦਾ ਇਨਸਾਨ
ਦੇਖੋ ਜੀ ਗੱਲ ਮੈਂ ਤੁਸੀਂ ਸਮੇਂ ਦੀ ਕੀਤੀ ਆ
ਜੀ
ਰਹਾਂਗਾ ਮੈਂ ਸਮੇਂ ਅੰਦਰ ਹੀ ਕੋਸ਼ਿਸ਼ ਕਰਾਂਗਾ ਦੇਖੀ ਮੈਂ ਸਮਿਆਂ ਆਪਾਂ ਇਹ ਇਸ ਟੋਪਿਕ ਦੇ ਕਰਤਾ ਸੁਣ ਕੇ ਭੇਜੀ ਆ ਮੈਂ ਕੰਧ ਨਿਮਾਣੀ
ਵਾਹਿਗੁਰੂ
ਇਹ ਕਰਤਾ ਤੁਸੀਂ ਪੜ੍ਹ ਲਓ ਸਾਰਾ ਮੰਦੀ ਵਿੱਚ ਪਹਿਲ ਲੈ ਕੇ ਭਈਆ ਵੀ ਆ ਇਹ ਸਭ ਨੂੰ ਸੁਣਾ ਦੋ
ਇਹ ਸੁਣਾ ਮੁੰਡਿਆ ਤੂੰ ਜਿਹੜੀ ਉਹਨਾਂ ਨੇ ਕਵਿਤਾ ਜਿਹੜੀ ਆ
ਸੁਣਾ ਦੋ ਹੁਣੇ ਸੁਣਾ ਦੋ
ਨਹੀਂ ਨਹੀਂ ਅਸੀਂ ਸੁਣਾਵਾਂਗੇ ਕੰਧ ਨਿਮਾਣੀ ਜਿਹੜੀ ਉਹਨਾਂ ਨੇ ਕਵਿਤਾ ਕਹਿੰਦੇ ਸਰਹੰਦ ਦੀ ਦੀਵਾਰ ਇਹ ਜਿਹੜੀ ਆ ਤੁਸੀਂ ਭੇਜੀ ਇੱਕ ਤੇ ਮੈਂ ਕਈ ਵਾਰ ਡਿੱਗੀ ਪਰ ਸੂਬਾ ਟੁੱਟ ਪੈਣਾ ਰਿਹਾ ਸੀ ਲਲਕਾਰ ਡੁੱਬ ਜਾਣੇ ਨੇ ਖੜੀ ਕਰਨਾ ਕੀਤਾ ਮਜਬੂਰ ਮੈਂ ਬੜੀ ਕੋਸ਼ਿਸ਼ ਕੀਤੀ ਰਹਾਂ ਸਿੰਘਾਂ ਤੋਂ ਦੂਰ ਪਰ ਸਿੰਘਾਂ ਨੇ ਅੰਤਾਂ ਵੇਲੇ ਜਕਾਰਾ ਲਾ ਦਿੱਤਾ ਆਪ ਤਾਂ ਨਾਮ ਕਮਾ ਗਿਆ ਪਰ ਨਿਮਾਣੀ ਨੂੰ ਵੀ ਚਮਕਾ ਦਿੱਤਾ ਪ੍ਰਕਾਸ਼ ਹੋਏ ਸਤਿਗੁਰੂ ਪਾਸ ਸਭ ਨਮਸਕਾਰ ਕਰਕੇ ਬਹਿੰਦੇ ਨੇ ਸਰਾਂ ਕਮਲੇ ਅੱਜ ਸਾਰੀ ਦੁਨੀਆਂ ਜਾਣੇ ਉਹ ਸਰਹੰਦ ਦੀ ਕੰਧ ਉਹਨੂੰ ਕਹਿੰਦੇ ਨੇ ਸਰਹੰਦ ਦੀ ਕੰਧ ਉਹਨੂੰ ਕਹਿੰਦੇ ਨੇ ਤੇ ਨਾਲ ਦੀ ਨਾਲ ਕਹਿੰਦੇ ਨੇ ਕਿ ਵਾਕਿਆ ਹੀ ਇਹ ਕਰ ਦਿਖਾਇਆ ਹੈ ਉਹਨਾਂ ਨੇ ਕਿਹਾ ਵਾ ਕਿ ਬਿਨਾਂ ਸੋਚੇ ਸਮਝੇ ਕਿਸੇ ਦੇ ਪਿੱਛੇ ਲੱਗ ਕੇ ਰੌਲਾ ਪਾਉਣਾ ਵੀ ਜ਼ਿੰਦਗੀ ਵਿਕਾਰ ਦੇ ਰਾਸਤੇ ਵੱਲ ਹੋ ਜਾਂਦੀ ਆ ਐਵੇਂ ਸਮਾਂ ਵੀ ਵਿਕਾਰ ਹੋ ਸਕਦਾ ਹੈ ਜੀ ਸਮੇਂ ਨੂੰ ਕੀਮਤੀ ਸਮਝ ਕੇ ਸੇਵਾ ਸਿਮਰਨ ਵੱਲ ਲਾਈਏ ਸਰਬੱਤ ਦਾ ਭਲਾ ਮੰਗੀਏ ਸਮਾਂ ਤੇ ਜ਼ਿੰਦਗੀ ਚੰਗੇ ਕੰਮ ਵਿੱਚ ਲੇਖੇ ਲੱਗ ਸਕਦੀ ਹੈ ਜੀ ਦਾਸ ਨਿਮਾਣੀ ਨੇ ਕਿਹਾ ਵਾਕਿਆ ਹੀ ਕਹਿੰਦੇ ਇਹ ਕਰ ਦਿਖਾਇਆ ਭਾਵੇਂ ਸਰਹੰਦ ਦੀਆਂ ਗਹਿਣਾ ਕੰਧਾਂ ਦੇ ਵਿੱਚ ਸੱਚ ਨੂੰ ਅਲਵਦਾ ਆਖਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬੇ ਫਤਿਹ ਸਿੰਘ ਜੀ ਸੰਸਾਰ ਨੂੰ ਆਖਰੀ ਫਤਿਹ ਬੁਲਾ ਕੇ ਨਿਰੰਕਾਰ ਦੇ ਦੇਸ਼ ਚਲੇ ਗਏ ਜੀ। ਦਾਸ ਨਮਾਣਾ ਕੋਟ ਕੋਟ ਪ੍ਰਣਾਮ ਕਰਦਾ ਉਸ ਧਰਤੀ ਨੂੰ ਜਿੱਥੇ ਅੱਜ ਚੜ੍ਹਦੀ ਕਲਾ ਦੇ ਮੇਲੇ ਲੱਗੇ ਨੇ। ਕਹਿੰਦੇ ਨੇ ਕਿ ਨਾ ਉਹ ਪ੍ਰੇਮੀਓ ਲੜਿਓ, ਪਿਆਰ ਦੀ ਗੱਲ ਵਕੜੀ ਪਾਇਓ, ਹੋ ਸਕੇ ਸਭ ਨੂੰ ਗਲੇ ਲਗਾਓ, ਐਵੇਂ ਨਾ ਸਮਾਂ ਗਵਾਓ, ਹੋਸ਼ ਜੋ ਸ਼ਹੀਦ ਹੋ ਗਏ ਨੀਆਂ ਚ ਉਹਨਾਂ ਦੇ ਹੀ ਗੁਣ ਗਾਓ, ਸਭ ਨੂੰ ਸੁਣਾਓ ਐਸ ਰਾਂ ਕਮਲੇ, ਐਵੇਂ ਤੂੰ ਕਿਤੇ ਭੜਕ ਗਈ ਨਰਕਾਂ ਨਾਲ ਨਾ ਲਟਕ ਗਈ, ਸਭ ਨੂੰ ਫਤਿਹ ਬੁਲਾ ਦਿਓ, ਦੇਖੀ ਕਿਤੇ ਹੰਕਾਰ ਦੇ ਦੀਵੇ ਨਾ ਗਰਸੀ, ਸਭ ਨੂੰ ਸੀਸ ਨਵਾਉਂਦੇ ਹੋ ਜ਼ਰੂਰ ਨਵਾਉਂਦੇ ਹੋ। ਸਤਿ ਸ਼੍ਰੀ ਅਕਾਲ, ਆਪ ਜੀ ਨੇ ਸਭ ਨੂੰ ਬੁਲਾਈ ਹੈ ਜੀ, ਬੜਾ ਚੰਗਾ ਲੱਗਾ, ਬਹੁਤ ਖੁਸ਼ੀ ਹੋਈ ਹੈ ਤੇ ਆਪ ਜੀ ਜਿਹੜੇ ਆ ਉਹਨਾਂ ਨੇ ਬਹੁਤ ਰੰਗ ਬੰਨਿਆ ਜੀ।
ਮੈਂ ਹੁਣ ਤੁਹਾਨੂੰ ਫੋਨ ਘੱਟ ਹੀ ਕਰਿਆ ਕਰਨੀ, ਕਿਉਂਕਿ ਮੇਰਾ ਸਮਾਂ ਜਾਂ ਫੋਨ ਤੇ ਜਾਂ ਕਵਿਤਾਵਾਂ ਮੈਂ ਅੰਦਰੋਂ ਲਿਖਦਾ ਬਾਹਰੋਂ ਲਿਖਦਾ,
ਇਹੀ ਤੇ ਆਨੰਦ ਆ ਜੀ ਸੁਣਨ ਦਾ, ਇਹੀ ਤੇ ਆਨੰਦ ਆਉਂਦਾ।
ਦੇਖੀ ਮੈਂ ਸਮਿਆਂ ਹੁਣ ਵਾਪਸੀ
ਜੀ,
ਦੇਖੀ ਮੈਂ ਸਮਿਆਂ ਉਦੋਂ ਵੀ ਆਇਆ ਸੀ ਕਦੋਂ
ਜੀ,
ਜਦੋਂ ਸਾਥਾ ਨਦੀ ਦੇ ਕਿਨਾਰੇ ਪਾਰ ਵਿਛੜੇ।
ਵਾਹਿਗੁਰੂ।
ਦੇਖੀ ਮੈਂ ਸਮਿਆਂ ਤੂੰ ਉਦੋਂ ਵੀ ਆਇਆ ਸੀ
ਜੀ,
ਚੰਦੂ ਬ੍ਰਾਹਮਣ ਦੇ ਘਰ ਮਾਤਾ ਬੈਠੀ ਸੀ।
ਵਾਹਿਗੁਰੂ।
ਵੇਖੀ ਮੈਂ ਸਮਿਆਂ ਤੂੰ ਉਦੋਂ ਵੀ ਆਇਆ ਸੀ ਜਦੋਂ ਗੜੀ ਚੱਕ ਕੇ ਲੈ ਗਿਆ ਚੰਦੂ ਬ੍ਰਾਹਮਣ ਚੋਰੀ।
ਵਾਹ।
ਰੁੱਬ ਲਿਆ ਜੇ ਚੋਰੀ ਕਰਨੀ ਤਾਂ ਮੈਂ ਤਾਂ ਮੰਗ ਕੇ ਲੈਂਦਾ, ਮੈਂ ਕਹਿੰਦਾ ਤੈਨੂੰ ਦੰਨੀ ਦੇਣਾ। ਉਹਦੇ ਸਮਾਂ ਸੀ ਜਦੋਂ ਚੋਰੀ ਡੋਂਡਾ ਡੋਂਡੀ ਪਿੱਟੀ, ਜਿਹੜਾ ਦਸੇ ਪਾਤਸ਼ਾਹ ਦੇ ਕਿਸੇ ਪਰਿਵਾਰ ਨੂੰ ਦੱਸੇਗਾ ਉਹਨੂੰ ਆਹ ਨਾਮ ਦਿੱਤਾ ਜਾਊਗਾ। ਉਹ ਵੀ ਸਮਾਂ ਸੀ
ਜੀ,
ਗੱਲ ਸਮੇ ਦੀ ਗੱਲ ਲੱਗਿਆ। ਦੇਖੀ ਮੈਂ ਸਮਿਆਂ
ਜੀ
ਉਹਦੇ ਵੀ ਸਮਾਂ ਸੀ ਜਦ ਗੱਡੇ ਉੱਤੇ ਬੈਠੇ ਛੋਟੇ ਲਾਲ ਮਾਤਾ ਗੁਜਰੀ ਆਪਸ ਚ ਗੱਲਾਂ ਕਰਦੇ ਸਨ। ਉਦੋਂ ਮਾਹੌਲ ਦਾ ਸਮਾਂ ਕਿਹੋ ਜਿਹਾ ਹੋਏਗਾ ਦੇਖਿਆ ਨੀ, ਮੇਰਾ ਮਸਤਕ ਮੇਰਾ ਮਨ ਟੈਂਪਰੇਰੀ ਨਕਸ਼ਾ ਬਣਾ ਰਿਹਾ
ਜੀ,
ਮੈਂ ਦੇਖ ਰਿਹਾ ਮਾਤਾ ਗੁਜਰੀ ਛੋਟੇ ਸਾਹਿਬ ਜਦ ਗੱਡੇ ਦੀ ਬੈਠੇ ਸਨ।
ਵਾਹਿਗੁਰੂ।
ਇਹ ਵੀ ਸਮਾਂ
ਜੀ,
ਪਹੁੰਚ ਗਏ ਠੰਡੇ ਬੁਰਜ ਵਿਚ
ਜੀ
ਜਿਥੇ ਪਾਣੀ ਵਗਦਾ ਸੀ, ਉਦੋਂ ਜੇਠਾੜ ਦੇ ਮਹੀਨੇ ਉਹ ਆਪਦੇ ਗੈਸਟਾਂ ਨੂੰ ਬਿਠਾਉਂਦਾ ਹੁੰਦਾ ਸੀ, ਉਹ ਮਾਘ ਦੇ ਮਹੀਨੇ ਮਾਤਾ ਉੱਥੇ ਬੈਠੀ
ਜੀ,
ਦੋ ਬੱਚਿਆਂ ਨੂੰ ਆਪਣੀ ਆਂਚੇ ਵਿਚ ਲੈ ਕੇ ਬੈਠੀ।
ਵਾਹਿਗੁਰੂ।
ਹਾਏ ਹਾਏ, ਕੀ ਕਹੀਏ ਕੀ ਨਾ ਕਹੀਏ, ਇਹ ਵੀ ਉਦੋਂ ਸਮਾਂ ਸੀ।
ਵਾਹਿਗੁਰੂ।
ਉਹ ਮੈਂ ਜਿਆਦਾ ਕੀ ਲਿਖਾਂ
ਜੀ,
ਮੇਰੇ ਅੱਖਾਂ ਚ ਉੱਥੋਂ ਆ ਗਏ,
ਵਾਹਿਗੁਰੂ
ਮੇਰੇ ਮੂੰਹ ਦੇ ਸਮਾ ਗਏ
ਜੀ,
ਚੁੱਪ ਕਰ ਸੁਣਾ ਕਮਲਿਆ
ਜੀ,
ਉਹ ਤਾਂ ਨਾ ਚਮਕਾ ਗਿਆ ਤੂੰ ਕਿਉਂ ਰੋਣਾ,
ਵਾਹਿਗੁਰੂ
ਤੂੰ ਕਿਉਂ ਜੁਦਾ ਹੋ ਰਿਹਾ।
ਵਾਹਿਗੁਰੂ।
ਉਹ ਕਹਿੰਦੇ ਹੌਂਸਲਾ ਰੱਖ
ਜੀ,
ਜਿਹੜਾ ਸਾਡੇ ਕੋਲ ਆਏਗਾ ਉਹ ਝੋਲੀਆਂ ਭਰ ਕੇ ਜਾਏਗਾ,
ਭਾਵੇਂ
ਅਸੀਂ ਸ਼ਹੀਦ ਹੋ ਗਏ।
ਵਾਹਿਗੁਰੂ।
ਬਾਬਾ ਜੋਰਾ ਸਿੰਘ ਵਰ ਸਿੰਘ
ਜੀ,
ਬਾਬਾ ਫਤਿਹ ਸਿੰਘ ਜੀ,
ਵਾਹਿਗੁਰੂ।
ਅੱਜ ਦੁਨੀਆ ਖਬਰ ਆਈ ਹੈ ਪੈਲਸਿਟ ਨੂੰ ਫਲਾਣੀ ਪੈਲਸਿਟ ਨੂੰ, ਇੱਕ ਬੰਦਾ ਕਹਿੰਦਾ ਇੱਥੇ ਜਿੱਥੇ ਮੇਰੇ ਤੋਂ ਗਾਹ ਨੀ ਹੋ ਰਿਹਾ, ਮੈਂ ਮੋਤੀ ਮੇਰੇ ਗੁਰਦੁਆਰੇ ਮੱਥਾ ਟੇਕ ਕੇ ਆ ਗਿਆ।
ਵਾਹਿਗੁਰੂ।
ਮੇਰਾ ਮਿੱਤਰਾ ਤੇਰੀ ਹਾਜ਼ਰੀ ਲੱਗ ਗਈ, ਤੂੰ ਜਿੱਥੇ ਮੰਚ ਪਾ ਕੇ ਕਹਿਤਾ ਨਾ ਮੈਂ ਦਰਬਾਰ ਚੋਗਾ ਜਾਣਾ, ਮੈਂ ਜੋਤੀ ਸਰੂਪ ਜਾਣਾ, ਤੇਰੀ ਉੱਥੇ ਦੀ ਹਾਜ਼ਰੀ ਲੱਗ ਗਈ, ਤੂੰ ਭਾਵੇਂ ਮੋਤੀ ਮੇਰੇ ਗੁਰਦੁਆਰੇ ਮੱਥਾ ਟੇਕ ਗਿਆ, ਮੋਤੀ ਮੇਰਾ ਕਹਿੰਦਾ ਘੱਟ ਗਈ।
ਵਾਹਿਗੁਰੂ।
ਇਹ ਵੀ ਸਮਾਂ ਹੀ
ਜੀ,
ਮੈਂ ਹੁਣ ਜ਼ਿਆਦਾ ਨਾ ਦੂਰ ਜਾਵਾਂ, ਮਾਫ਼ੀ ਮੰਗ ਲਵਾਂ
ਜੀ,
ਨਮਾਣੀ ਨੂੰ ਮਾਫ਼ ਕਰ ਦਿਓ
ਜੀ,
ਦੇਖਿਓ ਕਿਤੇ ਐਵੇਂ ਨਾ ਰੋਲਦੀ।
ਵਾਹਿਗੁਰੂ।
ਤਾਂ ਦਾਸ ਤਾਂ ਅਨਪੜ੍ਹ ਬੰਦਾ,
ਵਾਹਿਗੁਰੂ
ਕੋਈ ਪੜ੍ਹਿਆ ਲਿਖਿਆ ਕੋਈ ਗ੍ਰੈਜੂਏਟ ਨੀ, ਪੌਣੇ ਦਸ ਪੜ੍ਹਿਆ
ਜੀ,
ਮਿੱਟੀ ਵਿਚ ਨਾ ਰੋਲ।
ਵਾਹਿਗੁਰੂ।
ਸਾਰੇ ਹਰਮਨ ਸਟੂਡੀਓ ਨੂੰ
ਜੀ
ਪਿਆਰ ਬੜੀ ਸਤਿ ਸ੍ਰੀ ਬੁਲਾ ਰਿਹਾ, ਆਪਣਾ ਦਿਨ ਫੈਲਾ ਰਿਹਾ,
ਵਾਹਿਗੁਰੂ
ਵਕਤ ਗੁਜ਼ਾਰ ਰਿਹਾ
ਜੀ,
ਜਗਤ ਨੂੰ ਵੇਖ ਕੇ ਵਕਤ ਨੂੰ ਵੇਖ ਕੇ ਦਾਸ ਵਕਤ ਗੁਜ਼ਾਰ ਰਿਹਾ
ਜੀ,
ਚਾਰ ਬਜੇ ਸਤਿ ਸ੍ਰੀ ਅਕਾਲ ਕਹਿੰਦਾ ਹੋਇਆ
ਫਤਿਹ ਜੀ
ਦਾ ਜਾਂਚ ਹੋ ਰਿਹਾ, ਜੇ ਕੋਈ ਹੋਰ ਤਰ੍ਹਾਂ ਜੀ ਕਹਿਣਾ ਤਾਂ ਕਹਿ ਸਕਦੇ ਹੋ, ਇੱਥੇ ਸ਼ਮਲਾ ਜਾਂਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਿੰਦਰ ਸਿੰਘ ਜੀ ਮੋਗੇ ਜ਼ਿਲ੍ਹੇ ਤੋਂ ਬਹੁਤ ਹੀ ਪਿਆਰੇ ਸਤਿਕਾਰ, ਇਹ ਸਾਡੇ ਵੀਰ ਬਹੁਤ ਬਹੁਤ ਸ਼ੁਕਰੀਆ ਨਗਿੰਦਰ ਸਿੰਘ ਜੀ, ਆਪ ਜੀ ਸਾਡੇ ਨਾਲ ਸਮਾਂ ਜਿਹੜਾ ਉਹ ਸਾਂਝਾ ਕੀਤਾ, ਸਮੇਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਕੀਤੀ। ਤੇ ਲੋ ਬਤਾ ਜੀ ਸਮੇਂ ਦੀ ਗੱਲਬਾਤ ਕਰਦੇ ਹੋਏ ਆਪਾਂ ਅੱਗੇ ਵਧਦੇ ਹੋਏ ਆ ਜੀ ਤੇ ਵਧਦੇ ਹੋਏ ਆਪਾਂ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ। ਪਾਲਾ ਵੈਂਸ ਭਾਜੀ ਆਏ ਨੇ ਕੋਬਰਮ ਤੋਂ ਤੇ ਆਪਣੀ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ। ਆਵਾਜ਼ ਨੀ ਤਾਇਆ ਜੀ ਆਈ?
ਆਵਾਜ਼ ਨੀ ਆਈ ਪਹਿਲਾਂ?
ਨਹੀਂ ਤਾਇਆ ਜੀ ਉਹ ਫੜੇ ਹਾਲ ਹੋ ਤੁਸੀਂ ਆਵਾਜ਼ ਬੂਝ ਚੈੱਕ ਕਰ ਲਿਆ ਕਰੋ ਮਲਕੀਤ ਦਾ। ਆਪਣੀਆਂ ਗੱਲਾਂ ਸਮੇਂ ਤੇ ਚੱਲਦੀਆਂ ਸੀ ਤੇ ਸਮਾਂ ਤੁਸੀਂ ਬਰਬਾਦ ਹੀ ਕਰ ਛੱਡਿਆ। ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ ਪੈਰੀ ਪਹਿਨਾ ਜੀ ਜਿੰਦਾਬਾਦ ਦਾਰਾ ਪੁੱਤ ਪਾਲ 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 ਸਤਪਾਲ ਕੀ ਆ ਹਾਲ ਚਾਲ। ਕਹਿੰਦੇ ਤਾਇਆ ਜੀ ਭਾਜੀ ਸਤਿ ਸ੍ਰੀ ਅਕਾਲ ਕਿਵੇਂ ਠੀਕ ਠਾਕ ਹੋ ਜੀ? ਹਾਲ ਚਾਲ ਚੰਗਾ ਬਸ ਇਹਨਾਂ ਦੇ ਮੂੰਹ ਵੇਖਣ ਵਾਲਿਆ ਹੋਰ ਹਿਸਾਬ ਦੇ ਬਣਾਏ ਆ ਵੀ ਏਦਾਂ ਇਹਨਾਂ ਨੂੰ ਕੁੱਟ ਕੇ ਇੱਥੇ ਬਿਠਾ ਲਿਆ ਹੁੰਦਾ। ਤਾਇਆ ਜੀ ਪ੍ਰੋਗਰਾਮ ਬਹੁਤ ਵਧੀਆ ਜੀ, ਪ੍ਰੋਗਰਾਮ ਤੇ ਆਪ ਜੀ ਦਾ ਹੀ ਹੈ ਜੀ। ਗੀਤ ਕੋਈ ਤੁਹਾਡੀ ਪਸੰਦ ਦਾ ਸੁਣਾ ਦਿਓ ਜੀ। ਆਪਾਂ ਅੱਜ ਪਹਿਲੇ ਧਾਰਮਿਕ ਗੀਤ ਜ਼ਿਆਦਾ ਸੁਣਦੇ ਹਾਂ ਕਿਉਂਕਿ ਅੱਜ ਸ਼ਹਾਦਤ ਦਾ ਦਿਹਾੜਾ ਇਸ ਕਰਕੇ ਧਾਰਮਿਕ ਗੀਤ ਆਪਾਂ ਜ਼ਿਆਦਾ ਸੁਣਾ ਜੀ। ਤੇ ਪ੍ਰੋਗਰਾਮ ਦੇ ਵਿੱਚ ਸੁਖਪ੍ਰੀਤ ਭਾਜੀ ਹੋਰੀ ਵੀ ਪਹੁੰਚੇ ਨੇ। ਉਹ ਬੱਲੇ ਸੁਖਾਂ ਦੇ ਪ੍ਰੀਤ ਲੈ ਉਹੀ ਗੱਲ ਹੋਈ ਮੈਂ ਹੁਣੇ ਯਾਦ ਹੀ ਕੀਤਾ। ਮੈਂ ਕਿਹਾ ਵੀ ਸੁਖਪ੍ਰੀਤ ਨਹੀਂ ਆਇਆ ਤੇ ਮਨ ਜੀ ਹਲੇ ਮੈਂ ਕਿਹਾ ਤੇ ਤਾਇਆ ਜੀ ਸੁਖਪ੍ਰੀਤ ਭਾਜੀ ਹੋਰੀ ਆ ਗਿਆ। ਸੱਚ ਮੈਂ ਪੁੱਛਣਾ ਸੀ ਸੁਖਪ੍ਰੀਤ ਤੋਂ ਯਾਦ ਹੈ ਤੁਸੀਂ ਉਹ ਘਰ ਫਿਰ ਪੈ ਜਿੱਥੇ ਚੜਵੇੜਾਂ ਚ ਬੂੜਾਂ ਪਈਆਂ। ਉਹਨੇ ਮੈਂ ਕਿਹਾ ਵੀ ਮੈਂ ਐਤਕੀ ਨੀ ਸੁਖਪ੍ਰੀਤ। ਕਹਿੰਦੀ ਵੀ ਰੁਕ ਜਾ ਤਿਆਰੀ ਨਾਲ ਜਾਵਾਂਗੇ ਕੋਈ ਕੈਮਰੇ ਵੀ ਲਾ ਕੇ ਜਾਵਾਂਗੇ ਕੈਮਰਿਆਂ ਦੇ ਵਿੱਚ। ਉਹਦੇ ਗੁੱਡੀ ਨੇ ਵੀ ਸੁਣਿਆ ਸਹੀ ਦਿੱਤਾ ਸੀ ਬਤਾਰ ਸੀਸੀਟੀਵੀ ਕੈਮਰੇ ਲਵਾ ਲਓ ਚੋਰੀ ਵਾਲੇ ਤੇ ਉਹ ਅਸੀਂ ਲਾਵਾਂਗੇ ਹਲੇ। ਫਿਰ ਮੈਂ ਕਿਹਾ ਜ਼ਰੂਰ ਚਪੇੜਾਂ ਖਾਣੀਆਂ ਵਿਧੀ ਬੰਦ ਤੰਗ ਤਰੀਕੇ ਨਾਲ ਜਾਵਾਂਗੇ ਇਹ ਢੰਗ ਤਰੀਕੇ ਤੋਂ ਬਗੈਰ ਗਾਇਆ ਛਿੱਤਰ ਖਾ ਕੇ ਘਰ ਨੂੰ ਆਉਣ ਦਾ ਫਾਇਦਾ ਨਹੀਂ।
ਸਹੀ ਗੱਲ
ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਨੇ ਸੁਖਪ੍ਰੀਤ ਭਾਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਭਾਜੀ ਤੇ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਜੀ। ਤੇ ਅਗਲਾ ਜਿਹੜਾ ਗੀਤ ਧਾਰਮਿਕ ਗੀਤ ਆ ਜੀ ਕੰਧੇ ਸਰਹੰਦ ਦੀ ਆ ਪਤਾ ਜੀ ਸੁਣਦੇ ਹਾਂ। ਹਾਂ ਕੰਧੇ ਸਰਹੰਦ ਦੀ
ਸੁਣ ਹੱਥ
ਜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਆਵਾਜ਼ ਦੇ ਵਿਚ ਗੀਤ ਆਪਾਂ ਸੁਣਿਆ
ਜੀ। ਤੇ ਤਾਇਆ ਜੀ ਗੀਤ ਦੀਆਂ ਫਰਮਾਇਸ਼ਾਂ ਜਿਹੜੀਆਂ ਚੰਦਨ ਸੰਧੂ ਸਾਹਿਬ ਨੇ ਵੀ ਕੀਤੀਆਂ ਨੇ ਜੀ ਸ਼ਰਮੀਲਾ ਦੀ ਆਵਾਜ਼ ਦੇ ਉੱਤੇ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਅਕਾਲ। ਇਹ ਤਾਇਆ ਜੀ ਗੀਤ ਉਹ ਨੀਗਾ, ਗੀਤ ਇਹ ਹੈਗਾ ਵਾ ਕਿ ਜਿਹੜੇ ਪਿੱਠ ਪਿੱਛੇ ਵਾਰ ਕਰਦੇ ਨੇ ਓਦਾਂ ਦੇ ਯਾਰਾਂ ਮਿੱਤਰਾਂ ਤੋਂ ਸਤਿ ਸ੍ਰੀ ਅਕਾਲ ਚੰਗੀ।
ਅੱਛਾ, ਨਾ ਨੀ ਲਿਆ ਇਹਨੇ ਯਾਰਾਂ ਦਾ, ਨਾ ਵੀ ਯਾਦ ਫਿਰ ਲੈ ਲੈਂਦਾ। ਜਿਹੜੇ ਦੋ ਚਾਰ ਹੈਗੇ ਜਿਹੜੇ ਬੁਲਾਉਂਦੇ ਚੰਦਨ ਸਾਹਿਬ, ਉਹ ਚੰਦਨ ਦੇ ਯਰਾਨੇ ਜਿਹੜੇ ਹੁੰਦੇ ਆ ਉਹ ਸੱਪਾਂ ਨਾਲ ਹੀ ਹੁੰਦੇ ਆ। ਤੈਨੂੰ ਤਾਂ ਫਿਰ ਚੰਦਨ ਦੇ ਬਾਰੇ ਪਤਾ ਘੱਟ ਹੋਣਾ। ਮੈਂ ਤੇ ਚੰਦਨ ਦਾ ਬਾਗ ਵੇਖ ਗਏ, ਸੱਪ ਉਹਨਾਂ ਚੁੰਮਦੇ ਆ। ਤੇ ਚੰਦਨ ਦੀ ਵਿਸ਼ੇਸ਼ਤਾ ਗੁਰਬਾਣੀ ਦੇ ਵਿੱਚ 100 ਵਾਰ ਕਈ ਵਾਰ ਆਉਂਦੀ ਹੈ। ਚੰਦਨ ਦੇ ਬਾਰੇ ਭਗਤ ਕਬੀਰ ਜੀ ਵੀ ਬਹੁਤ ਉਹਦੇ ਬਾਰੇ ਗੱਲ ਕਰਦੇ ਨੇ, ਕਿਉਂਕਿ ਚੰਦਨ ਦੇ ਰੁੱਖ ਨਾਲ ਸੱਪ ਲਿਪਟੇ ਰਹਿੰਦੇ। ਤੇ ਯਾਨੀ ਸਿੱਧੇ ਨਾ ਕਹੀਏ ਤਾਂ ਆ ਸਿੱਧੇ ਤਰੀਕੇ ਨਾਲ ਕਹੀਏ ਵੀ ਚੰਦਨ ਦੀ ਯਾਰੀ ਸੱਪਾਂ ਨਾਲ ਹੁੰਦੀ ਹੈ। ਫਿਰ ਜ਼ਾਹਿਰ ਜੀ ਗੱਲ ਆ ਵੀ ਇਹਦੀ ਹੁਣ ਯਾਰੀ ਸੱਪਾਂ ਨਾਲ ਉਹ ਡੰਗ ਤੇ ਫਿਰ ਮਾਰਨਗੇ, ਭਾਵੇਂ ਕਿ ਚੰਦਨ ਨੂੰ ਕੋਈ ਫਰਕ ਨਹੀਂ ਪੈਂਦਾ। ਚੰਦਨ ਆਪਣੀ ਖੁਸ਼ਬੂ ਜਿਹੜੀ ਆ ਉਹ ਬਰਕਰਾਰ ਰੱਖਦਾ। ਪਰ ਇੱਕ ਗੱਲ ਤਾਂ ਪੱਕਾ, ਚੰਦਨ ਗਾਣਾ ਤਾਂ ਸੁਣੂਗਾ ਇਹੋ ਜਿਹਾ ਯਾਰਾਂ ਨੂੰ, ਸੋ ਤੇ ਸ੍ਰੀ ਅਕਾਲ ਚੰਗੀ ਜਿਹੜੀ ਆਪਣੇ ਯਾਰਾਂ ਦੇ ਡੰਗ ਮਾਰਦੇ ਫਿਰਦਿਆ। ਐਵੇਂ ਮਿਲ ਗਈ ਤਾਂ ਇਹਨੂੰ ਸੁਣਾ ਚੰਦਨ ਨੂੰ ਗੀਤ ਫਿਰ।
Thank you.
ਇਹ ਫਿਰ ਓਹੀ ਗੱਲ ਹੋਈ ਕਿ ਗੋਲੀ ਮਾਰੋ ਇਹੋ ਜਿਹਾ ਬਨੌਟੀ ਯਾਰ ਨੂੰ ਜਿਹੜੇ ਉਹ ਪਹਿਲਾਂ ਮਰੇ ਆ, ਉਹ ਮਾਰਨ ਦਾ ਕੋਈ ਫਾਇਦਾ ਨਹੀਂ। ਉਹ ਕਈ ਯਾਰ ਵੀ ਐਸੇ ਹੁੰਦੇ ਆ ਜਿਹੜੇ ਊ ਗੋਲੀ ਵਾਲੇ ਹੁੰਦੇ ਆ। ਗੋਲੀ ਆ, ਗੋਲੀ ਤਾਂ ਹੈ ਜੀ ਮਾਰਨੀ ਤੇ ਕਤਲ ਕੇਸ ਬਣਦਾ। ਉਹ ਗੋਲੀ ਵਾਲੇ ਬੱਤੇ ਦੀ ਗੱਲ ਕਰਨਾ, ਗੋਲੀ ਵਾਲੇ ਬੱਤੇ ਵਰਗੇ ਹੁੰਦੇ ਆ। ਇੱਦਾਂ ਦਾ ਇਹਨੂੰ ਤੇ ਇੱਕ ਗੋਲੀ ਵਾਲਾ ਬੱਤਾ ਹੀ ਪਿਆ ਦੀਏ ਨਾ, ਉਹਦੇ ਨਾਲ ਹੀ ਉਹਨਾਂ ਨੂੰ ਲੂਜ ਮੋਸ਼ਨ ਲੱਗ ਜਾਂਦੇ। ਯਾਰ ਵੀ ਕੋਈ ਹੁਣ ਸਹੀ ਯਾਰਾਂ ਕੇ ਯਾਰ ਮਿਲਦਾ ਇੱਥੇ ਕਿੱਥੇ ਆ ਦੁਨੀਆਂ। ਯਾਰ ਯਾਰ ਕਰਦੇ ਫਿਰ ਯਾਰੀਆਂ ਨਿਭਾਉਣੀਆਂ ਬੜੀਆਂ ਮੁਸ਼ਕਿਲ ਹੁੰਦੀਆਂ ਪੁੱਤ। ਜਾਨ ਤਲੀ ਕੇ ਧਰ ਕੇ ਯਾਰ ਦੇ ਨਾਲ ਖੜ ਜਾਣਾ, ਉਹ ਯਾਰੀ ਹੁੰਦੀ। ਉਹ ਮੈਨੂੰ ਇਹਦੇ ਭਾਜੀ ਦਾ ਮੁੰਡਾ ਵਿਖਾਵੇ, ਉਹ ਬੰਦੇ ਨੇ ਬੜੀ ਸੋਹਣੀ ਗੱਲ ਕਹੀ। ਕਹਿੰਦਾ ਦੋਵੇਂ ਜਾਣੇ ਬੈਠੇ ਆ, ਚੁੱਪ ਕਰਕੇ ਬੈਠੇ ਆ, ਪਰ ਉਹਨੂੰ ਫਿਰ ਵੀ ਖੁਸ਼ੀ ਆ ਵੀ ਮੇਰਾ ਯਾਰ ਮੇਰੇ ਕੋਲ ਬੈਠਾ। ਉਹ ਹੁੰਦੀ ਆ ਯਾਰੀ। ਉਹ ਮੈਂ ਕਿਹਾ ਸ਼ਾਬਾਸ਼ ਹੋ ਤੇਰੇ ਬਾਬਾ, ਯਾਰਾ ਲਿਆ ਛੱਡਿਆ। ਜਿੱਥੇ ਚੁੱਪ ਚ ਵੀ ਬੋਲਣਾ ਹੋ ਜਾਏ ਉਹਨੂੰ ਯਾਰੀ ਕਹਿੰਦੇ। ਯਾਰੀ ਕਿਤੇ ਵੇਖੀ ਸਾਧੂ ਸੰਤਾਂ ਦੀ, ਜਿੱਥੇ ਬਹਿ ਜਾਂਦੇ ਆਪਸ ਵਿੱਚ ਗੱਲ ਵੀ ਨਹੀਂ ਕਰਦੇ, ਪਰ ਉਹ ਇੱਕ ਗੱਲ ਬਾਤ ਹੋ ਵੀ ਰਹੀ ਹੁੰਦੀ ਆ ਕਿ ਬੰਦੇ ਦੇ ਵਿਚਾਰ ਜ਼ਰੂਰੀ ਨੂੰ ਬੋਲ ਕੇ ਦੱਸੇ ਜਾ ਸਕਦੇ ਆ। ਯਾਰ ਵੀ ਇੱਕ ਐਸੀ ਅਵਸਥਾ ਜਿਹੜਾ ਤੁਹਾਡੇ ਅੱਖਾਂ ਦੇ ਸਾਹਮਣੇ ਰਵੇ, ਤਾਂ ਸਾਹਮਣੇ ਰਵੇ ਬਿਨਾਂ ਭਾਵੇਂ। ਉਦਾਂ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਕੁਆਲੀ ਇੱਕ ਬੜੀ ਸੋਹਣੀ ਗਾਈ, ਇਹ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤਾਂ ਬੀਬਾ ਸਾਡਾ ਦਿਲ ਮੋੜ ਦੇ। ਆਹੋ ਦਿੰਦੀ ਤੈਨੂੰ ਹੁਣ ਦਿਲ ਤੇ ਅਸ਼ਾ ਦਿਲ ਪਾਲ ਲਾ ਇੱਥੇ, ਅਸੀਂ ਦਿਲ ਦਿਆਂਗੇ ਨਾਲੇ ਤੈਨੂੰ ਛਿੱਲ ਦਿਆਂਗੇ। ਤੇ ਉਹ ਅਗਲੀ ਫਿਰ ਇਹ ਕਹਿੰਦੀ ਮੈਂ ਤੈਨੂੰ ਦਿਲ ਵੀ ਦਿਆਂਗੇ, ਤੈਨੂੰ ਛਿੱਲ ਵੀ ਦਿਆਂਗੇ ਆਪਣੇ ਭਰਾਵਾਂ ਤੋਂ। ਮੈਂ ਆਈ ਤੇ ਆ ਗਈ ਤੇ ਤੈਨੂੰ ਛਿੱਲ ਵੀ ਦਿਆਂਗੇ, ਛਿੱਲੋਂਗੇ ਵੀ ਤੈਨੂੰ ਕੱਦੂ ਵਾਂਗੂ ਜਾਂ ਫਿਰ ਆਲੂਆਂ ਵਾਂਗੂ। ਆਮ ਤੌਰ ਤੇ ਜਿਹੜਾ ਦਿਲ ਦਿੰਦਾ ਉਹ ਢਿੱਲ ਨਹੀਂ ਦਿੰਦਾ, ਜਿਹੜਾ ਢਿੱਲ ਦਿੰਦਾ ਉਹ ਫਿਰ ਬੰਦੇ ਨੂੰ ਕੱਦੂ ਵਾਂਗੂ ਛਿੱਲ ਦਿੰਦਾ। ਆਮ ਤੌਰ ਤੇ ਪਿਆਰ ਮੁਹੱਬਤ ਦੇ ਵਿੱਚ ਵੀ ਸਾਹਮਣੇ ਬਹਿਣਾ ਬਹੁਤ ਜ਼ਰੂਰੀ ਨਹੀਂ। ਲੱਖਾਂ ਕਰੋੜਾਂ ਕਿਲੋਮੀਟਰ ਦੂਰ ਰਹਿ ਕੇ ਵੀ ਪਿਆਰ ਦਾ ਨਿੱਘ ਮਹਿਸੂਸ ਕੀਤਾ ਜਾ ਸਕਦਾ। ਉਹ ਇੱਕ ਸਾਧੂ ਨੂੰ ਕਿਸੇ ਨੇ ਫੜ ਕੇ ਤੇ ਉਹ ਬੜਾ ਫਕੀਰ ਬੰਦਾ ਸੀ, ਉਹਨੂੰ ਫੜ ਕੇ ਤੇ ਰਾਜੇ ਦੇ ਦਰਬਾਰ ਚ ਪੈਦਾ ਉਹਨੂੰ ਸ਼ਾਮਿਲ ਕੀਤਾ ਗਿਆ। ਉਹ ਮੰਗਦੇ ਦਿਨ ਸੀ ਤੇ ਰਾਜਾ ਕਹਿੰਦਾ ਵੀ ਇਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹ ਕਹਿੰਦੇ ਜੀ ਕਿੱਦਾਂ, ਉਹਨਾਂ ਦਾ ਫਾਂਸੀ ਨਾ ਦੋ ਇਹਨੂੰ। ਉਹ ਮੰਗਦੇ ਮਹੀਨੇ ਆ ਇਹਨੂੰ ਬਾਹਰ ਬੰਨ ਦਿਓ, ਠੰਡ ਚ ਠੰਡ ਚ ਬਾਹਰ ਦਿਓ, ਜਿੰਨਾ ਦੀ ਸ਼ੀਤ ਹਵਾਵਾਂ ਮੰਗਦੀਆਂ ਠੰਡ ਨਾਲ ਮਰ ਜਾਣਾ
ਜੀ।
ਅੱਛਾ ਲੀੜਾ ਲਤਾ ਇਹਦਾ ਲਾ ਦਿਓ ਵੀ ਮਾੜਾ ਮੋਟਾ ਲੀੜਾ ਲਤੇ ਨਾਲ ਜਿਹੜੀ ਠੰਡ ਰੁਕੂ ਉਹ ਸਹੀ। ਤੇ ਉਹਨੇ ਲਾ ਕੇ ਤੇ ਸਾਧੂ ਉੱਥੇ ਫਕੀਰ ਬੰਦਾ ਉਹਨੂੰ ਬੰਨ ਛੱਡਿਆ। ਤਾਂ ਉਹ ਸਾਰੀ ਰਾਤ ਹੀ ਉਹ ਜਾਗਦਾ ਰਿਹਾ, ਵੇਖਦਾ ਰਿਹਾ ਤੇ ਉਹ ਜੀਂਦਾ ਰਿਹਾ। ਦੂਸਰੇ ਦਿਨ ਵੇਖਿਆ ਸਾਰੇ ਫਕੀਰ ਤੇ ਜੀਂਦਾ। ਉਹ ਕਹਿੰਦੇ ਹੋਰ ਤੇ ਗੱਲਾਂ ਦੀਆਂ ਗੱਲਾਂ, ਚੱਲ ਤੂੰ ਸਜ਼ਾ ਦੇ, ਤੇਰੀ ਮਾਫ ਆਈ ਹੈ, ਤੈਨੂੰ ਸਜ਼ਾ ਦਿੱਤੇ, ਤੈਨੂੰ ਮਰਿਆ ਤੇ ਰੱਬ ਤੇਰੇ ਤੇ ਮਿਹਰਬਾਨ ਆ। ਵੀ ਅਸੀਂ ਇਹ ਸਮਝਦੇ ਹਾਂ ਵੀ ਰੱਬ ਤੇਰੇ ਤੇ ਮਿਹਰਬਾਨ ਆ ਤੇ ਫਿਰ ਇਹਨੂੰ ਸਜ਼ਾ ਦੁਆਰਾ ਦੇਣੀ ਕਿ, ਪਰ ਇਹ ਦੱਸ ਵੀ ਤੂੰ ਜੀਂਦਾ ਕਿੱਦਾਂ ਰਿਹਾ। ਜਿਵੇਂ ਯਾਰ ਜੀਂਦਾ ਰਹਿੰਦਾ ਯਾਰ ਨੂੰ ਵੇਖ ਕੇ ਦੂਰ ਹੋਵੇ। ਉਹ ਕਹਿੰਦਾ ਵੀ ਦੂਰ ਕੁੱਲੀ ਦੇ ਵਿੱਚ ਕਿਸੇ ਦਾ ਦੀਵਾ ਜਗਦਾ ਸੀ, ਉਹਦਾ ਮੈਂ ਸੇਕ ਸੇਕਦਾ ਰਿਹਾ। ਮੈਂ ਉਹ ਕਲਪਨਾ ਕੀਤਾ ਕਿ ਮੈਂ ਉਸ ਅੱਗ ਨੂੰ ਸੇਕ ਰਿਹਾ ਦੀਵੇ ਦੀ ਨੂੰ। ਉਹ ਦੀਵੇ ਦੀ ਅੱਗ ਜਦੋਂ ਮੈਨੂੰ ਠੰਡ ਲੱਗਦੀ ਤੇ ਮੈਂ ਹੱਥ ਉਹਦੇ ਤੇ ਰੱਖ ਛੱਡਦਾ ਸੀ ਤੇ ਮੈਨੂੰ ਨਿੱਘ ਮਿਲਦਾ ਰਿਹਾ, ਮੈਨੂੰ ਸੇਕ ਮਿਲਦਾ ਰਿਹਾ ਤੇ ਮੈਂ ਜੀਂਦਾ ਰਿਹਾ
ਜੀ।
ਜਿਹੜਾ ਰਾਜਾ ਸੀ ਉਹ ਕਹਿੰਦਾ ਇਹਨੂੰ ਯਾਦ ਕਰ ਦੇ।
ਅੱਛਾ ਛੱਡ ਦਿੱਤਾ?
ਹਾਂ। ਕਹਿੰਦਾ ਉਹ ਚੱਕ ਲਓ ਜਿਹਦਾ ਦੀਵਾ ਜਗਦਾ, ਉਹਨੂੰ ਹੁਣ ਸਿੱਧਾ ਮੌਤ ਦੇ ਘਾਟ ਹੀ ਟਾਰ ਦਿਓ, ਫਾਹੇ ਲਾ ਦਿਓ। ਤੂੰ ਸਾਡਾ ਬੰਦਾ ਮਰਨੋਂ ਬਚਾ ਲਿਆ ਜਾਂ ਹੁਣ ਵਾਰੀ ਤੇਰੀ ਆ। ਮਗਰੋਂ ਉਦੋਂ ਬਾਅਦ ਕਹਿੰਦੇ ਵੀ ਕਿਸੇ ਨੇ ਲਾਗੇ ਛਾਗੇ ਉਹਦੇ ਦੀਵਾ ਨਹੀਂ ਬਾਲਿਆ, ਵੀ ਇਹਦਾ ਪਤਾ ਕੋਈ ਨਹੀਂ, ਜਿਹੜਾ ਦੀਵਾ ਬਾਲਦਾ ਉਹਨੂੰ ਮਾਰ ਦਿੰਦਾ ਰਾਜਾ। ਰਾਜੇ ਨੂੰ ਗੁੱਸਾ ਫਿਰੋ ਤੇ ਵੀ ਤੂੰ ਕਾਹਨੂੰ ਦੀਵਾ ਜਾਲ ਕੇ ਬੈਠਾ, ਮੇਰੀ ਇਹਨੂੰ ਸਜ਼ਾ ਦਿੱਤੀ ਆ, ਤੂੰ ਮੰਨ ਨਹੀਂ ਦਿੱਤਾ। ਉਹਨੂੰ ਉਹਨੇ ਛੱਡ ਦਿੱਤਾ ਉਦੋਂ
ਜੀ।
ਵੇਲਾ ਵੀ ਇਹ ਵੀ ਰੱਬ ਦੇ ਰੰਗ ਹੁੰਦੇ ਆ, ਕਿਸੇ ਦੀ ਮੌਤ ਕੋਈ ਮਰ ਜਾਂਦਾ ਕਈ ਵਾਰ, ਉਹ ਦੇਖ ਲਾ ਉਹਨੂੰ ਛੱਡਣਾ ਸੀ ਉਹਨੂੰ ਫੜਨਾ ਸੀ। ਤੇ ਕਈ ਵਾਰ ਹੁਣ ਹੀ ਬੰਦੇ ਨੂੰ ਏਦਾਂ ਚਕਾਨੀ ਦੇ ਜਾਂਦੀ। ਵਾਕਿਆ ਤਾਂ ਜੀ ਗੱਲ ਤੁਹਾਡੀ ਸਹੀ ਹੈ, ਇਹਨੇ ਵੀ ਹੁਣ ਜਿਹਨੂੰ ਆਉਣੀ ਉਹਨੂੰ ਆਉਣੀ। ਆਮ ਤੌਰ ਤੇ ਹੁਣੇ ਕਦੇ ਕਿਸੇ ਨੂੰ ਮਾਰਾ ਦੱਸਿਆ ਸੀ ਵੀ ਸਾਡੀ ਮਾਸੀ ਸੀ ਤਾਰੋ, ਤਾਰੋ ਮਰ ਗਈ ਇਧਰੋਂ ਜਦੋਂ ਬੀਬੀ ਸਾਡੀ ਦਵਾਈਆਂ ਪਾਵੇ ਤਾਰੋ ਮੇਰੀ ਭੈਣ ਮਰ ਗਈ, ਭੈਣ ਮਰ ਗਈ, ਅਸੀਂ ਵੀ ਬਥੇਰਾ ਮਾਸੀ ਮਾਸੀ ਕਰੀਏ। ਮਰ ਗਏ ਤੇ ਪਿੰਡ ਸਾਰਾ ਇਕੱਠਾ ਹੋ ਗਿਆ ਗਿਆ, ਉਹਨੂੰ ਫਟੇ ਤੇ ਪਾ ਕੇ ਲਿਆਉਣ ਲੱਗੇ। ਜਦੋਂ ਉੱਥੇ ਲੱਕੜਾਂ ਤੇ ਰੱਖਣ ਹੀ ਲੱਗੇ ਸੀ ਤੇ ਕਹਿੰਦੇ ਸੀ ਘਿਓ ਘਿਓ ਪਾਓ, ਤੇ ਉਹ ਜਦੋਂ ਮੂੰਹ ਚ ਘਿਓ ਪਾਇਆ ਤੇ ਖਾਣ ਲੱਗ ਪਈ। ਜਦੋਂ ਖਾਣ ਲੱਗ ਪਈ ਤੇ ਦੁਨੀਆ ਭੱਜ ਤੁਰੀ, ਕਿਉਂ ਓਦਾਂ ਹੀ ਕਹਿਣਾ ਭੂਤ ਕੀੜੇ ਖਰੇ ਆ ਗਈ ਆ। ਤੇ ਉਹ ਕਹਿੰਦੀ ਵੀ ਫਿਨੀਏ ਬਈ ਇਹ ਸਹੇਲੀ ਸੀ ਫਿਨੀ, ਕਹਿੰਦੀ ਫਿਨੀਏ ਘਿਓ ਬੜਾ ਮਿੱਠਾ 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 ਹੈ, ਕਹਿੰਦੀ ਮਿੱਠੇ ਮਿੱਠੇ ਨੂੰ ਦੇਖਦੀ ਆ ਇੱਥੇ ਤੇ ਤੂੰ ਮਰ ਗਈ ਸੀ। ਫਿਰ ਉਹਨੇ ਸਾਰਾ ਕੁਝ ਦੱਸਿਆ ਮੈਂ ਕਿੱਦਾਂ ਕਿੱਦਾਂ ਮਰੀ, ਕਿੱਦਾਂ ਕਿੱਦਾਂ ਮੈਨੂੰ ਜਮਦੂਰ ਤੇ ਲੈ ਗਿਆ। ਅਸੀਂ ਜਿਹਨੇ ਕਿ ਮਾਸੀ ਜੀਂਦੀ ਰਹੀ ਤੇ ਮਜ਼ਾਕ ਹੀ ਉਹਦਾ ਉਡਾਉਂਦੇ ਰਹੇ ਵੀ ਮਾਸੀ ਨੂੰ ਧਰਮ ਰਾਜ ਆਪ ਛੱਡਣ ਆਇਆ, ਮਾਸੀ ਵੀ ਕਹਿੰਦੀ ਸੀ ਆਪ ਹੀ ਛੱਡਣ ਆਇਆ। ਤੇ ਉਹ ਤਾਂ ਬਚ ਗਈ, ਨਾਲ ਦੀ ਜਿਹੜੀ ਸੀ ਤਾਰੋ ਉਸੇ ਪਿੰਡ ਦੀ ਉਹ ਮਰ ਗਈ। ਕਹਿੰਦੀ ਉਹ ਧਰਮਰਾਜ ਕਹਿੰਦਾ ਵੀ ਗਲਤ ਤਾਰੋ ਚੱਕੀ ਗਈ, ਹੁਣ ਦੂਸਰੀ ਅਸਲੀ ਤਾਰੋ। ਪਹਿਲਾਂ ਧਰਮਰਾਜ ਦੇ ਵਿੱਚ ਵੀ ਐਰਰ ਬੜੇ ਆਉਂਦੇ, ਮੋਬਾਈਲਾਂ ਦੇ ਵਿੱਚ ਫਾਲਟ ਵਾਇਰਸ ਆ ਜਾਂਦੇ, ਉਦੋਂ ਉਹਦੇ ਚ ਵੀ ਆਉਂਦੇ। ਲਿਖਤ ਪੜ੍ਹਦਾ ਹੁਣ ਉਹਦਾ ਵੀ ਕੰਪਿਊਟਰ ਰੱਖਿਆ ਨਾਲ, ਸਹੀ ਬੰਦਾ ਹੀ ਚੱਕਦਾ। ਪਹਿਲਾਂ ਉਹ ਵੀ ਕਾਗਜ਼ ਪੱਤਰ ਬਣਾਉਣਾ ਹੋ ਜਾਂਦੇ, ਫੋਟੋ ਫਾਟੋ ਕੇ ਹੋਰ ਦੇ ਤੇ ਲੱਗ ਜਾਂਦੀ ਹੋਊਗੀ, ਉਹ ਚੱਕ ਲਿਆ। ਤੇ ਉਦੋਂ ਬਾਅਦ ਆਏ ਇੱਦਾਂ ਕਈ ਵਾਰ ਕਿਸੇ ਦੀ ਮੌਤ ਕੋਈ ਹੋਰ ਵੀ ਮਰ ਜਾਂਦਾ। ਜੇ ਅਸੀਂ ਜਦੋਂ ਵੀ ਮਾਸੀ ਨੂੰ ਛੇੜਨਾ ਸੀ ਕਹਿਣਾ ਮਾਸੀ ਵੀ ਤੂੰ ਕਰ ਮਾਂ ਤੈਨੂੰ ਧਰਮ ਯਾਦ ਛੱਡਣਾ ਹੋ ਗਿਆ, ਤੁਹਾਨੂੰ ਬਾਂਦਰਾਂ ਨੂੰ ਕਹਿੰਦੀ ਦੱਸ ਕੇ ਮੈਂ ਪਛਤਾਉਣੀ। ਮੈਨੂੰ ਕਈਆਂ ਦੀਆਂ ਸੋਹਾਂ ਪਾਈਆਂ ਉਹਨੇ ਵੀ ਦੱਸੀਆਂ ਦੱਸੀਆਂ ਦੱਸੀਆਂ, ਦੱਸਣਾ ਦਸਾਉਣਾ ਕੀ ਸੀ। ਏਦਾਂ ਵੀ ਹੋ ਜਾਂਦੀ ਹੈ, ਲੈ ਹੁੰਦੀ ਏਦਾਂ। ਤੇ ਲਓ ਪਤਾ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀ ਆ ਉਹ ਜਾਰੀ ਰੱਖਾਂਗੇ ਪਿਆਰੇ ਦੋਸਤਾਂ ਦੇ ਨਾਲ। ਤੇ ਪਿਆਰੇ ਦੋਸਤੋ ਇੱਕ ਛੋਟੀ ਜਿਹੀ ਬ੍ਰੇਕ, ਇੱਕ ਛੋਟੇ ਜਿਹੇ ਵਿਰਾਮ ਦਾ ਸਮਾਂ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਜਾਰੀ ਰੱਖਾਂਗੇ ਤੇ ਆਪਾਂ ਗੀਤ ਸੰਗੀਤ ਵੀ ਜਾਰੀ ਰੱਖਾਂਗੇ। ਅਗਰ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ rikwest@harmanradio.com ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਪ੍ਰੋਗਰਾਮ ਚ ਭੇਜਿਆ ਜਾ ਸਕਦਾ। ਸ਼ਹੀਦੀ ਦਿਹਾੜਾ ਪੂਰੀ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਤੇ ਉਸ ਸ਼ਹੀਦਾਂ ਨੂੰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਹਰਮਨ ਰੇਡੀਓ ਆਸਟ੍ਰੇਲੀਆ ਦੀ। ਤੇ ਇਸ ਬ੍ਰੇਕ ਤੋਂ ਬਾਅਦ ਆਪਾਂ ਤਾਂ ਜੀ ਫਿਰ ਧਾਰਮਿਕ ਗੀਤ ਕੋਈ ਸੁਣਾਂਗੇ ਜ਼ਰੂਰ। ਆਹ ਤਾਂ ਸੁਣਨੇ ਆਪਾਂ ਧਾਰਮਿਕ ਲੈ ਲਾਭ ਮਿਲ ਗਈ ਤੀ ਜੁੜੀਆਂ ਤਾਂ ਫਿਰ ਕਿਆ ਲਾ ਗਈਆਂ ਲਵਾ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਉਹ ਬਤੀਜ ਘਰੇ ਹੀ ਆ,
ਆਜੋ ਤਾਇਆ ਜੀ ਲੰਘਿਆ।
ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ।
ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ।
PSD ਰੈਨੋਵੇਸ਼ਨ?
ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ।
ਵਾਹ ਵਾਹ ਵਾਹ।
ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ।
जी हाँ, सब तो सस्तियां फ्लाइट टिकटां दे लई आप भी विजिट करो friendsflight.com.au। वधेरे जानकारी लई कॉल करो ऑस्ट्रेलिया ऑफिस ते 02974598500 ते, या फिर इंडिया ऑफिस ते कॉल करन दे लई नंबर है 7837236236। friendsflight.com.au।
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लेके 8 बजे तक, माइग्रेशन नाल जुड़े हर सवाल दा जवाब लेके।
सो दोस्तो, सुनना ना भुल्यो द माइग्रेशन शो विद रोहित मोहन एंड रणबीर सिंह ओनली ऑन हरमन रेडियो।
ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ।
ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ, ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80 1300 941 180।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਪਿਆਰੇ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਹਾਂ ਜੀ। ਸੁਣਨ ਵਾਲੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ। ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪਾਂ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ ਕਰਨੇ ਆ। ਸ਼ਹਾਦਤਾਂ ਨੂੰ ਕਦੇ ਬੋਲਣਾ ਨਹੀਂ ਚਾਹੀਦਾ। ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ, ਪੂਰੇ ਪਰਿਵਾਰ ਦਾ ਹੀ, ਮਾਤਾ ਜੀ, ਉਹ ਗੁਰੂ ਜੀ, ਸਾਰਿਆਂ ਦੀ ਸ਼ਹਾਦਤ ਜਿਹੜੀ ਆ ਉਹਨੂੰ ਆਪਾਂ ਕੋਟ ਕੋਟ ਪ੍ਰਣਾਮ ਕਰਨੇ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜੋ ਸਿਧਾਂਤ ਦਿੱਤੇ ਸੀ ਸਾਨੂੰ, ਉਹਨਾਂ ਨੇ ਕਿਹਾ ਸੀ ਵੀ ਆਪਣੇ ਸਿਧਾਂਤਾਂ ਦੇ ਖਰੇ ਉਤਰੋ। ਖਾਲਸ, ਖਾਲਸਾ, ਸ਼ੁੱਧ, ਸ਼ੁੱਧਤਾ ਹੋਣੀ ਬੜੀ ਜ਼ਰੂਰੀ ਇਨਸਾਨ ਦੇ ਵਿੱਚ। ਇਨਸਾਨ ਅਗਰ ਸ਼ੁੱਧ ਹੋਊਗਾ, ਪਿਓਰ ਹੋਊਗਾ, ਪਾਕ ਹੋਊਗਾ, ਪਵਿੱਤਰ ਹੋਊਗਾ, ਤਾਂ ਉਹਨੂੰ ਕੋਈ ਵੀ ਕਿਸੇ ਤਰੀਕੇ ਦੀ ਮਾਨਸਿਕ ਨਾ ਸਰੀਰਕ ਕੋਈ ਤੰਗੀ ਜਾਂ ਉਹ ਤੋਸ਼ੀ ਬਿਮਾਰੀ ਨਹੀਂ ਹੋ ਸਕਦੀ। ਕਿਉਂਕਿ ਮਨ ਦੀ ਅਵਸਥਾ ਅਗਰ ਨਰੋਈ ਆ, ਮਨ ਅਗਰ ਆਨੰਦ ਚ ਰਹਿੰਦਾ, ਮਨ ਅਗਰ ਕੋਈ ਦੁੱਖ ਤਕਲੀਫ ਚ ਨਹੀਂ, ਤੇ ਤਨ ਵੀ ਸਾਡਾ ਖਿੜਿਆ ਰਹਿੰਦਾ। ਮੈਂ ਅੱਗੇ ਵੀ ਗੱਲ ਉਦਾਹਰਨ ਦਿੱਤੀ ਸੀ ਵੀ ਇੱਕ ਡਰਾਈਵਰ ਜਿਹੜਾ ਚੰਗਾ ਗੱਡੀ ਚਲਾਉਣਾ ਜਾਣਦਾ ਤਾਂ ਉਹ ਹਜੋਕੇ ਤੋਂ ਹੌਲੀ ਵੀ ਕਰਦਾ, ਟੋਏ ਟਿੱਬੇ ਤੋਂ ਬਿਲਕੁਲ ਹੌਲੀ ਕਰਦਾ, ਤਾਂ ਗੱਡੀ ਨੂੰ ਸਾਂਭ ਕੇ ਰੱਖਦਾ, ਮਿੱਟੀ ਘਟਾ ਨਹੀਂ ਪੈਣ ਦਿੰਦਾ, ਤਾਂ ਉਹ ਗੱਡੀ ਜਿਹੜੀ ਆ ਲੰਮਾ ਸਮਾਂ ਤੱਕ ਚੱਲਦੀ ਹੈ। ਇੱਕ ਡਰਾਈਵਰ ਆ ਜਿਹੜਾ ਕੋਈ ਟੋਆ ਨਹੀਂ ਵੇਖਦਾ, ਟਿੱਬਾ ਨਹੀਂ ਵੇਖਦਾ, ਟੋਏ ਤੋਂ ਬਥੇਰੇ ਤੇਜ਼ ਕਰਨ ਦਾ, ਮੋੜ ਮਾੜ ਤੋਂ ਉਦੋਂ ਵੀ ਤੇਜ਼ ਕਰਨ ਦਾ ਵੀ ਕਾਹੇ 'ਚ ਵੱਜੀਏ ਤਾਂ ਕੰਮ ਸੂਤੀ, ਤਾਂ
ਭਜਾਉਂਦਾ ਵੀ ਤੇਜ਼ ਆ, ਬ੍ਰੇਕਾਂ ਵੀ ਲਾਉਂਦਾ, ਕੋਈ ਸਰਵਿਸ ਵੀ ਨਹੀਂ ਕਰਾਉਂਦਾ, ਮਿੱਟੀ ਘੱਟਾ ਪਿਆ ਤੇ ਪਿਆ ਹੀ ਰਹਿੰਦਾ। ਇਸ ਤਰ੍ਹਾਂ ਦਾ ਡਰਾਈਵਰ ਆ, ਉਹ ਗੱਡੀ ਦੀ ਮਨਿਆਦ ਕੁਛ ਨਹੀਂ ਰਹਿ ਜਾਂਦੀ, ਗੱਡੀ ਤਿੰਨਾਂ ਚਾਰਾਂ ਸਾਲਾਂ ਜੀ ਖੜਕ ਜਾਂਦੀ। ਤੇ ਜਿਹੜਾ ਇੱਕ ਡਰਾਈਵਰ ਜਿਹੜਾ ਸੰਭਲ ਕੇ ਚੱਲਦਾ, ਉਹ 10-20 ਸਾਲ ਉਸੇ ਗੱਡੀ ਨੂੰ ਨਵੀਂ ਨਕੋਰੀ ਰੱਖਦਾ। ਏਦਾਂ ਹੀ ਸਰੀਰ ਜਿਹੜਾ ਵਾ ਉਹ ਗੱਡੀ ਲਾ ਲਓ ਤੇ ਮਨ ਉਹਦਾ ਡਰਾਈਵਰ ਲਾ ਲਓ, ਸਾਡਾ ਸਰੀਰ ਨਾਤਾ ਧੋਤਾ ਹੋਊਗਾ ਕਿ ਲਿਬੜਿਆ ਤਿਬੜਿਆ, ਇਹ ਉਸ ਡਰਾਈਵਰ ਮਨ ਦੇ ਉੱਤੇ ਹੀ। ਅਸੀਂ ਕਿਸੇ ਨੂੰ ਨਿੰਦਿਆ ਕਰਾਂਗੇ ਜਾਂ ਕਿਸੇ ਦੀ ਸਿਰ ਤੋਂ ਸਲਾਹ ਕਰਾਂਗੇ, ਮਨ ਦੇ ਉੱਤੇ ਹੀ। ਅਸੀਂ ਨਸ਼ਿਆਂ ਵਾਲੇ ਪਾਸੇ ਲੈ ਕੇ ਜਾਵਾਂਗੇ ਸਰੀਰ ਨੂੰ ਕਿ ਰੱਬ ਵਾਲੇ ਪਾਸੇ ਨੂੰ ਜਾਵਾਂਗੇ, ਮਨ ਦੀ ਇਹ ਸਾਰੀ ਸਥਿਤੀ ਹੈ। ਮਨ ਸਾਡਾ ਕਿੱਧਰ ਨੂੰ ਜ਼ੋਰ ਪਾ ਜ਼ਿਆਦਾ ਪਾਉਂਦਾ, ਉਧਰ ਨੂੰ ਅਸੀਂ ਜਾਵਾਂਗੇ। ਇਸ ਕਰਕੇ ਮਨ ਜਿਹੜਾ ਇਹਦੀ ਮਹਾਨਤਾ ਬੜੀ ਆ। ਮਹਾਰਾਜ ਵੀ ਕਹਿੰਦੇ, ਮਨ ਦੀ ਵਿਸ਼ੇਸ਼ਤਾ ਮਹਾਰਾਜ ਵੀ ਕਰਦੇ ਨੇ ਕਿ ਜੋ ਮਨ ਨੂੰ ਜਿੱਤ ਲੈਂਦਾ ਉਹ ਫਿਰ ਜੱਗ ਨੂੰ ਵੀ ਜਿੱਤ ਲੈਂਦਾ। ਮਨ ਨੂੰ ਜਿੱਤਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕਿਉਂਕਿ ਇਹਦਾ ਸੁਭਾਅ ਚੰਚਲ ਆ। ਚੰਚਲ ਦਾ ਮਤਲਬ ਇੱਕ ਥਾਂ ਨਹੀਂ ਟਿਕ ਕੇ ਬਹਿੰਦਾ, ਇਹਦੀ ਜੇ ਕੋਈ ਇੱਕ ਖੁਆਇਸ਼ ਪੂਰੀ ਹੋ ਗਈ ਤੇ ਅਗਲੀ ਖੁਆਇਸ਼ ਨਾਲ ਹੀ ਪੈਦਾ ਹੋ ਜਾਂਦੀ ਆ। ਇਹ ਨਹੀਂ ਕਹਿੰਦਾ ਵੀ ਹੁਣ ਭਾਈ ਨੰਦ ਆ, ਮੇਰੀ ਫਰਮਾਇਸ਼ ਪੂਰੀ ਹੋ ਗਈ, ਖੁਆਇਸ਼ ਪੂਰੀ ਹੋ ਗਈ। ਜੇ ਤੇਰਾ ਮਿੱਠਾ ਖਾਣ ਨੂੰ ਚਿੱਤ ਕਰਿਆ ਤਾਂ ਲੂਣ ਵਾਲੇ ਨੂੰ ਚਿੱਤ ਕਰਿਆ ਹੋਣਾ, ਲੂਣ ਵਾਲਾ ਖਾ ਲਿਆ ਤੇਰਾ ਮਿੱਠੇ ਨੂੰ ਚਿੱਤ ਕਰਨਾ, ਜੇ ਕੋਈ ਖਾ ਲਿਆ ਤਾਂ ਪੀਣ ਨੂੰ ਚਿੱਤ ਕਰਿਆ ਹੋਣਾ, ਜੇ ਪੀ ਲਿਆ ਤਾਂ ਕੁਝ ਖਾਣ ਨੂੰ ਚਿੱਤ ਕਰਿਆ। ਮਨ ਇੱਕ ਥਾਂ ਤੇ ਟਿਕਦਾ ਹੀ ਨਹੀਂ। ਮਾਇਆ ਲੈ ਲਈ ਆ, ਇਹਨੇ ਕਹਿਣਾ ਵੀ ਹੁਣ ਮਾਇਆ ਨਾਲ ਤਾਂ ਸਰਦਾ ਵਾ, ਹੁਣ ਮੇਰੇ ਦੁਨੀਆਂ ਸਲਾਮਾ ਕਰੇ, ਮੈਂ ਸੱਤਾ ਚ ਆ ਜਾਣਾ। ਸੱਤਾ ਚ ਆ ਗਿਆ ਤੇ ਉਹਨੂੰ ਉਦੋਂ ਮਾਇਆ ਦਾ ਫੋਰ ਹੋ ਜਾਣਾ। ਇਹ ਮਤਲਬ ਕੋਈ ਵੀ ਕਿਤੇ ਵੀ ਜਗ੍ਹਾ ਦੇ ਉੱਤੇ ਕੋਈ ਵੀ ਚੀਜ਼ ਵੇਖ ਲਾ ਵੀ ਇਹ ਨਹੀਂ ਟਿਕ ਸਕਦਾ, ਇਹਨੂੰ ਟਿਕਾਉਣਾ ਬੜਾ ਮੁਸ਼ਕਲ ਹੋ ਗਿਆ ਅੱਜ ਦੇ ਸਮੇਂ ਦੇ ਵਿੱਚ, ਤੇ ਟਿਕ ਕਿੱਦਾਂ ਸਕਦਾ ਜੇ ਇਹਨੂੰ ਮਾਂਜੀਏ। ਕਹਿੰਦੇ ਜੂਠੇ ਭਾਂਜੇ ਨੂੰ ਮਾਂਜੀਏ ਤੇ ਚਮਕ ਉੱਠਦਾ। ਮਨ ਦੇ ਵਿੱਚ ਵੀ ਜਿਹੜੀ ਮੈਲ ਬਹੁਤ ਜੰਮੀ ਗਈ ਹੈ ਸਦੀਆਂ ਤੋਂ, ਇਹ ਮੈਲਾ ਜਨਮਾਂ ਜਨਮਾਂ ਦਾ, ਇਸ ਜਨਮ ਦਾ ਵੀ ਮੈਲਾ ਨਹੀਂ, ਕਈ ਜਨਮਾਂ ਦੀ ਇਹ ਤੇ ਮੈਲ ਲੱਗੀ ਆ। ਇਹ ਮੈਲ ਉਤਰੂਗੀ ਮਹਾਰਾਜ ਦੀ ਬਾਣੀ ਦੇ ਨਾਲ। ਜਦੋਂ ਆਪਾਂ ਗੁਰੂ ਦੀ ਬਾਣੀ ਸੁਣਦੇ ਹਾਂ ਤੇ ਇਹ ਮੈਲ ਜਿਹੜੀ ਆ ਇਹ ਸਾਫ਼ ਹੁੰਦੀ। ਮਨ ਮੈਲਾ ਤੇ ਰੋਗੀ ਹੋਊਗਾ। ਮਨ ਜਿਹੜਾ ਵਾ ਉਹ ਜੇ ਚਮਕਿਆ ਹੋਇਆ ਸੁੰਦਰ ਆ, ਇਹਦੇ ਸਾਫ਼ ਸਫਾਈ ਹੋਈ ਆ, ਇਹ ਮਨ ਨਰੋਗੀ ਹੋਊਗਾ। ਤੇ ਨਰੋਗੀ ਮਨ ਹੀ ਨਰੋਗੀ ਦੇਹ ਨੂੰ ਜਨਮ ਦੇ ਸਕਦਾ ਤੇ ਦੇਹ ਨੂੰ ਤੰਦਰੁਸਤ ਰੱਖ ਸਕਦਾ। ਮੈਂ ਪਹਿਲਾਂ ਵੀ ਗੱਲ ਜਿਹੜੀ ਡਰਾਈਵਰ ਵਾਲੀ ਕੀਤੀ ਕਿ ਮਨ ਦੀ ਸਾਰੀ ਖੇਡ ਆ
ਜੀ।
ਜੋ ਵੀ ਤੂੰ ਵੇਖ ਰਿਹਾ ਇਹ ਸਭ ਮਨ ਦੀਆਂ ਕਾਢਾਂ ਹੀ ਕੱਢੀਆਂ ਹੋਈਆਂ। ਮਨ ਨੇ ਜ਼ਰੂਰਤ ਮਹਿਸੂਸ ਕੀਤੀ ਤੇ ਉਹਨੂੰ ਕੋਈ ਨਾ ਕੋਈ ਕਾਢ ਕੱਢ ਲਈ, ਚਾਹੇ ਉਹ ਟੈਲੀਫੋਨ, ਟੈਲੀਵਿਜ਼ਨ, ਟੈਲੀ ਜੋ ਵੀ ਟੈਲੀਵਿਜ਼ਨ, ਟੈਲੀ ਦੂਰ ਤੋਂ ਬੈਠੇ। ਟੈਲੀ ਦਾ ਮਤਲਬ ਹੁੰਦਾ ਅੰਗਰੇਜ਼ੀ ਦਾ ਦੂਰੀ। ਟੈਲੀਫੋਨ ਮਤਲਬ ਗੱਲ ਹੋ ਜਾਣੀ ਦੂਰ ਤੋਂ, ਟੈਲੀਵਿਜ਼ਨ ਬੈਠੇ ਦੇਖ ਲੈਣੇ ਦੂਰ ਤੋਂ, ਤੇ ਰੇੜੂਆ ਵੇਖ ਲਾ ਇੱਕ ਦੂਰ ਤੋਂ ਸੁਣਿਆ ਜਾਂਦਾ, ਤਾਂ ਵੀ ਉਹਨੂੰ ਟੈਲੀ ਨਹੀਂ ਕਹਿੰਦੇ। ਸਹੀ ਗੱਲ, ਉਹਨੂੰ ਰੇੜੂਆ ਕਹਿੰਦੇ। ਖੋਰੇ ਮੋਰੇ ਟੈਲੀ ਰੇੜੂਆ ਹੀ ਹੋਵੇ, ਟੈਲੀ ਚੱਕ ਦਿੱਤਾ ਹੋਵੇ, ਕੱਲਾ ਹੀ ਰੇੜੂਆ ਹੋ ਗਿਆ ਹੋਵੇ। ਆਮ ਤੌਰ ਤੇ ਹਰ ਚੀਜ਼ ਦੂਰ ਦੀ ਨਾਲ ਕੁਝ ਕਾਢਾਂ ਜਿਹੜੀਆਂ ਬੰਦੇ ਨੇ ਜਿੰਨੀਆਂ ਵੀ ਕੱਢੀਆਂ ਦਿਮਾਗ ਤੋਂ ਕੱਢੀਆਂ ਗਈਆਂ। ਜੇ ਉਹਨੇ ਚੰਗੀਆਂ ਬਚਾਉਣ ਦੇ ਲਈ ਵੀ ਕਾਢਾਂ ਕੱਢੀਆਂ ਵੀ ਬੰਦਾ ਗੱਡੀ ਚਲਾਉਂਦਾ ਏਅਰ ਬੈਗ ਜਿਹੜੇ ਉਹਨੂੰ ਕਹਿੰਦੇ, ਏਅਰ ਬੈਗ ਜਿਹੜੇ ਗੱਡੀ ਵੱਜਣ ਤੇ ਖੁੱਲ ਜਾਂਦੇ ਤੇ ਬੰਦੇ ਦਾ ਸੱਟ ਲੱਗਣੋਂ ਬਚ ਜਾਂਦਾ। ਹਾਲਾਂਕਿ ਜਿੰਨੀ ਤੇਜ਼ ਦੁਨੀਆ ਗੱਡੀ ਚਲਾਉਂਦੀ ਆ, ਬੈਗ ਬੁਗ ਵੀ ਉਹ ਤਾਂ ਕੀ ਕਰ ਲੈਣਗੇ, ਤੇਜ਼ ਹੀ ਬੜੀ ਹੁੰਦੀ। ਬੈਗ ਜਿਹੜੇ ਬਚਾ ਲੈਂਦੇ, ਇਹਦਾ ਮਤਲਬ ਮਰਨ ਤੋਂ ਬਚਾਉਣ ਦੇ ਲਈ ਵੀ ਦਿਮਾਗ ਨੇ ਕਾਢ ਕੱਢੀ ਵੀ ਇਹਤੋਂ ਬਚਣਾ ਚਾਹੀਦਾ। ਇਹਦੇ ਉਲਟ ਸਪੀਡਾਂ ਹੀ ਇੰਨੀਆਂ ਕਰ ਦਿੱਤੀਆਂ, ਉਹ ਮਰਨ ਵਾਲਾ ਕੰਮ ਵੀ ਉਹੀ ਕਰ ਛੱਡਿਆ ਵੀ ਜੇ ਤੁਸੀਂ ਜਿੰਨੀ ਕੁ ਸੜਕ ਆ ਉਦੋਂ ਸਪੀਡ ਵਧਾਓ ਹੀ ਨਾ, ਤੇ ਬੰਦਾ ਉਤਰ ਕੇ ਥੋੜਾ ਭਜਾ ਲੈਣ ਲੱਗਾ ਜ਼ਿਆਦਾ ਤੇਜ਼ ਵੀ। ਸਪੀਡ ਇਹਦੀ ਬਣਾਓ ਮੁਲਕ ਦੇ ਹਿਸਾਬ ਨਾਲ, ਵੀ ਇੰਨੇ ਕੁ ਮੁਲਕ ਦੇ ਵਿੱਚ ਇੰਨੀ ਕੁ ਸਪੀਡ ਹੀ ਚੱਲੂ ਭਾਈ, ਬਾਹਲੀ ਸਪੀਡ ਤਾਂ ਚੰਗੀ। ਬੰਦਾ ਜਿੰਨਾ ਮਰਜ਼ੀ ਕਾਹਲੀ ਦੇ ਵਿੱਚ ਹੋਵੇ, ਉਹਨੂੰ ਕਹੋ ਵੀ ਜਿਹੜੀਆਂ ਗੱਡੀਆਂ ਵਾ ਉਹ ਭਾਈ ਇੰਨੀ ਕੁ ਸਪੀਡ ਚ ਚੱਲਦਾ ਜੀ। ਤਾਂ ਜੀ ਦੁਨੀਆ ਬੜੀ ਤੇਜ਼ ਆ, ਉਹਨਾਂ ਨੇ ਆਪਣੀ ਸਪੀਡ ਵਧਾ ਲੈਣੀ ਆ ਕਹਿ ਕੇ ਕਿਸੇ ਨੂੰ, ਉਹ ਆਪਦੀ ਸਪੀਡ ਤੇ ਵਧੀ ਵਧੀਆ ਗੱਡੀਆਂ ਦੀ ਨੀ ਘੱਟ ਕਰਦੇ। ਮੈਂ ਉਦੋਂ ਦੇਖਦਾ ਵੀਡੀਓ, ਮੈਨੂੰ ਕੋਈ ਦਿਖਾਵੇ, ਕਿਸੇ ਨੇ ਨਾ ਵੀਡੀਓ ਬਣਾਈ ਇੰਸਟਾਗ੍ਰਾਮ ਲਈ ਜਾਂ ਉਹ ਟਿਕਟਾਕ ਲਈ ਲਾ ਲਾ, ਉਹ ਕੈਮਰੇ ਨਾਲ ਵੀਡੀਓ ਬਣਾਉਣ ਡਿਆ ਤੇ ਸਪੀਡ ਵਿਖਾਉਣ ਡਿਆ, ਦੇਖੋ ਵੀ ਜੱਟ ਕਿੰਨੀ ਤੇਜ਼ ਚਲਾਉਂਦਾ। ਹੁਣ ਜੇ ਤੇਜ਼ ਚਲਾਉਂਦਾ ਤੇ ਹਨੇਰੇ ਦਾ ਸਮਾਂ ਤੇ ਉਹਨੇ 130-140 ਤੇ ਲਾਈ ਹੋਈ ਗੱਡੀ, ਉਧਰੋਂ ਕਿਤੇ ਮੋੜ ਆ ਗਿਆ ਤੇ ਉਥੋਂ ਮੁੜਿਆ ਨਾ ਗਿਆ, ਕਿਉਂਕਿ 30-40 ਤੇ ਕਿਤੇ 130-140 ਤੇ ਮੁੜਦਾ ਤੇ ਮੋੜ ਤੇ 30-40 ਤੇ ਮੁੜਨਾ ਹੋਵੇ ਤੇ ਬੰਦਾ ਪੁੱਠਾ ਹੋ ਜਾਂਦਾ। ਉਹਨੇ 130-140 ਤੇ ਜਦੋਂ ਮੋੜੀ, ਉਹ ਨਾਲ ਹੀ ਵਿੱਚ ਕਹੇ ਸਪਾਈ ਦੇ ਸਬੂਤ ਕਹਦੇ ਵੱਜੀ ਰੱਬ ਜਾਣਦਾ, ਨਾਲ ਹੀ ਕੱਠੀ ਹੋਈ ਗੱਡੀ ਬਚੀ ਗਈ। ਓਹੋ ਤੇ ਵੀਡੀਓ ਮਗਰੋਂ ਜਿਹੜੀ ਉਹ ਚਾੜਨ ਲੱਗਾ ਸੀ ਉਹ ਚੜੀ ਗਈ, ਫਿਰ ਉਹ ਜਦੋਂ ਹੱਥੋਂ ਮੋਬਾਈਲ ਛੁੱਟ ਗਿਆ ਵੀਡੀਓ ਤਾਂ ਆਪਣੇ ਆਪ ਹੀ ਚੜ ਜਾਂਦੀ ਚੜ ਜਾਂਦੀ। ਮਗਰੋਂ ਦੁਨੀਆ ਉਹ ਵੇਖੇ ਵੇਖ ਲਓ ਏਦਾਂ ਹੁੰਦਾ ਹਾਲ। ਅਸੀਂ ਮਤਲਬ ਗੱਡੀ ਦੀ ਅਸੀਂ ਗੱਡੀ ਨੂੰ ਨੀ ਬਚਾ ਸਕਦੇ, ਸਰੀਰ ਨੂੰ ਬਚਾ ਕੇ ਸੁਣ ਲਓ ਮਨ, ਮਨ ਨੇ ਵੀ ਹਾਲਤ ਉਹੀ ਕਰਨੀ ਵੀ ਜੇ ਤੁਸੀਂ ਓਵਰ ਸਪੀਡ ਚੱਲੋਗੇ। ਮਨ ਵੀ ਬੜਾ ਤੇਜ਼ ਦੌੜਦਾ, ਕਦੇ ਕੋਈ ਖਵਾਹਿਸ਼ ਕਦੇ ਕੋਈ ਖਵਾਹਿਸ਼, ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ। ਇਹਨੇ ਵੀ ਹਾਲਤ ਗੱਡੀ ਦੀ ਉਹੀ ਕਰਨੀ ਜਿਹੜੀ ਉਹ ਆਮ ਤੇਜ਼ ਸਪੀਡ ਵਾਲਾ ਜਦੋਂ ਧਿਆਨ ਨਹੀਂ ਦਿੰਦਾ ਉਹਦੀ ਹੁੰਦੀ। ਇਸ ਕਰਕੇ ਬੰਦੇ ਨੂੰ ਆਪਣਾ ਚਿੱਤ ਨਿਰੰਤਰ ਵੇਖਣਾ ਚਾਹੀਦਾ, ਇਹ ਬੜੇ ਜ਼ਰੂਰੀ ਆ। ਮਹਾਰਾਜ ਨੇ ਵੀ ਕਿਹਾ ਸੀ ਬੰਦਿਆ, ਮਹਾਰਾਜ ਬਾਣੀ ਦੇ ਵਿੱਚ ਵੀ ਉਹ ਬਿਆਨ ਕਰਦੇ ਨੇ ਵੀ ਆਪਣਾ ਚਿੱਤ ਜਿਹੜਾ ਆਪਣਾ ਮਨ ਜਿਹੜਾ ਵਾ ਉਹ ਨਿੱਤ ਖੋਜ, ਨਿੱਤ ਲੱਭ ਇਹਨੂੰ, ਨਿੱਤ ਇਹਦੀ ਵੇਖ ਵੀ ਇਹ ਕਿਹੜੇ ਚੱਕਰਾਂ 'ਚ ਪਿਆ, ਕੀ ਕਰਦਾ ਵਾ। ਜਦੋਂ ਅਸੀਂ ਆਪਣੇ ਆਪ ਨੂੰ ਨਿੱਤ ਨਹੀਂ ਵੇਖਦੇ ਸਾਨੂੰ ਜਿਹੜੀ ਆ ਉਹ ਠੀਕ ਹੀ ਲੱਗਦਾ ਸਾਰਾ ਕੁਝ। ਜੇ ਅਸੀਂ ਨਿੱਤ ਅਸੀਂ ਆਪਣੇ ਮਨ ਨੂੰ ਵੇਖਦੇ ਹਾਂ ਤਾਂ ਫਿਰ ਉਹਦੇ ਵਿੱਚ ਸਾਨੂੰ ਜਿਹੜੀ ਚੀਜ਼ਾਂ ਲੱਗਦੀਆਂ ਇਹਦੀ ਸੋਧ ਕਰਨ ਦੀ ਜ਼ਰੂਰਤ ਆ, ਇਹਦੇ 'ਚ ਬਦਲਾਅ ਕਰਨ ਦੀ ਜ਼ਰੂਰਤ ਆ। ਨਹੀਂ ਤੇ ਨਹੀਂ ਅਸੀਂ ਵੇਖ ਪਾਉਂਦੇ, ਇਹ ਸਾਡੀਆਂ ਕੁਝ ਕਮੀਆਂ ਨੇ। ਇਹ ਕਮੀਆਂ ਸਾਡੇ ਜੀਵਨ ਦੇ ਵਿੱਚ ਦੁੱਖ ਪੈਦਾ ਕਰਦੀਆਂ, ਚਿੰਤਾਵਾਂ ਪੈਦਾ ਕਰਦੀਆਂ। ਜਿਵੇਂ ਕਹਿ ਲਓ ਵੀ ਪੈਪ ਵਿੱਚ ਪਾਣੀ ਜਿਹਾ ਜਾ ਰਿਹਾ ਤੇ ਜੇ ਤੇ ਉਹ ਕਿਸੇ ਤਰੀਕੇ ਦੇ ਨਾਲ ਉਹ ਮੁੜਿਆ ਨਹੀਂ, ਉਹਦੇ 'ਚ ਉਂਝਣਾਂ ਨਹੀਂ ਪਈਆਂ, ਗੁੰਝਲਾਂ ਨਹੀਂ ਪਈਆਂ ਤੇ ਉਹ ਬੜਾ ਸੋਹਣਾ ਪਾਣੀ ਛੱਡੀ ਜਾਂਦਾ। ਜਦੋਂ ਉਹ ਪੈਪ 'ਚ ਮੁੜ ਜਾਂਦਾ ਪੈਪ, ਉਹੋ ਹੀ ਉਹ ਪਾਣੀ ਜਿਹੜਾ ਮੋਰੋਂ ਬੰਦ ਹੋਜੂ ਜਾਂ ਘੱਟ ਹੋਜੂ, ਉਹ ਵੇਗ ਜਿਹੜਾ ਉਹਨਾਂ ਨਹੀਂ ਚੱਲਦਾ। ਮਨ ਵੀ ਜਿਹੜਾ ਵਿਚਾਰਾਂ ਦਾ ਵੇਗ ਆ, ਜੇ ਵਿਚਾਰ ਨਪ ਕੁੱਟ ਹੋਏ ਤਾਂ ਉਹਨਾਂ ਕਿਉਂ ਚੱਲਣਾ। ਜੇ ਬੜੇ ਤੇਜ਼ ਹੋ ਗਿਆ ਮਨ ਦੇ ਵੇਗ, ਉਸੇ ਤਰੀਕੇ ਦੇ ਨਾਲ ਹੀ ਉਹ ਮਨ ਬੇਕਾਬੂ ਹੋਜੂ। ਬੇਕਾਬੂ ਹੋ ਗਏ ਕਿਸੇ ਚੀਜ਼ ਨੂੰ, ਬੇਕਾਬੂ ਹੋ ਜਾਏ ਤੇ ਉਹਨੂੰ ਫਿਰ ਮਗਰੋਂ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਮਨ ਦਾ ਜਿਹੜਾ ਉਹ ਕਾਬੂ ਹੋਣਾ ਬੜਾ ਜ਼ਰੂਰੀ ਹੈ। ਮਨ ਜੀਤੇ ਜਗ ਜੀ, ਮਨ ਨੂੰ ਜਿਤਲੀਏ ਤੇ ਜਗ ਜਿੱਤਿਆ ਜਾ ਸਕਦਾ। ਓਦਾਂ ਨੂੰ ਵਾਕਿਆ ਤਾ ਜੀ, ਬਹੁਤ ਸਹੀ ਗੱਲ ਕਹੀ ਤੁਸੀਂ। ਤੇ ਲੋ ਫਿਰ ਜੀ ਇੱਧਰ ਅੱਗੇ ਪ੍ਰੋਗਰਾਮ ਦੇ ਵਿੱਚ ਵੀ ਰਾਜਚਾਲ ਹੋਰੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਪਿਆਰ ਭਾਈ, ਸਤਿ ਸ਼੍ਰੀ ਅਕਾਲ ਸਾਡੇ ਬੋਧਾ। ਤੇ ਸੁਣਨ ਵਾਲੇ ਬਾਕੀ ਵੀ ਸਰੋਤਿਆਂ ਦਾ ਬੜਾ ਧੰਨਵਾਦ। ਓਦਾਂ ਸਰੋਤੇ ਸ਼ਾਇਦ ਮੇਰੇ ਹਿਸਾਬ ਨਾਲ ਗੁਰਦੁਆਰਿਆਂ 'ਚ ਗਏ ਹੋਣੇ ਨੇ, ਕਿਉਂਕਿ ਅੱਜ ਸ਼ਹੀਦੀ ਦਿਹਾੜਾ ਤੇ ਪੂਰੀ ਦੁਨੀਆਂ ਜਿਹੜੀ ਹੈ ਉਹ ਗੁਰੂਆਂ ਦੇ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਪ੍ਰਣਾਮ ਕਰ ਰਹੀ, ਸ਼ਹਾਦਤ ਨੂੰ ਕੋਟ ਕੋਟ ਨਮਨ ਕਰ ਰਹੀ। ਆਓ ਫਿਰ ਉਹਨਾਂ ਨੂੰ ਯਾਦ ਕਰਦੇ ਹਾਂ, ਆਪਾਂ ਵੀ ਇੱਕ ਸ਼ਬਦ ਸੁਣਦੇ ਹਾਂ। ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ,
ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ, ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ, ਅਹਿਸਾਸ ਕਰੋ ਓ ਮੇਰੀ ਮਾਂ ਹੈ ਕੰਬਦੀ, ਅਹਿਸਾਸ ਵਾਪਸ ਕਰੋ ਓ ਮੇਰੀ ਮਹਿ ਕੰਬਦੀ ਗੋਦੀ ਵਿੱਚ ਬੈਠੇ ਲਾਲਾ ਨੂੰ ਨਿਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਖਲੋਤੇ ਸੀ ਓ ਨੀਹਾ ਜਿੱਥੇ ਮੇਰੇ ਲਾਲ ਖਲੋਤੇ ਸੀ ਦੁੱਖ ਵੱਡਾ ਸੀ ਮੇਰੇ ਲਾਡਲੇ ਤੇ ਛੋਟੇ ਸੀ ਦੁੱਖ ਵੱਡਾ ਸੀ ਮੇਰੇ ਲਾਡਲੇ ਤੇ ਛੋਟੇ ਸੀ ਉਹ ਕਹਿੰਦੇ ਨੇ ਦੁੱਖ ਸਹਿ ਲੋ ਸਿਦਕ ਨਹਾਰਿਓ ਉਹ ਕਹਿੰਦੇ ਨੇ ਦੁੱਖ ਸਹਿ ਲੋ ਸਿਦਕ ਨਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ ਜਿੱਥੇ ਦੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ ਜਿੱਥੇ ਦੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ ਜੇ ਮੇਰੇ ਹੋਤੇ ਮੇਰਾ ਰੂਪ ਹੀ ਤਾਰਿਓ ਜੇ ਮੇਰੇ ਹੋਤੇ ਮੇਰਾ ਰੂਪ ਹੀ ਤਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਜੀਤ ਜੁਝਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਜੀਤ ਜੁਝਾਰਾਂ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਜੇ ਚੱਲੇ ਹੋ ਸਰਹੰਦ ਮੇਰੇ ਪਿਆਰਿਓ ਮੇਰੇ ਲਾਲਾ ਦੇ ਮੇਰੇ ਲਾਲਾ ਦੇ ਨਾਲ ਰਹਿ ਕੇ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਜੀਤ ਜੁਝਾਰਾਂ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ रात गुजारियो। जे चले हो सरहंद नू मेरे प्यारियो, जे चले हो सरहंद नू मेरे प्यारियो, मेरे लाला दे नल रह के रात गुजारियो, मेरे लाला दे नल रह के रात गुजारियो, मेरे लाला दे नल रह के रात गुजारियो।
जी प्यारियो, ये शब्द आपां सरवण कीता, शब्द कीर्तन दे नाल पुत जिहड़ा मन आ ना, मैं पहलां दस्सिया वी मैला पांडा, ये मैला पांडा जिहड़ा वा ये साफ होना तां कई बार असीं पुछदे आ ओ वी ये किदां ठीक हो सकदा, साडे मन दी अवस्था किवें ठीक हो सकदी, क्योंकि असीं जदों कोई भी किसी नूं रोग पुछदे आ तां असीं उहदा इलाज भी डाक्टर को पुछदे आ, डाक्टर साहब इहदा कोई इलाज भी सानूं दसो, भी आ डाक्टर रोग तां दस दिंदा उहदा फिर इलाज भी दसदा, उह डाक्टर जिहड़ा रोग दस दे इलाज जिहड़ा उह होणा बड़ा मुश्किल, इलाज जे असीं दसीए ना ना डाक्टर इलाज ना ना दसे ਉਹਨੂੰ ਫਿਰ ਕਹਿੰਦੇ ਵੀ ਤੇਰਾ ਰੋਗ ਦੱਸਦਾ ਵੀ ਕੀ ਫਾਇਦਾ। ਆਮ ਤੌਰ ਤੇ ਓਦਾਂ ਤੇ ਰੋਗ ਵੀ ਕੋਈ ਟਾਵਾਂ ਟਾਵਾਂ ਦੱਸ ਸਕਦਾ, ਪਰ ਜਿਹੜਾ ਰੋਗ ਜਾਣਦਾ ਨਾ ਉਹ ਇਲਾਜ ਵੀ ਪੁੱਤ ਜਾਣਦਾ ਹੁੰਦਾ। ਜੀ ਜੇ ਕੋਈ ਬੰਦਾ ਇੰਨਾ ਡਾਕਟਰ ਵੈਦ ਜੀ ਅੱਗੇ ਨਬਜ਼ ਫੜਦੇ ਹੁੰਦੇ ਸੀ, ਨਬਜ਼ ਫੜ ਕੇ ਰੋਗੀ ਦੇ ਰੋਗ ਜਾਣਿਆ ਜਾਂਦਾ ਸੀ। ਨਬਜ਼ ਵੀ ਜਿਹੜੀਆਂ ਤਿੰਨ ਪ੍ਰਕਾਰ ਦੇ ਰੋਗ ਆਯੁਰਵੇਦ ਕਹਿੰਦਾ ਵੀ ਜਿਹੜੇ ਹੁੰਦੇ ਆ। ਜੀ ਪਹਿਲਾ ਵਾਤ, ਵਾਤ ਦੇ ਰੋਗ ਹੁੰਦੇ ਆ, ਫਿਰ ਹੁੰਦੇ ਆ ਪਿੱਤ ਦੇ ਰੋਗ, ਫਿਰ ਹੁੰਦੇ ਕਫ ਦੇ ਰੋਗ। ਵਾਤ ਹੁੰਦੀ ਹਵਾ ਦੇ ਨਾਲ ਰੋਗ ਜਿਹੜੇ ਆ, ਪਿੱਤ ਜਿਹੜੇ ਹੁੰਦੇ ਆ ਉਹ ਪਿੱਤ ਦੇ ਜਿਹੜੇ ਰੋਗ ਆ ਜਿਹੜੇ ਉਹ ਗਰਮੀ ਦੇ ਰੋਗ ਹੁੰਦੇ ਆ, ਅੱਗ ਦੇ ਰੋਗ ਹੁੰਦੇ ਆ, ਕਫ ਜਿਹੜੇ ਆ ਉਹ ਨਜ਼ਲਾ ਜ਼ੁਕਾਮ ਜਿਹੜਾ ਹੋ ਜਾਣਾ ਉਹ ਪਾਣੀ ਦੇ ਰੋਗ ਆ। ਜਿਵੇਂ ਧਰਤੀ ਦੇ ਉੱਤੇ ਇੱਕ ਆਕਾਸ਼ ਆ, ਇੱਕ ਹਵਾ, ਇੱਕ ਸੂਰਜ ਆ ਜਿਹੜਾ ਅਗਨੀ ਪੈਦਾ ਕਰ ਰਿਹਾ, ਇੱਕ ਹਵਾ ਜਿਹ 'ਚ ਅਸੀਂ ਸਾਹ ਲੈਂਦੇ ਹਾਂ, ਇੱਕ ਧਰਤੀ ਆ ਜਿਸ ਦੇ ਉੱਤੇ ਆਪਾਂ ਤੁਰੇ ਫਿਰਦੇ, ਜਿਸ ਤੋਂ ਆਪਾਂ ਜੋ ਵੀ ਖਾਂਦੇ ਹਾਂ, ਜੋ ਵੀ ਅਸੀਂ ਮਤਲਬ ਖਾਣਾ ਵੀ ਉਹਦੇ ਉੱਤੇ, ਜਾਂ ਪਾਣੀ ਵੀ ਉਸ ਧਰਤੀ ਦੇ ਉੱਤੇ ਪਿਆ। ਵੇਖਲਾ ਵੀ ਜਿੰਨਾ ਪਾਣੀ ਆ ਉਹ ਧਰਤੀ 'ਤੇ 70-75 ਹਿੱਸੇ ਜਿਹੜੇ ਆ ਉਹ ਧਰਤੀ ਦੇ ਪਾਣੀ ਆ, ਜਿਹੜੀ ਕਿ ਸੂਰਜਾਂ ਦੀ ਗਰਮੀ ਦੇ ਨਾਲ ਉਹ ਵਾਸ਼ਪੀਕਰਨ ਹੁੰਦਾ, ਉਸ ਤੋਂ ਬਾਅਦ ਜੇ ਧਰਤੀ ਤੋਂ ਉਹ ਪਾਣੀ ਜਦੋਂ ਵਾਸ਼ਪੀਕਰਨ ਹੁੰਦਾ, ਵਾਸ਼ਪੀਕਰਨ ਹੋਣ ਤੋਂ ਬਾਅਦ ਆ ਉਹ ਪਾਣੀ ਫਿਰ ਧਰਤੀ 'ਤੇ ਡਿੱਗਦਾ। ਅੱਛਾ, ਪਾਣੀ ਜਿਹੜਾ ਰੱਬ ਨੇ ਬਣਾਇਆ ਇਹ ਕਮਾਲ ਦੀ ਚੀਜ਼ ਬਣਾਈ ਆ। ਵੈਸੇ ਤੇ ਜਿਹੜੇ ਵਿਗਿਆਨੀ ਇਹ ਕਹਿੰਦੇ ਆ ਵੀ ਹਾਈਡਰੋਜਨ ਦੇ ਦੋ ਤੱਤ ਤੇ ਆਕਸੀਜਨ ਦਾ ਇੱਕ ਤੱਤ ਮਿਲੇ ਤਾਂ ਪਾਣੀ ਜਿਹੜਾ ਉਹ ਪੈਦਾ ਹੋ ਜਾਂਦਾ, H2O। ਜੀ ਇਹ ਪੜ੍ਹੇ ਲਿਖੇ ਜਾਣਦੇ ਆ। ਹਾਂਜੀ ਹਾਂਜੀ, H2O ਹੀ ਉਹਦੇ ਲਈ H2O ਦੋ ਹਾਈਡਰੋਜਨ ਤੇ ਇੱਕ ਆਕਸੀਜਨ ਜਦੋਂ ਮਿਲ ਜਾਂਦੀ ਆ, ਗੈਸਾਂ ਦੋ ਮਿਲ ਜਾਂਦੀਆਂ ਤੇ ਪਾਣੀ ਬਣਦਾ। ਰੱਬ ਨੇ ਪਰਮਾਤਮਾ ਨੇ ਜਦੋਂ ਪਾਣੀ ਬਣਾਇਆ ਤੇ ਜ਼ਾਹਿਰ ਜੀ ਗੱਲ ਆ ਧਰਤੀ ਤੇ ਜੇ ਪਾਣੀ ਸਾਫ ਸੁਥਰਾ ਤੇ ਪੀਣ ਯੋਗ ਹੀ ਬਣਾ ਦਿੰਦਾ ਤੇ ਇਹ ਖਰਾਬ ਵੀ ਹੋ ਜਾਣਾ ਸੀ। ਉਹ ਜਿਹੜੀ ਗੱਲ ਆ ਇਹ ਜਦੋਂ ਏਦਾਂ ਮਹਾਰਾਜ ਨੇ ਇਹ ਚੀਜ਼ ਬਣਾਇਆ, ਜਦੋਂ ਬਣਾਈ ਵੀ ਉਸ ਤੋਂ ਬਾਅਦ ਆ ਹੁਣ ਉਹਦੀ ਰੱਖਿਆ ਵੀ ਕਰਨੀ, ਉਹਦੀ ਸੁਰੱਖਿਅਤ ਵੀ ਕਰਨਾ। ਉਹਨੇ ਫਿਰ ਕਿਉਂਕਿ ਜਦੋਂ ਆਪਾਂ ਚਾਰ ਪਾਈਏ, ਕੋਈ ਤੈਨੂੰ ਪਤਾ ਹੀ ਆ ਕੋਈ ਚਾਰ ਪਾਉਂਦੇ ਤਾਂ ਆਪਾਂ ਲੂਣ ਪਾਉਂਦੇ ਉਹਦੇ ਵਿੱਚ ਬਹੁਤ ਜ਼ਿਆਦਾ, ਕਿਉਂ ਕਿ ਚਾਰ ਜਿਹੜਾ ਉਹ ਖਰਾਬ ਨਾ ਹੋਵੇ। ਚਾਰ ਦੇ ਵਿਚ ਲੂਣ ਜਿਹੜਾ ਓਹਦੀ ਰੱਖਿਆ ਕਰਦਾ, ਚਾਰ ਦੀ ਚਾਰ ਨੂੰ ਖਰਾਬ ਹੋਣ ਤੋਂ ਬਚਾਉਂਦਾ ਜੀ। ਇਸ ਕਰਕੇ ਲੂਣ ਬੇਵਾ ਛੱਡਦੇ ਆ ਤੇ ਚਾਰ ਖਰਾਬ ਨਹੀਂ ਹੁੰਦਾ, ਜੇ ਚ ਲੂਣ ਘੱਟ ਹੋ ਗਿਆ ਚਾਰ ਛੇਤੀ ਉੱਲੀ ਲੱਗ ਜਾਂਦੀ। ਇਹਦੇ ਪਰਮਾਤਮਾ ਨੇ ਪਾਣੀ ਨੂੰ ਸਾਂਭਣ ਦੇ ਲਈ ਉਹਦੇ ਵਿਚ ਨਮਕ ਪਾ ਦਿੱਤਾ, ਪ੍ਰੈਜ਼ਰਵੇਟਿਵ ਜਿਹਨੂੰ ਕਹਿੰਦੇ ਆ, ਵੀ ਇਹ ਰੱਖਿਆ ਕਰਦਾ, ਇਹਦੀ ਪ੍ਰੋਟੈਕਸ਼ਨ ਕਰਦਾ ਖਰਾਬ ਹੋਣ ਤੋਂ, ਜਿਵੇਂ ਚਾਰ ਨੂੰ ਆਪਾਂ ਬਚਾਉਂਦੇ। ਪਾਣੀ ਜਦੋਂ ਲੂਣ ਪੈ ਗਿਆ ਉਹ ਸਮੁੰਦਰਾਂ ਦੇ ਵਿੱਚ ਦੇ ਤਾ 75-75%। ਹੁਣ ਉਹ ਜਿਹੜਾ ਪਾਣੀ ਆ ਉਹ ਪਾਣੀ ਖਰਾਬ ਨਹੀਂ ਹੋਊਗਾ ਸਦੀਆਂ ਤੱਕ, ਕਿਉਂਕਿ ਉਹਦੇ ਵਿੱਚ ਲੂਣ ਨਮਕ ਮਿਲੂ। ਹੁਣ ਗੱਲ ਆ ਗਈ ਇਹ ਮਸਲਾ ਵੀ ਮਲਕੂਕ ਜਿਹੜੀ ਦੁਨੀਆਂ ਤੇ ਪਰਮਾਤਮਾ ਨੇ ਇਨਸਾਨ ਬਣਾਇਆ ਤੇ ਇਨਸਾਨ ਨੂੰ ਤਾਂ ਪਾਣੀ ਸਾਫ਼ ਚਾਹੀਦਾ, ਲੂਣ ਵਾਲਾ ਪਾਣੀ ਤਾਂ ਪੀ ਨਹੀਂ ਸਕਦਾ, ਸਮੁੰਦਰ ਦਾ ਪਾਣੀ ਉਹ ਪੀ ਨਹੀਂ ਸਕਦਾ। ਫਿਰ ਉਹਨੇ ਇੱਕ ਤਰੀਕਾ ਵੇਖੋ ਕਮਾਲ ਦਾ, ਸੂਰਜ ਦੇਵਤਾ ਪੈਦਾ ਹੋਇਆ, ਸੂਰਜ ਦੀ ਗਰਮੀ ਦੇ ਨਾਲ ਸਮੁੰਦਰ ਦਾ ਪਾਣੀ ਵਾਸ਼ਪੀਕਰਨ ਹੋ ਗਿਆ, ਉੱਡਦਾ ਜਿਹੜਾ ਤੇ ਲੂਣ ਉਹ ਥੱਲੇ ਰਹਿ ਜਾਂਦਾ, ਪਾਣੀ ਉੱਡ ਕੇ ਪਾਹ ਬਣ ਜਾਂਦਾ, ਪਾਹ ਬਣ ਕੇ ਤੇ ਉਹ ਮੀਂਹ ਦੇ ਰੂਪ ਦੇ ਵਿੱਚ, ਸਾਫ਼ ਪਾਣੀ ਦੇ ਰੂਪ ਦੇ ਵਿੱਚ ਆਉਂਦਾ। ਜਿਹੜੇ ਜਹਾਜ਼ ਬੜੇ ਦੂਰ ਨਿਕਲ ਜਾਂਦੇ ਤਾਂ ਮੀਂਹ ਦੇ ਪਾਣੀ ਨੂੰ ਉਹ ਬਚਾ ਕੇ ਰੱਖਦੇ ਨੇ ਪੀਣ ਦੇ ਲਈ, ਕਿਉਂਕਿ ਇੰਨਾ ਪਾਣੀ ਤੋਂ ਲੈ ਕੇ ਜਾ ਵੀ ਨਹੀਂ ਸਕਦੇ, ਜੇ ਕਿਤੇ ਭੜਕ ਜਾਣ ਜਾਂ ਕੁਝ ਹੋ ਜਾਣਾ ਤਾਂ ਮੀਂਹ ਦਾ ਪਾਣੀ ਉਹਨੂੰ ਜਾਨ ਬਚਾਉਂਦਾ, ਸਮੁੰਦਰਾਂ ਦਾ ਪਾਣੀ ਪੀ ਨਹੀਂ ਸਕਦੇ। ਪਰਮਾਤਮਾ ਨੇ ਐਸੀ ਚੀਜ਼ ਬਣਾਇਆ। ਅੱਛਾ, ਜੋ ਬਾਹਰ ਆ ਉਹ ਸਰੀਰ ਦੇ ਵਿੱਚ ਵੀ, ਜਿਹੜਾ ਸੂਰਜ ਆ ਉਹ ਗਰਮੈਸ਼ ਦਾ ਪ੍ਰਤੀਕ, ਅੱਗ ਦਾ ਪ੍ਰਤੀਕ ਆ, ਬੰਦੇ ਦੇ ਸਰੀਰ ਚ ਵੀ ਅੱਗ ਆ, ਜਿਹਨੂੰ ਆਪਾਂ ਪਿੱਤ ਕਹਿੰਦੇ। ਜੇ ਦੇਖਿਆ ਜਾਵੇ ਪਾਣੀ, ਜੇ ਦੇਖਿਆ ਜਾਵੇ ਹਵਾ, ਉਹਨੂੰ ਵਾਤ ਕਹਿੰਦੇ, ਵਾਤ ਦੇ ਰੋਗ ਜਿਹੜੇ, ਹਵਾ ਜੇ ਬਾਹਰ ਆ ਤੇ ਹਵਾ ਸਰੀਰ ਚ ਵੀ ਆ, ਮਲ ਮੂਤਰ ਸਾਡਾ ਬਾਹਰ ਕੱਢਣ ਦੇ ਵਿੱਚ ਹਵਾ ਹੀ ਸਹਿਯੋਗੀ ਆ। ਤੇ ਕਫ ਕਹਿੰਦੇ ਆ ਜੋ ਆਪਾਂ ਵੇਖਦੇ ਹਾਂ ਵੀ ਜੋ ਨਜ਼ਲਾ ਜ਼ੁਕਾਮ ਜੋ ਉਹ ਕਫ ਦੇ ਰੋਗ ਆ, ਪਾਣੀ ਨਾਸਾਂ ਚੋਂ ਨਿਕਲੀ ਜਾਣਾ, ਇਹ ਰੋਗ ਬਣ ਜਾਂਦੇ। ਤਿੰਨ ਜਿਹੜੇ ਰੋਗ ਆ ਬੰਦੇ ਦੇ ਸਰੀਰ ਚ, ਵਾਤ ਪਿੱਤ ਤੇ ਕਫ, ਇਹਦੇ ਜੇ ਕੋਈ ਵੀ ਉੱਪਰ ਥਪਲ ਹੋ ਜਾਏ ਤਾਂ ਰੋਗੀ ਨੂੰ ਦੇਖਣਾ ਹੋਵੇ ਤੇ ਜਿਹੜੇ ਆਯੁਰਵੇਦ ਦੇ ਮਾਹਰ ਆ ਜਾਂ ਜਿਹੜੇ ਵੈਦ ਆ ਉਹ ਨਬਜ਼ ਵੇਖਦੇ ਹੁੰਦੇ ਆ, ਬੰਦੇ ਦੇ ਸੱਜੇ ਹੱਥ ਦੀ ਨਬਜ਼ ਤੇ ਔਰਤ ਦੇ ਖੱਬੇ ਹੱਥ ਦੀ ਨਬਜ਼ ਜਿਹੜੀ ਉਹ ਵੇਖੀ ਜਾਂਦੀ ਆ। ਨਬਜ਼ ਤੇ ਉਹ ਵੇਖਿਆ ਜਾਂਦਾ ਕਿ ਇਹਨੂੰ ਕਫ ਜ਼ਿਆਦਾ ਹੋਈ ਆ, ਇਹਦੀ ਬਲਗਮ ਜ਼ਿਆਦਾ ਆ, ਜਾਂ ਇਹਦਾ ਪੈਤ ਜ਼ਿਆਦਾ, ਇਹਦੇ 'ਚ ਗਰਮੀ ਮੇਦੇ 'ਚ ਜ਼ਿਆਦਾ, ਇਹ ਸਰੀਰ 'ਚ ਗਰਮੀ ਜ਼ਿਆਦਾ ਬਲਦੀ ਆ, ਅਤੇ ਜਾਂ ਇਹਦੇ 'ਚ ਵਾਤ ਆ 'ਚ ਹਵਾ ਜ਼ਿਆਦਾ। ਇਹਨਾਂ ਤਿੰਨਾਂ ਦੇ ਨਾਲ ਰੋਗੀ ਜਿਹੜਾ ਉਹ ਵੈਦ ਜਿਹੜਾ ਵਾ ਉਹ ਰੋਗ ਨੂੰ ਪਹਿਚਾਣਦਾ ਤੇ ਫਿਰ ਉਹਦੇ ਅਨੁਸਾਰ ਉਹਨੂੰ ਦਵਾਈ ਦਿੰਦਾ ਕਿ ਅੱਗ ਨੂੰ ਸ਼ਾਂਤ ਕਰਨਾ ਜ਼ਿਆਦਾ ਮਚਣ ਡਈ ਆ, ਜਾਂ ਫਿਰ ਹਵਾ ਜ਼ਿਆਦਾ ਆ ਉਹਨੂੰ ਸ਼ਾਂਤ ਕਰਨਾ, ਜਾਂ ਫਿਰ ਕਫ ਜ਼ਿਆਦਾ ਆ ਉਹਨੂੰ ਜਿਹੜਾ ਸ਼ਾਂਤ ਕਰਨਾ, ਫਿਰ ਇਸ ਤਰ੍ਹਾਂ ਜਿਹੜੀਆਂ ਰੋਗੀ ਦਾ ਇਲਾਜ ਹੁੰਦਾ। ਇਸ ਕਰਕੇ ਜੇ ਡਾਕਟਰ ਰੋਗ ਦੱਸ ਦੇਵੇ ਤੁਹਾਨੂੰ, ਰੋਗ ਇਹ ਆ ਪਿੱਤ ਦਾ ਰੋਗ ਆ ਜੀ ਤੁਹਾਨੂੰ, ਪਿੱਤ ਦੀ ਉਹ ਦਵਾਈ ਦੇਵੇ ਨਾ ਤੇ ਫਿਰ ਦੱਸੋ ਠੀਕ ਥੋੜਾ ਹੋਊਗਾ, ਇਕੱਲੇ ਰੋਗ ਜਾਣਨ ਦੇ ਨਾਲ ਅਸੀਂ ਠੀਕ ਨਹੀਂ ਹੋਵਾਂਗੇ, ਉਹਦਾ ਇਲਾਜ ਵੀ ਚਾਹੀਦਾ। ਇਸ ਕਰਕੇ ਮਨ ਜਿਹੜਾ ਚੰਦਰਾ ਇਹਦਾ ਰੋਗ ਤੇ ਇਹਦਾ ਇਲਾਜ, ਮਹਾਰਾਜ ਨੇ ਰੋਗ ਵੀ ਦੱਸੇ ਵੀ ਰੋਗ ਹੁੰਦੇ ਕਿਉਂ, ਜਦੋਂ ਅਸੀਂ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਬੁਰੇ ਦਾ ਭਲਾ ਕਰ ਤੂੰ ਫਰੀਦ ਦਾ, ਤਾਂ ਕਿਸੇ ਦੂਸਰੇ ਦਾ ਪਰਾਏ ਦਾ ਬੁਰਾ ਨਾ ਤੱਕ, ਜੇ ਤੂੰ ਬੁਰਾ ਨਹੀਂ ਤੱਕੇਗਾ ਤੇਰੇ ਦੇਹ ਨੂੰ ਕੋਈ ਰੋਗ ਨਹੀਂ ਲੱਗੂਗਾ ਤੇ ਤੇਰੀ ਕੰਚਨ ਕਾਇਆ ਹੋਜੂ, ਕਿਉਂਕਿ ਕਿਸੇ ਦਾ ਅਸੀਂ ਜਦੋਂ ਬੁਰਾ ਤੱਕਦੇ ਹਾਂ ਤਾਂ ਸਾਡੇ ਚ ਵਾਤ ਪਿੱਤ ਕਫ ਇਹ ਸਾਰੀ ਗੜਬੜ ਹੋ ਜਾਂਦੀ। ਜਦੋਂ ਕਿਸੇ ਦਾ ਬੁਰਾ ਤੱਕਾਂਗੇ ਅੱਗ ਜ਼ਿਆਦਾ ਹੋ ਜਾਣੀ ਆ, ਅੱਗ ਉਹ ਭੱਠੀ 'ਚ ਜ਼ਿਆਦਾ ਹੋ ਜਾਣੀ ਆ, ਪਿੱਤ ਜਿਹੜੀ ਆ ਉਹ ਸਰੀਰ 'ਚ ਵੱਧ ਜਾਣੀ, ਜਦੋਂ ਪਿੱਤ ਵੱਧ ਗਈ ਤਾਂ ਉਹਨੇ ਅਗਨ ਦੇ ਰੋਗ ਪੈਦਾ ਕਰ ਦੇਣੇ ਆ, ਜਿਹਦੇ ਨਾਲ ਬੰਦਾ ਜਿਹੜਾ ਉਹ ਮੱਚਦਾ ਰਹੂਗਾ, ਉਹ ਪਤਲਾ ਹੋ ਜੂਗਾ, ਉਹਦਾ ਖੂਨ ਸੁੱਕਣ ਲੱਗ ਜੂ, ਉਹਦੀਆਂ ਜਿਹੜੀਆਂ ਅੱਖਾਂ ਜਾਂ ਅੰਦਰ ਨੂੰ ਧੱਸ ਜਾਣਗੀਆਂ, ਉਹ ਰੋਗ ਉਹ ਲੱਗ ਜਾਣੇ ਆ। ਇਸ ਕਰਕੇ ਹਰ ਚੀਜ਼ ਜਿਹੜੀ ਆ ਉਹ ਬੈਲੈਂਸ ਹੁੰਦੀ ਆ, ਜੇ ਅਸੀਂ ਮਤਲਬ ਗੱਲ ਸੁਣਨੀ ਆ ਗੁਰੂ ਦੀ ਸੁਣੀ ਆ, ਗੁਰੂ ਨੇ ਸਾਨੂੰ ਹਰ ਗੱਲ ਦਾ ਜਵਾਬ ਦਿੱਤਾ ਹੋਇਆ ਕਿ ਅਸੀਂ ਕਿੱਦਾਂ ਇਹਨਾਂ ਰੋਗਾਂ ਤੋਂ ਬਚ ਸਕਦੇ ਹਾਂ ਮਨ ਦੇ ਅੰਦਰ, ਤਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਤੱਤ ਆ ਇਹਨਾਂ ਨੂੰ ਬੈਲੈਂਸ ਕਿਵੇਂ ਰੱਖ ਸਕਦੇ। ਮਹਾਰਾਜ ਦੀ ਗੱਲ ਆਪਾਂ ਧਿਆਨ ਨਾਲ ਸੁਣੀਏ ਤਾਂ ਫਿਰ ਚੰਗੀ ਚੰਗੀ ਗੱਲ ਨੂੰ ਆਪਾਂ ਨੂੰ ਸਮਝ ਲੱਗਦੀ ਜੀ। ਤੇ ਹੁਣ ਆਪਾਂ ਅਗਲਾ ਸ਼ਬਦ ਵੀ ਸੁਣਾਂਗੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪ੍ਰੋਗਰਾਮ ਦੇ ਵਿੱਚ ਅਗਲਾ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ, ਤੇ ਪਿਆਰੇ ਸਰੋਤਿਆਂ ਨੂੰ ਕਹਾਂਗੇ ਤੁਸੀਂ ਵੀ ਜ਼ਰੂਰ ਸ਼ਾਮਲ ਹੋ ਜੀ। ਤੇ ਲਓ ਤਾਇਆ ਜੀ ਆਪਾਂ ਸ਼ਬਦ ਵੀ ਸੁਣਾਂਗੇ। ਆਹ ਤੇ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਇਹ ਲਾ ਮੇਰਾ ਬੋਲ ਜੀ ਤੇ ਅਗਲੇ ਕੋਲ ਸੁਰਤ ਆਇਆ ਨੀ ਤਾ ਜੀ ਚਲੋ ਠੀਕ ਹੈ ਆਹੋ ਤੇ ਫਿਰ ਪੁੱਤ ਸੁਰਤ ਆਉਣਗੇ ਅਸਾਂ ਤੇ ਉਹਨਾਂ ਦੇ ਫਿਰ ਫਰਮਾਇਸ਼ਾਂ ਉਸ ਹਿਸਾਬ ਨਾਲ ਚੱਲਾਂਗੇ ਤੇ ਆਪਣਾ ਪ੍ਰੋਗਰਾਮ ਤੇ ਅੱਜ ਸਮਰਪਿਤ ਹੀ ਆ ਗੁਰੂਆਂ ਨੂੰ ਜੀ
ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਦਾ ਨਦੀ ਤੇ ਵਿਛੋੜਾ ਪੈ ਰਿਹਾ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਦਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਬਟਾ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁੱਖੜੇ ਸਹਿਣੇ ਪੈ ਗਏ ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁੱਖੜੇ ਸਹਿਣੇ ਪੈ ਗਏ ਛੋਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ਸਰਦਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਮਾਤਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਦਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਬਟਾ ਲੰਮੀਆਂ ਤੇ ਰਸਤਾ ਪਹਾੜ ਦਾ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਲਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਰੰਗਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਲੰਘਦੇ ਨੇ ਕਦੋਂ ਜੀਤ ਤੇ ਜੁਝਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਕਰਤਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਬਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਨਿਆ न्यारी एक मां बुबड़ी साथ करे मर न्यारी दो बच्चिया एक मां बुबड़ी साथ करे बेदोशे ना निर्दोषांदा कौन है जो इंसाफ करे बेदोशे ना निर्दोषांदा कौन है जो इंसाफ करे कैसी होनी ने केडी चाल दी गंगू पापी उनांदे नाल दी सरसा नदी ते विचोड़ा पै गया सुन लो हांजी वटा लंबिया रस्ता पहाड़ दा तुरे जांदे दुरांदे थाल दी सरसा नदी ते विचोड़ा पै गया उस वेले दा सुन लो हांजी वटा लंबिया रस्ता पहाड़ दा तुरे जांदे दुरांदे थाल दी सरसा नदी ते विचोड़ा पै गया
वाह जी वाह वाटा लम्बिया ते रास्ता पहाड़ दा ए बहुत ही प्यारा आपां जो शब्द सुनिया भाई नरेंद्र सिंह जी ते उन्हां दे साथियां पासों जी ते अज शहीदी दिहाड़े नूं समर्पित आया जी आपां प्रोग्राम दे विच जिहड़ियां गल्लां बातां जिहड़ियां कर रहे बहुत ही आनंद आया जी सुन के जदों आपां शब्द जां गुरु दी गल कोई सरवण करने आ ते बहुत आनंद आउंदा ते बाकी दुनियावी तैनू मैं पहला भी दस्या भी असीं दुनियावी पदार्थां दे विच उलझ के रह गए पुत्तो इस करके असीं दुखी भी हो के बह गए बड़ा थाई भटकदा बंदा खुशी प्राप्त करन लई पैदा हुंदा ते कई सौ किलोमीटर तय करके तो रोजी रोटी दी दौड़ दे विच चले जांदा जां उहनूं तकदीर ला ला मुकद्दर ला ला उहनूं खिच के लै जांदे कोई देश दे विच सफर करदा ट्रैवल करदा कोई प्रदेश नूं चले जांदा देश होए प्रदेश होए ये घर ते छड्डणा पैंदा कमाई लई ट्रैवल करदा सफर करदा रोजी रोटी लई उहदियां ख्वाहिशां उहनूं होर कमाउण दे विच मजबूर कर दिया भी तू होर कमाई कर जे ओदियां लोड़ां सीमित भी होण तां परिवार दियां लोड़ां भी कई असीम हो जांदियां ए नहीं भी बंदा अपनियां ख्वाहिशां लई तुरिया फिरदा मगरों धीआं पुत हो जांदे ते उहनां ख्वाहिशां भी उहनां दियां भी पूरियां करनियां पैंदियां क्योंकि अपना दुख अपनियां ते कई वार बंदा ख्वाहिशां दा गला घुट भी लैंदा ਨਿਆਣਿਆਂ ਦੇ ਮੂੰਹ ਦੇ ਵਿੱਚ ਰੋਟੀ ਜਾਂ ਨਿਆਣੇ ਦੀ ਖੁਆਇਸ਼ ਨੂੰ ਪੂਰੀ ਕਰਨ ਦੇ ਲਈ ਉਹ ਤਰਲੋ ਮੱਛੀ ਵਧੇਰੇ ਹੁੰਦਾ ਜੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਕਈ ਨਿਆਣੇ ਸੁਣਦੇ ਵੀ ਹੋਣਗੇ ਕਈ ਵਾਰ ਆਪਾਂ ਝਾਟੀ ਗੱਲ ਕਹਿ ਦਿੰਦੇ ਹਾਂ ਮਾਂ ਪਿਓ ਨੇ ਸਾਡੇ ਲਈ ਕੀਤਾ ਕੀ ਆ ਨਿੱਕੀਆਂ ਨਿੱਕੀਆਂ ਖੁਆਇਸ਼ਾਂ ਹੀ ਜਿਹੜੀਆਂ ਪੂਰੀਆਂ ਕਰਨੀਆਂ ਤੇ ਪਤਾ ਬੰਦੇ ਨੂੰ ਉਦੋਂ ਹੁੰਦਾ ਲੱਗਦਾ ਜਦੋਂ ਮਾਂ ਪਿਓ ਆਪ ਬਣਨਾ ਕੀ ਭਾਵਨਾ ਕੀ ਹੁੰਦੀ ਮਾਂ ਪਿਓ ਦੀ ਜੇ ਉਹ ਕੋਈ ਵੱਡੀ ਮੰਗ ਵੱਡੀ ਖੁਆਇਸ਼ ਤੁਹਾਡੀ ਪੂਰੀ ਨਹੀਂ ਕਰ ਸਕੇ ਉਹਦੇ ਪਿੱਛੇ ਉਹਨਾਂ ਦੀ ਭਾਵਨਾ ਤੁਹਾਨੂੰ ਦੁਖੀ ਕਰਨ ਦੀ ਥੋੜਾ ਹੁੰਦੀ ਕੋਈ ਮਾਂ ਪਿਓ ਆਪਣੇ ਬੱਚਿਆਂ ਨੂੰ ਦੁਖੀ ਕਰਕੇ ਚਾਅ ਥੋੜਾ ਮਨਾਉਂਦਾ ਉਹਨਾਂ ਨੂੰ ਵੀ ਦੁੱਖ ਹੁੰਦਾ ਕਿ ਅਸੀਂ ਤੁਹਾਡੀ ਖੁਆਇਸ਼ ਪੂਰੀ ਨਹੀਂ ਕਰ ਸਕੇ ਪਰ ਜਿਹੜੀ ਤੁਹਾਡੀ ਖੁਆਇਸ਼ ਹੁੰਦੀ ਆ ਉਹ ਹੁੰਦੀ ਜਿਹੜੀ ਆ ਉਹ ਤੁਹਾਡੇ ਫਾਇਦੇ ਚ ਨੀ ਨੁਕਸਾਨ ਦੀ ਹੁੰਦੀ ਮੰਨ ਲਓ ਹੁਣ ਨਿਆਣਾ ਕੋਈ ਮੋਟਰਸਾਈਕਲ ਮੰਗੇ ਮਹਿੰਗੇ ਤੋਂ ਮਹਿੰਗਾ ਹੁਣ ਪਿਓ ਇੰਨੀ ਜੋਗਾ ਨਹੀਂ ਫਿਰ ਵੀ ਉਹ ਜੇ ਮਨਾ ਵੀ ਕਰਨ ਦਾ ਉਹਨੂੰ ਦੁੱਖ ਜ਼ਰੂਰ ਹੁੰਦਾ ਵੀ ਮੇਰੇ ਪੁੱਤ ਨੂੰ ਕਿਸੇ ਚੀਜ਼ ਦੀ ਜ਼ਰੂਰਤ ਸੀ ਜਾਂ ਇਹਦੀ ਇੱਕ ਸੁਪਨਾ ਸੀ ਇਹਦਾ ਚਾਅ ਸੀ ਪਰ ਮੈਂ ਪੂਰਾ ਨਹੀਂ ਕਰ ਸਕਦਾ ਕਿਉਂਕਿ ਇੰਨਾ ਪੈਸਾ ਨਹੀਂ ਜੇ ਹੋਵੇ ਵੀ ਉਹ ਕਹਿੰਦੇ ਇਹ ਤੁਰਿਆ ਫਿਰੂ ਵਿਗੜ ਜਾਊਗਾ ਮੁੰਡਿਆਂ 'ਚ ਗੇੜੀਆਂ ਲਾਊਗਾ ਜਾਂ ਇਹ ਗਲਤ ਸੰਗਤ ਚ ਪਊਗਾ ਜਾਂ ਗਲਤ ਪਾਸੇ ਨੂੰ ਜਾਊਗਾ ਉਹ ਕਈ ਵਾਰ ਆਪ ਜਾਣ ਬੁੱਝ ਕੇ ਵੀ ਨਹੀਂ ਕਹੀ ਦਿੰਦੇ ਮਾਂ ਪਿਓ ਜੇ ਉਹ ਹੁਣ ਵੀ ਯੋਗ ਦੇਣ ਦੇ ਤਾਂ ਵੀ ਉਹ ਕਹਿੰਦੇ ਵੀ ਨਹੀਂ ਇਹਦੇ ਲਈ ਮਾੜਾ ਜਿਵੇਂ ਇੱਕ ਡਾਕਟਰ ਆ ਉਹ ਸ਼ੂਗਰ ਦੇ ਮਰੀਜ਼ ਨੂੰ ਮਿੱਠਾ ਦੇਣ ਨੂੰ ਰੋਕਦਾ, ਸ਼ੂਗਰ ਦਾ ਮਰੀਜ਼ ਨੂੰ ਜੇ ਪਤਾ ਹੀ ਨਾ ਹੋਵੇ ਮਿੱਠਾ ਮੇਰੇ ਲਈ ਜ਼ਹਿਰ ਆ, ਤੇ ਡਾਕਟਰ ਕਹੇ ਮੈਂ ਤੈਨੂੰ ਦੇਣਾ ਨੀ, ਤੇ ਹੁਣ ਮਰੀਜ਼ ਡਾਕਟਰ ਨੂੰ ਗਾਲਾਂ ਕੱਢੀ ਜਾਵੇ ਮੈਨੂੰ ਮਿੱਠਾ ਦਿੰਦਾ ਨੀ, ਸਭ ਨੂੰ ਮਿੱਠਾ ਵੰਡੀ ਜਾਂਦਾ। ਉਹ ਮਰੀਜ਼ ਨੂੰ ਪਤਾ ਵੀ ਇਹ ਡਾਕਟਰ ਮੇਰਾ ਦੁਸ਼ਮਣ ਆ ਉਹਨੂੰ ਲੱਗਣਾ, ਪਰ ਡਾਕਟਰ ਨੂੰ ਪਤਾ ਵੀ ਮਰੀਜ਼ ਬਚੂਗਾ ਤਾਂ ਜੇ ਨਾ ਹੋਊ। ਰੱਬ ਵੀ ਕਈ ਸਾਡੀਆਂ ਜਿਹੜੀਆਂ ਖੁਆਇਸ਼ਾਂ, ਸਾਡੀਆਂ ਖੁਆਇਸ਼ਾਂ ਮਿੱਠਿਆਈਆਂ ਹੁੰਦੀਆਂ ਸ਼ੂਗਰ ਦੇ ਮਰੀਜ਼ਾਂ ਦੀਆਂ, ਤੇ ਰੱਬ ਸਾਨੂੰ ਮਿੱਠਾ ਦਿੰਦਾ ਨੀ, ਤੇ ਜਦੋਂ ਸਾਨੂੰ ਮਿੱਠਾ ਨੀ ਮਿਲਦਾ ਤੇ ਅਸੀਂ ਰੱਬ ਨੂੰ ਕੋਸਦੇ ਵੀ ਤੂੰ ਦਿੱਤਾ ਕਿਉਂ ਨੀ। ਹੁਣ ਜੇ ਤਾਂ ਹੋਵੇ ਦੁਨਿਆਵੀ ਬੰਦਾ ਤੋਂ ਕਵੇ ਲੈ ਖਾ ਤੇ ਫੁੜਕ ਜਾ, ਰੱਬ ਆ ਨਾ। ਜਿਵੇਂ ਮਾਂ ਪਿਓ ਨੀ ਨਾ ਬੱਚੇ ਨੂੰ, ਮਾਂ ਪਿਓ ਬੱਚਾ ਸ਼ੂਗਰ ਦਾ ਪੇਸ਼ੈਂਟ ਹੋਵੇ ਤੇ ਮਾਂ ਪਿਓ ਬੱਚੇ ਨੂੰ ਕੋਈ ਮਿੱਠੀਆਂ ਚੀਜ਼ਾਂ ਲੈ ਕੇ ਥੋੜਾ ਦੇਈ ਜਾਣਗੇ ਵੀ ਇਹਦਾ ਨੁਕਸਾਨ ਕਰੂ ਤੇ ਹੋਲਣ ਦੇ ਕੋਈ ਨੀ, ਨਿਆਣਾ ਸਾਡਾ ਖੁਸ਼ ਚਾਹੀਦਾ। ਇੱਦਾਂ ਰੱਬ ਵੀ ਕੁਝ ਖੁਆਇਸ਼ਾਂ ਕੁਝ ਸੁਪਨੇ ਸਾਡੇ ਜਿਹੜੇ ਉਹ ਰੱਖ ਲੈਂਦਾ, ਇਸ ਕਰਕੇ ਕਿਉਂਕਿ ਇਹਦੇ ਨਾਲ ਅਸੀਂ ਆਪਣੇ ਮੰਜ਼ਿਲ ਦੀ ਪਟਕਣਾ ਤੋਂ ਪਟ ਵੀ ਜਾਂਦੇ। ਫਿਰ ਇੱਕ ਹੋਰ ਅਸੂਲ ਆ ਕੁਦਰਤ ਦਾ, ਇੱਕ ਨਿਯਮ ਲਾ ਲਓ ਵੀ ਯੂਨੀਵਰਸਲ ਟਰੁੱਥ ਜਿਹਨੂੰ ਕਹਿੰਦੇ ਆ, ਪੜ੍ਹੇ ਲਿਖੇ ਦਰਸਾਉਂਦੇ ਨੇ ਨਿਯਮ ਆ, ਜਿਹੜੀ ਚੀਜ਼ ਤੁਸੀਂ ਜਦ ਵਾਰ ਵਾਰ ਕਰੀ ਜਾਂਦੇ ਆ ਕੁਦਰਤ ਦਾ ਨਿਯਮ ਆ, ਜਦੋਂ ਜਿੱਦ ਤੇ ਤੁਸੀਂ ਆ ਜਾਂਦੇ ਆ ਫਿਰ ਉਹ ਕੁਦਰਤ ਤੁਹਾਨੂੰ ਉਹ ਚੀਜ਼ ਦਵਾ ਦਿੰਦੀ। ਪਹਿਲਾਂ ਤਾਂ ਰੋਕਣਾ ਵੀ ਬਚਲਾ ਬਚਲਾ ਬਚਲਾ, ਫਿਰ ਜਦੋਂ ਬੰਦਾ ਨਹੀਂ ਉਹ ਹੜਦਾ ਤੇ ਫਿਰ ਕੁਦਰਤ ਵੀ ਕਹਿੰਦੀ ਵੀ ਲੈ ਹੁਣ ਤੂੰ ਆਪ ਸਬਕ ਲੈ, ਤੈਨੂੰ ਫਿਰ ਪਤਾ ਲੱਗ ਜੂ ਵੀ ਇਹ ਚੀਜ਼ ਮੈਂ ਤੈਨੂੰ ਕਿਉਂ ਨੀ ਸੀ ਦਿੱਤੀ ਗਈ, ਕਿਉਂ ਨੀ ਤੁਹਾਡੇ ਮੁਕਦਰ ਚ ਨਹੀਂ ਸੀ। ਇਸ ਕਰਕੇ ਫਿਰ ਜਦੋਂ ਚੀਜ਼ ਪ੍ਰਾਪਤ ਕਰਕੇ ਮਗਰੋਂ ਵੱਟ ਵੇਚ ਕੇ ਉਹਨੂੰ ਪਤਾ ਲੱਗਦਾ ਅਖੀਰ ਦੇ ਵਿੱਚ, ਫਿਰ ਉਹ ਸੋਚਦਾ ਪਛਤਾਉਂਦਾ ਵੀ ਗੱਲ ਤੇ ਠੀਕ ਸੀ ਵੀ ਜੇ ਮੈਨੂੰ ਮਤਲਬ ਨਾ ਮਿਲਦਾ ਆ ਨਾ ਚੀਜ਼ ਆ ਮੇਰੀ ਖੁਆਇਸ਼ ਨਾ ਪੂਰੀ ਹੁੰਦੀ ਤੇ ਬੜਾ ਸੌਖਾ ਰਹਿੰਦਾ, ਮੈਂ ਤੇ ਸਗੋਂ ਹੋਰ ਨੀ ਤੇ ਆਰੇ ਲੱਗ ਗਿਆ ਹੋਰ ਹੀ ਪਾਸੇ ਜੀ। ਇਸ ਕਰਕੇ ਪਰਮਾਤਮਾ ਦੀ ਰਜ਼ਾ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਹੀ ਮੰਨਣੀ ਚਾਹੀਦੀ ਆ। ਹਾਂ ਦੇਣ ਵਾਲਾ ਤਾਂ ਬਹੁਤ ਕੁਛ ਦੇ ਦਿੰਦਾ, ਉਹ ਜੋ ਜੋ ਮੰਗੀ ਜਾਂਦਾ ਠਾਕਰ ਆਪਣਿਆਂ ਨੂੰ ਉਹ ਪਰਮਾਤਮਾ ਕਹਿੰਦੇ ਦਿੰਦਾ ਵੀ ਉਹ ਜੋ ਵੀ ਤੁਸੀਂ ਮੰਗੋ ਉਹ ਤਾਂ ਦੇਈ ਜਾਣਾ। ਹਾਂ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਚੀਜ਼ ਤੁਹਾਡੀ ਮੰਗ ਜਿਹੜੀ ਆ ਉਹ ਖੁਆਇਸ਼ ਜਿਹੜੀ ਆ ਤੁਹਾਡੇ ਫਾਇਦੇ ਦੀ ਨਹੀਂ, ਉਸ ਚੀਜ਼ ਨੂੰ ਉਹ ਥੋੜਾ ਦੇਣ ਤੋਂ ਥੋੜੀ ਦੂਰੀ ਦੇਰੀ ਪਾਊਗਾ ਵੀ ਸ਼ਾਇਦ ਇਹ ਟਾਲੀ ਜਾਊਗਾ। ਪਰ ਬੰਦਾ ਕਹਿੰਦਾ ਅਸੀਂ ਟਾਲਣਾ ਕਿੱਥੋਂ, ਜੇ ਬੰਦਾ ਹੀ ਕਹਦਾ ਵੀ ਉਹ ਆਪਣੀ ਆਈ ਤੇ ਨਾ ਆ ਜਾਏ ਤਾਂ ਬੰਦਾ ਫਿਰ ਆਈ ਤੇ ਆ ਜਾਂਦਾ, ਫਿਰ ਉਹ ਰੱਬ ਕਹਿੰਦਾ ਵੀ ਜੇ ਤੂੰ ਭਾਈ ਨਹੀਂ ਉਹ ਹਟਣਾ ਨਾ ਚੱਲ ਆ ਚੱਕ ਤੂੰ ਲੈ ਆਪਣੀਆਂ ਖੁਆਇਸ਼ਾਂ, ਤੇ ਫਿਰ ਮਗਰੋਂ ਜੋ ਦੁਖੀ ਹੋਏਗਾ ਫਿਰ ਮੇਰੇ ਵੱਲ ਨੂੰ ਆਏਗਾ ਫਿਰ ਤੂੰ ਪਛਤਾਏਗਾ। ਪਰ ਕਈ ਤਾਂ ਫਿਰ ਵੀ ਨਹੀਂ ਪਛਤਾਉਂਦੇ, ਕਹਿੰਦੇ ਕੋਈ ਨਹੀਂ ਸਮਝ ਹੀ ਨਹੀਂ ਪਾਉਂਦੇ। ਜ਼ਿੰਦਗੀ ਨੂੰ ਬੜੀ ਅੱਖਾਂ ਖੋਲ੍ਹ ਕੇ ਜੀਣਾ ਚਾਹੀਦਾ, ਉਹਨੂੰ ਜੇ ਕਿਤੋਂ ਕੋਈ ਦੁੱਖ ਤਕਲੀਫ ਆਉਂਦੇ ਆ ਉਹਨੂੰ ਇਹਦੇ ਬਾਰੇ ਆਪਣੀ ਜਾਂਚ ਪੜਤਾਲ ਖੁਦ ਕਰਨੀ ਚਾਹੀਦੀ, ਆਪਣਾ ਵਿਗਿਆਨੀ ਖੁਦ ਹੀ ਬਣੋ ਵੀ ਇਹਦੇ ਪਿੱਛੇ ਕਾਰਨ ਕੀ ਹੈ। ਕਾਰਨ ਲੱਭੋਗੇ ਤੁਹਾਨੂੰ ਤਾਂ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣੀਆਂ, ਕਾਰਨ ਉਹੋ ਹੀ ਹੋਣਾ ਜਿਹੜਾ ਰੱਬ ਨੇ ਤੁਹਾਨੂੰ ਦੱਸਿਆ ਵੀ ਇਹ ਚੀਜ਼ਾਂ ਤੋਂ ਮੈਂ ਕਿਹਾ ਸੀ ਵੀ ਬਚ ਲਈ ਬਚ ਲਈ ਬਚ ਲਈ, ਤੂੰ ਨਹੀਂ ਬਚਿਆ, ਹੁਣ ਤੈਨੂੰ ਅੱਜ ਕਾਰਨ ਪਤਾ ਲੱਗਾ ਵੀ ਕਿਉਂ ਮੈਂ ਤੈਨੂੰ ਰੋਕਦਾ ਸੀ। ਫਿਰ ਬੰਦਾ ਪਛਤਾਉਂਦਾ, ਜੇ ਤਾਂ ਗੰਭੀਰ ਹੋਵੇ ਫਿਰ ਤਾਂ ਭਾਈ ਮਗਰੋਂ ਪਛਤਾਊਗਾ, ਜਿਹੜਾ ਗੰਭੀਰ ਹੀ ਨੇ ਜਿਹਨੇ ਜਾਂਚਿਆ ਨੀ ਪਰਖਿਆ ਨੀ ਉਹਨੂੰ ਤਾਂ ਵਜ੍ਹਾ ਰੱਬ ਹੀ ਲੱਗੀ ਜਾਣੀ, ਉਹਨੇ ਰੱਬ ਨੂੰ ਕੋਸੀ ਜਾਣਾ, ਉਹਨੇ ਤਾਂ ਕਿਸਮਤ ਨੂੰ ਕੋਸੀ ਜਾਣਾ ਜਾਂ ਰੱਬ ਨੂੰ ਕੋਸੀ ਜਾਊ ਜਾਂ ਮਾਪਿਆਂ ਨੂੰ ਕੋਸੀ ਜਾਊਗਾ ਜਾਂ ਉਸ ਇਨਸਾਨ ਨੂੰ ਕੋਸੀ ਜਾਊ ਜਿਹਦੀ ਬਦੌਲਤ ਬੰਦਾ ਦੁੱਖ ਤਕਲੀਫਾਂ ਚ ਪਿਆ। ਪਰ ਆਪਣੀ ਜ਼ਿੰਦਗੀ ਨੂੰ ਪੜ੍ਹਨਾ ਉਹ ਨਹੀਂ ਸ਼ੁਰੂ ਕਰਦਾ, ਉਹਨੂੰ ਜ਼ਿੰਦਗੀ ਨੂੰ ਪੜ੍ਹਨਾ ਚਾਹੀਦਾ, ਫਿਰ ਉਹਨੂੰ ਕੁਝ ਤਜਰਬੇ ਕੁਝ ਅਨੁਭਵ ਹੋਣਗੇ, ਉਹ ਅਨੁਭਵ ਤਜਰਬੇ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਮੈਂ ਜੀਵਨ ਦੇ ਵਿੱਚ ਜੀਵਨ ਚੱਲਦਾ ਕਿਸ ਤਰ੍ਹਾਂ। ਸਾਨੂੰ ਹਲੇ ਇਹ ਨਹੀਂ ਪਤਾ ਜੀਵਨ ਚੱਲ ਕਿਸ ਤਰ੍ਹਾਂ ਰੱਖਾ, ਇਹਨੂੰ ਅਸੀਂ ਸ਼ਕਤੀ ਅਸੀਂ ਪਾਵਰ ਚਲਾ ਕਿਹੜੀ ਰਹੀਏ, ਸਾਡਾ ਇੱਥੇ ਹੋਣਾ ਕਿਸ ਦੀ ਬਦੌਲਤ ਆ, ਕਿ ਸਾਡੀ ਬਦੌਲਤ ਆ ਜਾਂ ਇਹਦੀ ਕੋਈ ਅਦਭੁਤ ਦੀ ਸ਼ਕਤੀ ਜਿਹੜੀ ਆ ਉਹ ਇਸ ਦੁਨੀਆਂ ਨੂੰ ਚਲਾ ਰਹੀ ਆ। ਦੁਨੀਆਂ ਨੂੰ ਕੌਣ ਚਲਾ ਰਿਹਾ, ਵੈਸੇ ਤੇ ਬਾਲੇ ਪਾੜੇ ਤੇ ਕਹਿਣਗੇ ਦੁਨੀਆਂ ਨੂੰ ਚਲਾ ਹੀ ਪੈਸਾ ਰਿਹਾ, ਪਰ ਅਸਲੀਅਤ ਦੇ ਵਿੱਚ ਜਦੋਂ ਧਿਆਨ ਨਾਲ ਰੈਡੀ ਕਰੋਗੇ ਫਿਰ ਸਾਨੂੰ ਪਤਾ ਲੱਗਦਾ ਦੁਨੀਆਂ ਨੂੰ ਚਲਾਉਣ ਵਾਲੀ ਕੋਈ ਐਸੀ ਸ਼ਕਤੀ ਵੀ ਹੈ ਜਿਹਨੇ ਸਾਰਾ ਤਾਲਮੇਲ ਬਣਾ ਰੱਖਿਆ, ਚੰਗਿਆਂ ਦਾ ਮਾੜਿਆਂ ਦਾ ਖੁਸ਼ੀਆਂ ਦਾ ਗਮੀਆਂ ਦਾ ਦੁੱਖਾਂ ਦਾ ਸੁੱਖਾਂ ਦਾ ਹਾਸਿਆਂ ਦਾ ਪਿਆਰ ਦਾ ਨਫ਼ਰਤ ਨਫ਼ਰਤ ਦਾ ਤਾਲਮੇਲ ਬਣਾ ਕੇ ਰੱਖਿਆ। ਗੱਲ ਬਸ ਮਹਿਸੂਸ ਕਰਨ ਦੀ ਤੇ ਉਹਨੂੰ ਸਾਂਭਣ ਦੀ, ਉਹਨੂੰ ਸਮਝਣ ਦੀ। ਸਮਝ ਕੇ ਜੀਵਨ ਜੀਏ, ਜੀਵਨ ਵੀ ਬਹੁਤ ਵਡਮੁੱਲਾ, ਦੁੱਖਾਂ ਦੇ ਵਿੱਚ ਵੀ ਬੰਦਾ ਮੁਸਕਰਾ ਦਿੰਦਾ ਜੇ ਉਹ ਸਮਝ ਜਾਂਦਾ। ਜੇ ਉਹ ਸਮਝਦਾ ਨਹੀਂ ਤਾਂ ਖੁਸ਼ੀਆਂ ਦੇ ਵਿੱਚ ਵੀ ਨਹੀਂ ਕਈ ਸਮਝ ਪਾਉਂਦੇ, ਦੁੱਖਾਂ ਚ ਕਿਤੇ। ਅੱਛਾ, ਦੁੱਖਾਂ ਚ ਨਹੀਂ ਜਿਹੜਾ ਸਮਝ ਪਾਇਆ, ਖੁਸ਼ੀਆਂ ਚ ਉਹਨੂੰ ਸਮਝਣਾ ਕੀ? ਜਿਵੇਂ ਸਿਆਣੇ ਕਹਿੰਦੇ, ਜੇ ਦੁੱਖ ਵੇਲੇ ਰੱਬ ਨੂੰ ਯਾਦ ਨਾ ਕੀਤਾ ਤੇ ਚੰਗੇ ਟਾਈਮ ਚ ਕਿੱਥੋਂ ਕਰ ਲੂ? ਜਦੋਂ ਅਸੀਂ ਹਾਏ ਹਾਏ ਤੋਬਾ ਤੋਬਾ ਕਰਦੇ ਨੀ, ਗੁਰਦੁਆਰੇ ਗਏ ਤੇ ਅਸੀਂ ਬੱਲੇ ਬੱਲੇ ਹੋਈ ਤੇ ਕਿੱਥੋਂ ਚੱਲ ਜਾਂਗੇ? ਬੰਦਾ ਤੇ ਵੈਸੇ ਉਹੀ ਆ ਜਿਹੜਾ ਬੱਲੇ ਬੱਲੇ ਦਾ ਸ਼ੁਕਰਾਨਾ ਵੀ ਪਰਮਾਤਮਾ ਕੋ ਕਰਨ ਜਾਵੇ। ਦੁੱਖਾਂ ਦੇ ਚਲੋ ਸਾਰੀ ਦੁਨੀਆਂ ਨੇ ਬਹੁਤ ਹੀ ਨਹੀਂ ਤੇ 80-85% ਤੇ ਦੁੱਖਾਂ ਵੇਲੇ ਜਾਂਦੇ ਹੀ ਜਾਣਾ। ਮਜ਼ਾ ਤੇ ਫਿਰ ਆ ਜੇ 90% ਜੇ ਸੁੱਖਾਂ ਵੇਲੇ ਜਾਣ, ਖੁਸ਼ੀਆਂ ਵੇਲੇ ਜਾਣ, ਚਾਵਾਂ ਵੇਲੇ ਜਾਣ, ਫਿਰ ਸ਼ੁਕਰਾਨਾ ਕਰਨ ਤੇ ਫਿਰ ਉਹਨੂੰ ਪਤਾ ਜੀਵਨ ਪੁਰ ਤੋਂ ਗਹਿਰਾਈ ਦੇ ਨਾਲ ਮਾਪਣ ਤੇ ਹੀ ਉਹ ਪਤਾ ਜਿਹੜਾ ਉਹ ਲੱਗਦਾ
ਜੀ।
ਤੇ ਲਓ ਫਿਰ ਤਾਜੀ ਇਹਦੇ ਨਾਲ ਹੀ ਪ੍ਰੋਗਰਾਮ ਦੀ ਵੀ ਸਮਾਪਤੀ ਕਰਨੇ ਆ। ਪ੍ਰੋਗਰਾਮ ਦਾ ਸਮਾਂ ਹੋ ਗਿਆ, ਕੱਲ ਨੂੰ ਫਿਰ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ। ਹਾਂਜੀ, ਜਾਂਦੇ ਜਾਂਦੇ ਸ਼ਬਦ ਆਪਾਂ ਸਰਵਣ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਵੀ ਸ਼ਹਾਦਤ ਨੂੰ ਕਦੇ ਨਾ ਭੁੱਲੀਏ। ਸਾਹਿਬਜ਼ਾਦਿਆਂ ਦੇ ਗੁਰੂ ਸਾਹਿਬ ਨੇ, ਸਾਡੇ ਗੁਰੂ ਪੀਰਾਂ ਨੇ ਜੋ ਸਾਡੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਕਦੇ ਨਾ ਭੁੱਲੀਏ। ਜ਼ਿੰਦਗੀ ਦੇ ਵਿੱਚ ਸਦਾ ਇਸ ਸ਼ਹਾਦਤਾਂ ਨੂੰ ਯਾਦ ਰੱਖੀਏ, ਇਹ ਸਾਨੂੰ ਦੂਸਰਿਆਂ ਦੇ ਲਈ ਜੀਣਾ ਸਿਖਾਉਂਦੀ। ਆਪਣੇ ਲਈ ਨਹੀਂ, ਦੂਸਰਿਆਂ ਦੇ ਲਈ ਕੁਰਬਾਨੀ ਕਿਵੇਂ ਕਰ ਦੇਣੀ, ਦੂਸਰਿਆਂ ਲਈ ਆਪਣੀ ਖੁਸ਼ੀ ਕੁਰਬਾਨ ਕਰ ਦੇਣੀ। ਛੋਟੀਆਂ ਛੋਟੀਆਂ ਤੋਂ ਸ਼ੁਰੂਆਤ ਤੁਸੀਂ ਕਰ ਸਕਦੇ। ਕਿਸੇ ਦੇ ਲਈ ਆਪਣਾ ਚਾਹ, ਖੁਸ਼ੀ, ਸਮਾਂ ਤਿਆਗ ਦੇਣਾ, ਇਹ ਵੀ ਇੱਕ ਬਹੁਤ ਵੱਡੀ ਕੁਰਬਾਨੀ ਹੁੰਦੀ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ। ਇੱਥੋਂ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਜੀਵਨ ਦੇ ਵਿੱਚ ਬਦਲਾਅ, ਜੀਵਨ ਦੇ ਵਿੱਚ ਤਬਦੀਲੀ ਵੇਖੋ ਫਿਰ ਕਿਵੇਂ ਆਉਂਦੀ। ਇਹਦੇ ਨਾਲ ਹੀ ਆਪਾਂ ਅਲਵਿਦਾ ਕਹਿੰਦੇ, ਆਪਣਾ ਖਿਆਲ ਰੱਖਿਓ, ਰੱਬ ਰਾਖਾ ਤੇ ਮਿਲਕੀਤ ਨਾ ਉਡੀਕੀ ਦਾਦੀਏ, ਕਿਉਂਕਿ ਬੱਚਿਆਂ ਨੇ ਕਿਹਾ ਸੀ ਵੀ ਜਦੋਂ ਜਾਣ ਲੱਗੇ ਨੇ ਸਰਹੰਦ ਤੋਂ, ਉਹਨਾਂ ਨੇ ਕਿਹਾ ਸੀ ਵੀ ਦਾਦੀਏ, ਦਾਦੀ ਮਾਂ, ਸਾਨੂੰ ਹੁਣ ਨਾ ਉਡੀਕੀ, ਹੁਣ ਅਸੀਂ ਆਉਣਾ ਨਹੀਂ। ਉਹ ਬੜੇ ਜਾਣਦੇ ਸੀ ਦਿਲ ਦੀਆਂ ਗੱਲਾਂ। ਉਹ ਕਹਿੰਦੇ ਹੁਣ ਵੀ ਅਸੀਂ ਵਾਪਸ ਆਉਣਾ ਤੇ ਪਰ ਆਵਾਂਗੇ ਵਾਪਸ। ਇਸ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਜਿਹੜਾ ਜਿਹੜਾ ਵੀ ਜ਼ੁਲਮ ਦੇ ਖਿਲਾਫ ਲੜੂ, ਉਹਨਾਂ ਦੀ ਰੂਹ ਦੇ ਵਿੱਚ, ਉਹਨਾਂ ਦੀ ਆਤਮਾ ਦੇ ਵਿੱਚ ਅਸੀਂ ਹੀ ਹੋਵਾਂਗੇ। ਇਹ ਆਪਾਂ ਸ਼ਬਦ ਜਾਂਦੇ ਜਾਂਦੇ ਸੁਣਾਂਗੇ। ਆਪਣਾ ਖਿਆਲ ਰੱਖਿਓ, ਰੱਬ ਰਾਖਾ।
ਨਾ ਉਡੀਕੀ, ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਨਾ ਉਡੀਕੀ, ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਭੁੱਲ ਜਾਣੀ ਹੁਣ, ਭੁੱਲ ਜਾਣੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ। ਭੁੱਲ ਜਾਣੀ ਹੁਣ, ਭੁੱਲ ਜਾਣੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ। ਕਲਗੀਆਂ ਲਾ ਦੇ, ਵੈਰੀ ਨੇ ਹੈ, ਵੈਰੀ ਨੇ ਹੈ ਆਂਦਰਾਂ ਦਾ ਸਿਹਰਾ ਲਾਉਣਾ। ਵੈਰੀ ਨੇ ਹੈ ਆਂਦਰਾਂ ਦਾ ਸਿਹਰਾ ਲਾਉਣਾ। ਨਾ ਉਡੀਕੀ, ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ। ਮੌਤ ਵੱਡੀ ਹੈ ਇਸ ਅੱਗੋਂ ਪਿੱਛੋਂ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਨਾ ਉਡੀਕੀ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਣੀ ਹੁਣ ਭੁੱਲ ਜਾਣੀ ਹੁਣ ਪੋਤਿਆਂ ਨੂੰ ਲਾਜ ਲਗਾਉਣਾ ਨਾ ਉਡੀਕੀ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਅਸੀਂ ਮੁੜ ਨਹੀਂ ਆਉਣਾ ਅਸੀਂ ਮੁੜ ਨਹੀਂ ਆਉਣਾ
ਮਨ ਮੇਰੇ ਗੁਰ ਕੀ ਸਿੱਖ ਸੁਣੀਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਉਹ ਬਤੀਜ ਘਰੇ ਹੀ ਆ ਆਜੋ ਤਾਇਆ ਜੀ ਲੰਘਿਆ ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ
जी हाँ, PhD रेनोवेशन जिन्हां कोल ने बेस्ट कारपेंटर्स, पेंटर्स, प्लंबर्स, इलेक्ट्रीशियन, टाइलर, नाल ही नाल प्लस्टर्ड, फेंसिंग, कारपेट एंड रूफिंग भी कर देने।
वाह भाई वाह।
जी हाँ, घर च किसी भी तरह की रेनोवेशन लई कॉल करो परविंदर सिंह होरां नूं 04252335100 ते। PhD रेनोवेशन मेलबोर्न।
शर्मा जी की गल, अजकल नजर नहीं आंदे तुसी।
ओ यार की दसा, ऑफिस दे अकाउंट्स दी सारी जिम्मेदारी हुण मेरे ते ही है। टैक्स फाइलिंग दी डेट्स लागी आ गईयां ने ते मेनू निकलन दा टाइम ही नहीं मिल रहा।
लै बस इन्नी जी गल, तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल, जो सर्टिफाइड प्रैक्टिसिंग अकाउंटेंट ने, टैक्स एंड अकाउंटिंग सर्विसेज दे माहिर ने। भावे तुसी करवाउणी है टैक्स प्लानिंग एंड रिटर्न्स, बुककीपिंग एंड पेरोल, कंपनी एंड ट्रस्ट सेटअप, GST एंड बेस लॉजमेंट्स, ताओ दे लई अज ही कॉन्टैक्ट करो अमृतपाल सिंह मिन्हास जी नू। अपॉइंटमेंट लई हुणे कॉल करो 1300-9411-80 1300-9411-80।
रोटी हजम नहीं हुंदी, वरतो गोल्डन ग्रेन फ्लोर मिलदा गरेवाल चक्की आटा, ताजा घट केमिकल दी वरतों वाली कणक जेडी कि सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 04288955 64।
ओ आ गया तुहाडा ताया आस्ट्रेलिया दे ब्रिस्बेन चो। ओ आजो ताया जी, वेलकम।
ताया आज रात साडे कोल ही रहना पऊ थोनू।
ओ मैं आ ता गया, मैं ता नींद इंडिया आले गद्दे ते आउंदी आ, इथों किथों मिलू इंडिया आले गद्दे।
लो ताया, आपां लै आउने इंडिया आले गद्दे पंजाबी फर्नीचर तो।
पंजाबी फर्नीचर?
जी हाँ, पंजाबी फर्नीचर इथों मिलदा सारा इंडियन फर्नीचर, जो भी तुहानू चाहिदा सब इथों मिलू। मंजे, धार्मिक फोटोआं, चादरां, साइकिल, चूल्हे, दातियां, रंबे, कई सब कुछ इथों मिलू। ताया जी लाया था तू मेरी टेंशन ही दूर करती, नाले तेरी ताई कहिंदी सी भी पता करी इंडियन बॉक्स बेड दा, ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा। लिखो फिर 2A 130 किंगस्टन रोड अंडरवुड ब्रिस्बेन। आ कॉल कर लियो ताया जी 04040050536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इन्नी जी विश, चलो फिर चलते हैं HK Kids।
HK Kids, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK Kids,
जो की डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-005 ते, या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखे हो
HK Kids।
सुनदे हो जी, आपां अगले महीने इंडिया जाना, टिकटां बुक करवा लियो पहलां ही।
ओ मैं कीता सी पता, इंडिया दी टिकट ही बहुत महंगी मिल रही है, सारियां वेबसाइट भी चेक कीतियां ने, सारियां ते इको रेट ने।
friendsflight.com.au चेक कीती?
friendsflight.com.au?
हां जी, friendsflight.com.au ते मिलदियां ने सब तो सस्तियां फ्लाइट टिकटां। मेरी फ्रेंड ने